ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪਿਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਵਾਹਿਗੁਰੂ ਜੀ। ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਰੋਗ ਮਿਟਾਵੈ।
ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਵੈਦਾਂ ਦੇ ਵੈਦ ਨੇ ਉਹਨਾਂ ਨੂੰ ਤਾਂ ਸੇਵਣਾ ਕੀਤਾ ਹੀ ਨਹੀਂ। ਰੋਗੀ ਵੈਦ ਨਾ ਰੋਗ ਮਿਟਾਵੈ, ਅਤੇ ਜੀਵ ਜਿਹੜਾ ਸੀ ਜਿਹੜੇ ਆਪੇ ਰੋਗੀ ਨੇ ਉਹਨਾਂ ਨੇ ਦੂਜੇ ਦਾ ਰੋਗ ਕੀ ਮਿਟਾਉਣਾ, ਉਹਨਾਂ ਵੈਦਾਂ ਕੋਲ ਜਾਣਾ ਸ਼ੁਰੂ ਕੀਤਾ। ਭਾਵ ਜਿਹੜੇ ਡਿੰਬੀ ਪਖੰਡੀ ਗੁਰੂ ਬਣ ਬੈਠੇ ਨੇ ਉਹਨਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ। ਉਹ ਆਪ ਰੋਗੀ ਨੇ, ਉਹਨਾਂ ਨੂੰ ਮਾਇਆਵਕੀ ਰੋਗ ਚੁੰਬੜੇ ਨੇ, ਕਾਮ ਕਦੋਂ ਲੋਭ ਹੰਕਾਰ ਦੇ ਰੋਗ ਚੁੰਬੜੇ ਨੇ, ਆਸਾ ਤ੍ਰਿਸ਼ਨਾ ਦੇ ਰੋਗ ਚੁੰਬੜੇ ਨੇ। ਉਹਨਾਂ ਕੋਲ ਇਹ ਰੋਗ ਨਹੀਂ ਮਿਟਦੇ, ਸਭ ਤੋਂ ਵੱਡੇ ਰੋਗ ਨੇ। ਸਤਿਗੁਰ ਸੱਚੇ ਪਾਤਸ਼ਾਹ ਦੇ ਪਾਸ ਇਹਨਾਂ ਰੋਗਾਂ ਦੀ ਦਵਾਈ ਆ। ਸੋ ਵੈਦ ਕਹਿੰਦੇ ਨੇ ਜਿਹੜਾ ਚੰਗਾ ਹਕੀਮ ਹੋਵੇ। ਹਾਂਜੀ, ਬਦੰਗੀ ਹੁੰਦੀ ਆ ਆਪਣੇ ਕਰਤੱਬ ਦੇ ਉੱਦਾਂ ਦੀ ਦਿਖਾਉਣੀ, ਉੱਦਾਂ ਦੀਆਂ ਬਦੰਗੀਆਂ। ਹਾਂਜੀ, ਸੋ ਸਤਿਗੁਰ ਵੈਦ ਨਾ ਸੇਵਿਓ, ਸਤਿਗੁਰ ਸੱਚੇ ਪਾਤਸ਼ਾਹ ਵੈਦਾਂ ਦੇ ਵੈਦ ਉਹਨਾਂ ਨੂੰ ਸੇਵਿਆ ਨਹੀਂ। ਰੋਗੀ ਵੈਦਾਂ ਕੋਲ ਗਏ ਜਿਹੜਾ ਨਾ ਰੋਗ ਜਾਣਦੇ ਨਾ ਦਵਾਈ ਜਾਣਦੇ, ਅਤੇ ਆਪ ਵੀ ਖੁਦ ਰੋਗੀ। ਬਾਣੀ 'ਚ ਵੀ ਆਉਂਦਾ, ਰੋਗ ਗਵਾਹੇ ਆਪਣਾ ਤਾਂ ਨਾਨਕ ਵੈਦ ਸਦਾਏ। ਜੇ ਉਹਨਾਂ ਨੇ ਆਪਣਾ ਰੋਗ ਗਵਾਇਆ ਹੋਇਆ ਤਾਂ ਉਹ ਵੈਦ ਕਹਾਉਣ ਦਾ ਦਾਅਵੇਦਾਰ ਹੈ, ਜੇ ਆਪ ਹੀ ਰੋਗੀ ਆ ਵੈਦ ਕਾਹਦਾ। ਸੋ ਚਲੋ,
ਕਾਮ ਕ੍ਰੋਧ ਵਿੱਚ ਲੋਭ ਮੋਹ ਦੁਬਦਾ ਕਰ ਕਰ ਧਰੋਹ ਵਧਾਵੈ।
ਠੀਕ ਹੈ, ਮੋਹ ਅਤੇ ਵਿਸ਼ਰਾਮ ਠੀਕ ਹੈ। ਕਾਮ ਕ੍ਰੋਧ ਵਿੱਚ ਲੋਭ ਮੋਹ,
ਕਾਮ ਕ੍ਰੋਧ ਵਿੱਚ ਲੋਭ ਮੋਹ,
ਆਹ ਜਿਹੜੇ ਲਾਲਾਜ ਰੋਗ ਨੇ, ਇਹ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ। ਅਤੇ ਇਸੇ ਤਰ੍ਹਾਂ ਅੱਗੇ ਦੁਬਦਾ ਹੈ, ਉਹ ਜਿਹੜੇ ਵੈਦ ਨੇ, ਰੋਗੀ ਵੈਦ ਨੇ, ਉਹ ਖੁਦ ਇਹਨਾਂ ਰੋਗਾਂ ਕਰਕੇ ਗ੍ਰਸਤ ਨੇ। ਕਾਮ ਦਾ ਰੋਗ ਵੀ ਇਹਨਾਂ ਨੂੰ ਹੈ, ਕ੍ਰੋਧ ਦਾ ਵੀ ਹੈ, ਲੋਭ ਦਾ ਵੀ ਹੈ, ਮੋਹ ਦਾ ਵੀ ਹੈ। ਇਸੇ ਤਰ੍ਹਾਂ ਉਹ ਦੁਬਦਾ ਕਰ ਕਰ ਧਰੋਹ ਵਧਾਵੈ,
ਦੁਬਦਾ ਕਰ ਕਰ ਧਰੋਹ ਵਧਾਵੈ।
ਹਾਂ, ਦੁਬਦਾ ਕਰਕੇ ਧਰੋਹ ਦਾ ਅਰਥ ਹੁੰਦਾ ਹੈ ਦਗਾ ਫਰੇਬ, ਛਲ ਕਰਨਾ, ਧਰੋਹ ਦੇ ਅਰਥ ਨੇ। ਸਗੋਂ ਉਹ ਦੁਬਦਾ ਕਰਕੇ ਛਲ ਅਤੇ ਦਗਾ ਹੀ ਬਣਾਉਂਦੇ ਨੇ। ਹਾਂ,
ਆਦਿ ਵਿਆਦ ਉਪਾਦ ਵਿੱਚ ਮਰ ਮਰ ਜੰਮੈ ਦੁੱਖ ਵਿਆਹਵੈ।
ਠੀਕ, ਵਿੱਚ ਦੇ ਵਿਸ਼ਰਾਮ ਠੀਕ ਹੈ। ਆਦਿ ਵਿਆਦ ਉਪਾਦ ਵਿੱਚ,
ਆਦਿ ਵਿਆਦ ਉਪਾਦ ਵਿੱਚ
ਆਹ ਰੋਗ ਵੀ ਉਹਨਾਂ ਨੂੰ ਚੁੰਬੜੇ ਹੋਏ ਨੇ, ਆਦੀ ਵਿਆਦੀ ਉਪਾਧੀ। ਸੋ ਆਦੀ ਰੋਗ ਕੀ ਹੁੰਦਾ, ਜਿਹੜੇ ਮਾਨਸਿਕ ਰੋਗ ਨੇ ਉਹਨਾਂ ਨੂੰ ਆਦੀ ਰੋਗ ਕਹਿੰਦੇ ਨੇ। ਇਹ ਤਿੰਨ ਤਾਪ ਨੇ, ਇਹਨਾਂ ਨੂੰ ਕਿਹਾ ਜਾਂਦਾ। ਪੜ੍ਹਦਿਆਂ ਪੜ੍ਹੋ, ਤਿੰਨੇ ਤਾਪ ਨੇ ਵਾਰਨ ਹਾਰਾ ਦੁਖੰਤਾ ਸੁਖਰਾਸ। ਸੋ ਇਹ ਤਿੰਨ ਤਾਪ ਨੇ ਉਹ। ਪਹਿਲਾ ਤਾਪ ਹੈ ਆਦੀ ਤਾਪ, ਇਸ ਕਰਕੇ ਉਹ ਰੋਗੀ ਨੇ। ਆਦੀ ਜਿਹੜੇ ਮਨ ਦੇ ਰੋਗ ਨੇ, ਮਾਨਸਿਕ ਰੋਗ ਨੇ, ਇਸ ਕਰਕੇ ਵੀ ਰੋਗੀ ਨੇ। ਵਿਆਧੀ ਕੀ ਹੁੰਦਾ, ਜਿਹੜੇ ਸਰੀਰ ਤੋਂ ਉਪਜੇ ਰੋਗ ਨੇ ਉਹਨੂੰ ਵਿਆਧ ਕਹਿੰਦੇ ਹਾਂ। ਉਪਾਧੀ ਜਿਹੜੀ ਕੁਦਰਤ ਦੀ ਕੋਈ ਨਾ ਕੋਈ ਕਰੋਪੀ ਆ ਬਣਨੀ, ਹੜ੍ਹ ਆ ਜਾਣੇ, ਗੜੇ ਪੈ ਜਾਣੇ, ਸੋ ਉੱਦਾਂ ਦੇ ਜਿਹੜੇ ਨੇ, ਜਾਂ ਕੋਈ ਅਮੀ ਵਾਲ ਸੇਟੀ ਆ ਪੈਣੀ। ਸੋ ਉਹ ਇਹ ਤਿੰਨੇ ਰੋਗ ਨੇ, ਇਹ ਤਿੰਨਾਂ ਰੋਗਾਂ ਵਿੱਚੋਂ ਗ੍ਰਸਤ ਨੇ। ਪਰ ਸਤਿਗੁਰ ਸੱਚੇ ਪਾਤਸ਼ਾਹ ਇਹ ਰੋਗਾਂ ਨੂੰ ਕੱਟਣ ਵਾਲੇ ਨੇ। ਹਾਂਜੀ,
ਆਵੈ
ਇਹਨਾਂ ਨੂੰ ਆਦਿ ਦੈਵਿਕ ਰੋਗ ਵੀ ਕਹਿ ਦਿੰਦੇ ਨੇ, ਆਦਿ ਭੌਤਿਕ ਰੋਗ ਵੀ ਕਹਿ ਦਿੰਦੇ ਨੇ, ਇਸ ਤਰ੍ਹਾਂ ਵੀ ਕਿਹਾ ਜਾਂਦਾ। ਅਤੇ ਅਧਿਆਤਮਕ ਇਹ ਵੀ ਨਾਂ ਦਿੱਤੇ ਨੇ ਇਹਨਾਂ ਦੇ, ਆਦਿ ਦੈਵਿਕ, ਆਦਿ ਭੌਤਿਕ ਅਤੇ ਅਧਿਆਤਮਕ, ਇਹ ਨਾਂ ਵੀ ਦਿੱਤੇ ਜਾਂਦੇ ਨੇ। ਇਉਂ ਇਹਨਾਂ ਰੋਗਾਂ ਵਿੱਚ ਹੀ ਜਿਹੜੇ ਅਸੀਂ ਮਰ ਮਰ ਕੇ ਜੰਮਦੇ ਨੇ, ਜੰਮ ਕੇ ਫਿਰ ਮਰਦੇ ਨੇ, ਇਉਂ ਹੀ ਦੁੱਖ ਵਿਹਾਵਾ ਹੈ, ਇਹ ਦੁੱਖ ਵਿੱਚ ਉਹਨਾਂ ਦੀ ਜ਼ਿੰਦਗੀ ਬੀਤਦੀ ਹੈ। ਚਲੋ
ਆਵੈ ਜਾਏ ਪਵਾਈਐ ਭਵ ਜਲ ਅੰਦਰ ਪਾਰ ਨਾ ਪਾਵੈ।
ਹਾਂ ਆਵੈ ਜਾਏ ਜੰਮ ਕੇ ਆਉਂਦੇ ਨੇ, ਜਾਏ ਮਰ ਕੇ ਜਾਂਦੇ ਨੇ, ਇਸੇ ਚੱਕਰ ਵਿੱਚ ਪਾਉਂਦੇ ਰਹਿੰਦੇ ਨੇ। ਭਵ ਜਲ ਅੰਦਰ ਪਾਰ ਨਾ ਪਾਵੈ, ਭਵ ਜਲ ਜੋ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦੇ।
ਆਸਾ ਮਨਸਾ ਮੋਹਣੀ ਤਾਮਸ,
ਨਹੀਂ ਮੋਹਣੀ ਤੇ ਵਿਸਰਾਮ।
ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸ਼ਾਂਤ ਨਾ ਆਵੈ।
ਆਹ ਵੀ ਰੋਗ ਨੇ ਜਿਹੜੇ ਲੱਗੇ ਨੇ ਉਹਨਾਂ ਨੂੰ, ਆਸਾ ਦਾ ਰੋਗ ਹੈ। ਇੱਕ ਆਸਾ ਹੁੰਦੀ ਹੈ, ਇੱਕ ਮਨਸਾ ਹੁੰਦੀ ਹੈ। ਆਸਾ ਤਾਂ ਹੁੰਦੀ ਹੈ ਕਿਸੇ ਵਸਤੂ ਦੀ ਪ੍ਰਾਪਤੀ ਵਾਸਤੇ ਚਿਰ ਤੋਂ ਲੈ ਕੇ ਉਡੀਕਦੇ ਰਹਿਣਾ, ਉਹਨੂੰ ਆਸਾ ਕਹਿੰਦੇ ਹਾਂ। ਕਿਸੇ ਪਦਾਰਥ ਦੀ ਪ੍ਰਾਪਤੀ ਦੀ ਚਿਰ ਤੋਂ ਲੈ ਕੇ ਉਡੀਕ ਕਰਨੀ, ਉਹ ਆਸਾ ਵਾ। ਮਨਸਾ ਜਿਹੜਾ ਹਰ ਛਿਣ ਛਿਣ ਵਿੱਚ ਜਿਹੜੀਆਂ ਇਛਾਵਾਂ ਜਨਮ ਲੈਂਦੀਆਂ ਨੇ, ਉਹ ਮਨਸਾ ਹੋ ਗਈ। ਹਰ ਛਿਣ ਵਿੱਚ ਇਛਾਵਾਂ ਦਾ ਉਤਪਤ ਹੋਣਾ, ਪ੍ਰਗਟ ਹੋਣਾ, ਉਹ ਮਨਸਾ ਹੁੰਦੀਆਂ ਨੇ। ਸੋ ਇਹਨਾਂ ਇਹ ਜਿਹੜੀਆਂ ਆਸਾ ਮਨਸਾ ਉਹਨਾਂ ਨੂੰ ਮਨ ਨੂੰ ਮੋਹਿਤ ਕਰ ਰਹੀਆਂ ਨੇ। ਬਾਕੀ ਉਹਨਾਂ ਨੂੰ ਤਾਮਸ ਤਮੋ ਗੁਣ ਨੇ ਵੀ ਮਾਰਿਆ ਹੋਇਆ, ਤਮੋ ਗੁਣੀ ਨੇ। ਤਾਮਸ ਦਾ ਸਹਿ ਤਮੋ ਗੁਣ, ਮਾਇਆ ਦੇ ਤਿੰਨ ਗੁਣ ਨੇ ਨਾ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਤਮੋ ਗੁਣੀ ਬਿਰਤੀ ਦੇ ਮਾਲਕ ਹੁੰਦੇ ਨੇ, ਜਿਹੜੇ ਤਮੋ ਗੁਣ ਰੂਪੀ ਰੋਗ ਨੇ ਉਹਨਾਂ ਨੂੰ ਗ੍ਰਸਤ ਕੀਤਾ ਹੈ, ਜਿਸ ਕਰਕੇ ਤ੍ਰਿਸ਼ਨਾ ਕਾ ਤਮੋ ਗੁਣੀ ਤ੍ਰਿਸ਼ਨਾ ਉਹਨਾਂ ਦੇ ਅੰਦਰ, ਤਾਂ ਹੀ ਉਹ ਸ਼ਾਂਤੀ ਨਹੀਂ ਆਉਂਦੀ, ਮਨ ਉਹਨਾਂ ਦਾ ਅਸ਼ਾਂਤ ਰਹਿੰਦਾ, ਤਮੋ ਗੁਣ ਉਹਨਾਂ ਨੂੰ ਤਪਾਉਂਦਾ ਰਹਿੰਦਾ। ਹਾਂਜੀ।
ਬਲ ਦੇ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੰਗ ਬੁਝਾਵੈ।
ਤਮੋ ਗੁਣ ਕਰਕੇ ਅੰਗ ਨਹੀਂ ਹੁਣ ਅੱਗ ਬੁਝਾਵੈ। ਬਲ ਦੀ ਅੰਦਰ ਤੇਲ ਪਾਏ,
ਬਲ ਦੀ ਅੰਦਰ ਤੇਲ ਪਾਏ
ਕਿਉਂ ਮਨ ਮੂਰਖ ਅੱਗ ਬੁਝਾਵੈ,
ਕਿਉਂ ਮਨ ਮੂਰਖ ਅੱਗ ਬੁਝਾਵੈ,
ਬੁਝਾਵੈ
ਬੁਝਾਵੈ।
ਤਮੋ ਗੁਣ ਕਰਕੇ ਇੰਨਾ ਉਹਨਾਂ ਦੀ ਤਿਸਰਾ ਰੂਪੀ ਅੱਗ ਬਲਦੀ ਹੈ, ਜਿਵੇਂ ਕਹਿੰਦੇ ਅੱਗ ਬਲਦੀ ਹੋਵੇ ਨਾ, ਉੱਥੇ ਆਪਾਂ ਹੋਰ ਤੇਲ ਪਾ ਦਈਏ ਤਾਂ ਉਹ ਹੋਰ ਉਹਦੀ ਪ੍ਰਜਲਿਤ ਹੋ ਜਾਂਦੀ ਹੈ, ਹੋਰ ਵੱਡੇ ਭਾਂਬੜ ਉੱਠਦੇ ਨੇ। ਆਹ ਉਹਨਾਂ ਦੀ ਹਾਲਤ ਹੈ, ਬਲਦੀ ਹੋਈ ਅੱਗ ਵਿੱਚ ਤੇਲ ਪਾਉਣ ਵਾਂਗੂ ਕਿਵੇਂ ਉਹ ਮੂਰਖ ਜਿਹੜੇ ਨੇ ਆਪਣੇ ਮਨ ਦੀ ਇਹ ਤਿਸਰਾ ਰੂਪੀ ਅੱਗ ਨੂੰ ਬੁਝਾ ਸਕਣਗੇ, ਨਹੀਂ ਬੁਝਦੇ।
ਗੁਰਪੂਰੇ ਵਿਣ ਕੌਣ ਛੁਡਾਵੈ।
ਇਸ ਕਰਕੇ ਜਿਹੜੇ ਰੋਗੀ ਗੁਰੂ ਨੇ ਉਹਨਾਂ ਕੋਲ ਨਾ ਜਾਈਏ, ਜਿਹੜੇ ਆਪੇ ਰੋਗੀ ਨੇ, ਅਤੇ ਇਸ ਲਈ ਪੂਰਾ ਗੁਰੂ ਜਿਹੜਾ ਇਹਨਾਂ ਰੋਗਾਂ ਨੂੰ ਕੱਟਣ ਨੂੰ ਸਮਰੱਥ ਹੈ, ਉਹ ਪੂਰਾ ਵੈਦ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਖੁਦ ਮੁਖਦੇਵ ਹੈ, ਕਾਟਿਆ ਜਮਕੀ ਫੰਦਾ। ਸਿਉਂ ਪੂਰੇ ਗੁਰੂ ਤੋਂ ਬਿਨਾਂ ਇਹਨਾਂ ਰੋਗਾਂ ਤੋਂ ਬਈ ਕੌਣ ਛੁਡਾਏਗਾ। ਲੋੜ ਹੈ ਪੂਰੇ ਗੁਰੂ ਦੀ, ਤਾਂ ਸ਼ਬਦ ਪੂਰਾ ਵਰਤਿਆ, ਕਿਉਂਕਿ ਸੰਸਾਰ ਵਿੱਚ ਅਧੂਰੇ ਗੁਰੂ ਉਦੋਂ ਵੀ ਸੀ ਅਤੇ ਹੁਣ ਤਾਂ ਬਹੁਤ ਆਤ ਵਿੱਚ ਨੇ। ਚਲੋ।
ਸਤਿਗੁਰ ਤੀਰਥ ਛੱਡ ਕੇ ਅਰਸ਼ਰ ਤੀਰਥ ਨਾਮਣ ਜਾਹੀ।
ਹਾਂ, ਪਹਿਲਾਂ ਪੂਰੇ ਗੁਰੂ ਦੇ ਪੂਰਾ ਜੋ ਵੈਦ ਸੀ ਮਨ ਚ ਪਾਸ, ਉਹਦਾ ਤਿਆਗ ਕਰਿਆ ਜੀਵ ਨੇ। ਹੁਣ ਇਵੇਂ ਹੀ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਸੱਚੇ ਤੀਰਥ ਨੇ, ਉਹਨਾਂ ਨੂੰ ਛੱਡ ਕੇ ਅਠਸੱਠ ਤੀਰਥ ਨਹਾਉਣ ਜਾਹੀ। ਮਨੁੱਖ 68 ਤੀਰਥਾਂ 'ਤੇ ਨਹਾਉਂਦਾ ਫਿਰਦਾ, 8 ਅਤੇ 60 68 ਹੋ ਗਏ ਨਾ, ਹਿੰਦੂ ਧਰਮ ਦੇ ਮੰਨੇ ਹੋਏ ਇਹ 68 ਤੀਰਥ ਨੇ। ਸੋ ਉਹਨਾਂ ਉੱਤੇ ਨਹਾਉਣ ਵਾਸਤੇ ਜਾਣਾ ਕਰਦਾ ਅਤੇ ਉੱਥੇ ਜਾ ਕੇ ਮੈਲ ਨਹੀਂ ਲੱਥਦੀ, ਸਗੋਂ ਇੱਕ ਭਾਅ ਲੱਥੀ ਨਾਥੇ ਹਾਂ ਦੋਏ ਭਾਅ ਚੜ੍ਹੀਏ ਸਹੋਰ, ਉੱਥੇ ਹੋਰ ਦੂਜਾ ਜਿਹੜਾ ਪਾਪ ਕਰਕੇ ਜਿਹੜਾ ਇੱਕ ਪਾਪ ਦੀ ਨਿਵਿਰਤੀ ਦੀ ਬਜਾਏ ਹੋਰ ਪਾਪ ਚੜ੍ਹਾਏ ਆਉਂਦੇ ਨੇ।
ਬਗਲ ਸਮਾਦ ਲਗਾਏ ਕੈ
ਬਗਲ
ਜੋ ਜਲ ਜਨਤਾ ਕੁੱਟ ਕੁੱਟ ਖਾਹੀ।
ਬਗਲ ਸਮਾਧ ਲਗਾਏ ਕੈ,
ਲਗਾਏ ਕੈ
ਤੀਰਥਾਂ 'ਤੇ ਜਾਂਦੇ ਨੇ, ਬਗਲੇ ਵਾਂਗੂ ਅੱਖਾਂ ਮੀਟ ਕੇ ਬਗਲਿਆਂ ਵਾਲੀ ਸਮਾਧੀ ਲਵਾਉਂਦੇ ਨੇ। ਜਿਵੇਂ ਬਗਲੇ ਜਿਹੜੇ ਨਾ ਅੱਖਾਂ ਮੀਚ ਲੈਂਦੇ ਨੇ ਅਤੇ ਅੱਖਾਂ ਮੀਚੇ ਡੱਡੀ ਵਿਚਾਰੀ ਹੁੰਦਾ ਵੀ ਸ਼ਾਇਦ ਇਹ ਤਾਂ ਭਗਤੀ ਕਰ ਲਿਆ ਵਾ, ਜਦੋਂ ਨੇੜੇ ਰੇਂਜ 'ਚ ਆ ਜਾਂਦੀ ਹੈ ਝੱਟ ਚੱਕ ਲੈਂਦਾ। ਸੇਵੇਂ ਉਹ ਜਲ ਜਨਤਾ ਨੂੰ ਘੁੱਟ ਘੁੱਟ ਕੇ ਖਾ ਰਹੇ ਨੇ ਨਾ, ਪਕੜ ਪਕੜ ਕੇ ਖਾਂਦੇ ਨੇ। ਅਤੇ ਇਸੇ ਤਰ੍ਹਾਂ ਜੀਵਾਂ ਨੂੰ ਇਹ ਜਿਹੜੇ ਨੇ ਪਖੰਡੀ ਉੱਥੇ ਤੀਰਥਾਂ 'ਤੇ ਜਾ ਕੇ ਬਗਲਾਂ ਵਾਲੀ ਸਮਾਧੀ ਲਾਉਂਦੇ ਨੇ, ਕਿਉਂ ਜਿਹੜੇ ਨੇ ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੇ ਵੱਗ ਉਹ ਹਰ ਕੇ ਸੰਤ ਨਾਖੀ ਹੈ ਬਨਾਰਸ ਕੇ ਠੱਗ, ਉੱਥੇ ਉਹ ਲੋਕ ਬੈਠੇ ਹੋਏ ਨੇ ਬਨਾਰਸ ਦੇ ਠੱਗ। ਕਹਿੰਦੇ ਨੇ ਜੀ ਬੜੀ ਵੱਡੀ ਮਾਲਾ ਲਈ ਹੁੰਦੀ ਹੈ, ਸਮਾਧੀ ਪਦਮ ਆਸਣ 'ਚ ਬੈਠੇ ਹੁੰਦੇ ਨੇ, ਅੱਖਾਂ ਮੀਟੀਆਂ ਹੁੰਦੀਆਂ ਨੇ। ਇੱਧਰੋਂ ਯਾਤਰੀ ਜਾਂਦੇ ਨੇ ਅਤੇ ਵੀ ਚਲੋ ਜੀ ਗੰਗਾ ਦਾ ਇਸ਼ਨਾਨ ਕਰਦੇ ਹਾਂ, ਉਹ ਦੇਖ ਲੈਂਦੇ ਨੇ ਵੀ ਸਾਧੂ ਮਹਾਤਮਾ ਚਲੋ ਇਹ ਤਾਂ ਆਪਣੀ ਸਮਾਧੀ 'ਚ ਬੈਠਾ ਹੈ, ਕੱਪੜੇ ਇਹਦੇ ਕੋਲ ਰੱਖ ਦਿੰਦੇ ਹਾਂ ਅਤੇ ਸਾਡੀ ਰਾਖੀ ਕਰਨਗੇ। ਉਹ ਫਿਰ ਜਾਣ ਲੱਗਿਆ ਨੂੰ ਕਹਿੰਦਾ ਕੋਈ ਨਹੀਂ ਭਾਈ ਆ, ਨਾਲ ਸਾਬਣ ਵੀ ਲੈ ਜਾਓ ਅਤੇ ਚੰਗੀ ਤਰ੍ਹਾਂ ਪਹਿਲਾਂ ਮੂੰਹ ਨੂੰ ਲਾਇਓ ਸਾਬਣ, ਫਿਰ ਇਸ਼ਨਾਨ ਕਰਿਓ। ਉਹਨਾਂ ਦੀ ਪ੍ਰੇਰਨਾ ਨਾਲ ਉਹ ਜਿਹੜੇ ਨੇ ਸਾਬਣ ਅੱਖਾਂ 'ਚ ਲਾਉਂਦੇ ਨੇ, ਸਾਬਣ ਇਹਨੂੰ ਅੱਖਾਂ 'ਚ ਪੈ ਜਾਂਦੀ ਆ, ਉਨੇ ਫੋਰੇ ਵਿੱਚ ਕੱਪੜੇ ਚੱਕ ਭੱਜ ਜਾਂਦੇ ਨੇ, ਉਹ ਵਿਚਾਰਾ ਅੱਖਾਂ ਅਜੇ ਸਾਫ਼ ਕਰਦਾ ਰਹਿ ਜਾਂਦਾ। ਉਹ ਬਨਾਰਸ ਦੇ ਠੱਗ ਐਸੇ ਨੇ, ਸੋ ਬਗਲ ਸਮਾਧ ਲਗਾਇਕ ਹੈ,
ਬਗਲ ਸਮਾਧ ਲਗਾਇਕ ਹੈ,
ਜੋ ਜਲ ਜਨਤਾ ਕੁੱਟ ਕੁੱਟ ਖਾਹੀ, ਹਾਂ ਉਹ ਜਿਵੇਂ ਬਗਲੇ ਜਲ ਦੇ ਜਨਤਾ ਨੂੰ ਪਕੜ ਪਕੜ ਕੇ ਖਾ ਲੈਂਦੇ ਨੇ, ਐਸੇ ਇਹ ਸਮਾਧੀ ਲਾਉਣ ਵਾਲਿਆਂ ਦਾ ਹਾਲ ਹੈ, ਬਗਲਿਆਂ ਦੀ ਸਮਾਧੀ ਹੈ।
ਹਸਤੀ ਨੀਰ ਨਵਾਲੀਆਂ ਨਾ ਬਾਹਰ ਨਿਕਲ ਕੇ ਉਡਾਹੀ,
ਸੋ ਉਹਨਾਂ ਦਾ ਨਹਾਉਣਾ ਹਾਥੀ ਦੇ ਨਹਾਉਣ ਵਰਗਾ ਹੀ ਹੈ। ਤੀਰਥਾਂ 'ਤੇ ਹਾਥੀ ਨੂੰ ਇਸ਼ਨਾਨ ਕਰਾਓ, ਕਰਾਉਣ ਤੋਂ ਬਾਅਦ ਬਾਹਰ ਕੱਢੋਗੇ ਨਾ, ਬਾਹਰ ਨਿਕਲ ਖੇ ਉਡਾਹੀ, ਮਿੱਟੀ ਪਾ ਲੈਂਦਾ ਫਿਰ, ਐਸਾ ਹੀ ਉਹਨਾਂ ਦਾ ਨਹਾਉਣਾ ਹੈ। ਹਾਂਜੀ ਹਾਥੀ ਵਾਲਾ ਨਹਾਉਣਾ ਹੈ, ਦੂਣੀ ਖੇ ਲਾਉਂਦੇ ਨੇ ਸਿਰ 'ਚ ਪਾ ਲੈਂਦੇ ਨੇ, ਪਾ ਤੀਰਥਾਂ 'ਤੇ ਦੂਣੀ ਮੈਲ ਹੋਰ ਸਿਹੜਦੇ ਨੇ।
ਨਦੀ ਨਾ ਡੁੱਬੇ ਤੁੰਬੜੀ, ਤੀਰਥ ਵਿਸ ਨਵਾਰੇ ਨਾਹੀ,
ਨਵਾਰੇ ਦਲਾਵਾਂ ਲਾ ਲਿਓ,
ਨਵਾਰੇ ਨਾਹੀ,
ਨਦੀ ਨਾ ਡੁੱਬੇ ਤੂੰਬੜੀ,
ਨਦੀ ਨਾ ਡੁੱਬੇ ਤੂੰਬੜੀ,
ਤੀਰਥ ਵਿੱਚ ਨਿਵਾਰਾ ਨਾਹੀ। ਹਾਂ ਨਦੀ ਵਿੱਚ ਤੂੰਬੀ ਡੁੱਬਦੀ ਨਹੀਂ, ਜਿਵੇਂ ਕਬੀਰ ਪਾਪ ਹੈ ਵੀ ਉਹਦੇ ਮਨ ਦੀ ਮੈਲ ਨਹੀਂ ਦੂਰ ਹੁੰਦੀ। ਕਬੀਰ ਸਾਹਿਬ ਜੀ ਨੇ ਵੀ ਕਿਹਾ ਸੀ ਨਾ, ਪੁੱਛਿਆ ਕਿਸੇ ਨੂੰ ਕਿੱਥੇ ਚੱਲੋ ਜੀ, ਤੀਰਥ ਨਹਾਉਣ ਚੱਲਿਆ, ਕਿਉਂ ਕਾਹਦੇ ਲਈ ਚੱਲਿਓ, ਉੱਥੇ ਪਾਪਾਂ ਦੀ ਮੈਲ ਉਤਾਰ ਕੇ ਆਵਾਂਗੇ। ਕਬੀਰ ਸਾਹਿਬ ਕਹਿੰਦੇ ਸਾਡੀ ਤੂੰਬੜੀ ਵੀ ਲੈ ਜਾਓ, ਫਿਰ ਇਹਨੂੰ ਵੀ ਨਿਮਾ ਲਿਆਇਆ ਉੱਥੇ। ਤੂੰਬੜੀ ਤਾਂ ਜਾਣਦੇ ਨਾ, ਤੁੰਬ ਕੱਦੂ ਨੂੰ ਕੱਟ ਕੇ ਉੱਪਰ ਹੈਂਡਲ ਜਿਹਾ ਬਣਾ ਲੈਂਦੇ ਪੁਰਾਣੇ ਮਹਾਤਮਾ, ਬਚਾਉਣ ਛਿਲਕਾ ਕੱਢ ਦਿੰਦੇ ਸੀ ਅਤੇ ਤੂੰਬੀ ਜੀ ਬਣ ਜਾਂਦੀ, ਪਾਣੀ ਪਾਉਣ ਡੋਲੂ ਜਿਹਾ ਬਣ ਜਾਂਦਾ ਸੀ, ਉਹਨੂੰ ਤੂੰਬੀ ਕਹਿੰਦੇ। ਅਤੇ ਉਹ ਦੇ ਦਿੱਤੀ, ਲੈ ਵੀ ਇਹਨੂੰ ਸਾਡੀ ਨੂੰ ਇਸ਼ਨਾਨ ਕਰਾ ਲਿਆ ਸੀ, ਅਤੇ ਉਹ ਲੈ ਗਏ ਨਾਲ, ਜਿੱਥੇ ਆਪ ਸਾਰੇ ਤੀਰਥਾਂ ਦੇ ਇਸ਼ਨਾਨ ਕੀਤਾ ਉਹਦਾ ਵੀ ਇਸ਼ਨਾਨ ਕਰਾਇਆ, ਵਾਪਸ ਮੁੜ ਕੇ ਆਏ, ਕਰਾ ਲਿਆਂਦਾ ਜੀ ਇਸ਼ਨਾਨ ਜੀ ਕਰਾ ਲਿਆਂਦੇ। ਅਤੇ ਇੱਕ ਟੁਕੜਾ ਤੋੜ ਕੇ ਕਹਿੰਦੇ ਲੈ ਖਾ ਕੇ ਵੇਖੋ, ਹੁਣ ਤਾਂ ਮਿੱਠੀ ਹੋ ਗਈ ਹੋਣੀ ਇਹ, ਅਤੇ ਖਾਧਾ ਅਤੇ ਕੌੜੀ ਦੀ ਕੌੜੀ। ਕਹਿਣ ਲੱਗੇ ਉੱਥੇ ਬਾਣੀ ਸਭ ਉਚਾਰਿਆ ਉਹਨਾਂ ਨੇ, ਲੌਕੀ ਅੜਸੜ ਤੀਰਥ ਨਹਾਈ, ਕੌੜਾਪਨ ਤਉ ਨਾ ਜਾਈ। ਲੌਕੀ ਜਿਹੜੀ ਸੀ ਤੂੰਬੀ ਠਾਠ ਸੀ, ਤਾਂ ਅਤੇ ਨਵਾ ਲਿਆਇਓ, ਇਹ ਕੌੜੀ ਦੀ ਕੌੜੀ ਹੋਆ, ਇਉਂ ਤੁਸੀਂ ਵੀ ਜਿਹੜੇ ਆਉਣਾ ਉਹ ਤੂੰਬੜੀ ਵਾਂਗੂ ਹਈ ਕੌੜੇ ਕੌੜੇ ਆਏ ਹੋ, ਕੋਈ ਮਿੱਠਾ ਪਾਣੀ ਉੱਥੋਂ ਮਿਲਿਆ, ਕੜੱਤਣ ਗਈ ਉਹ ਨਹੀਂ ਅੰਦਰ ਦੀ। ਇਸ ਕਰਕੇ ਨਦੀ ਨਾ ਡੁੱਬੈ ਤੂੰਬੜੀ, ਤੀਰਥ ਵਿਸ ਨਿਵਾਰਾ ਨਾਹੀ, ਕਿਉਂ ਤੀਰਥਾਂ ਨੇ ਵਿਸ ਵਿਉਹ ਦੀ ਨਿਵਰਤ ਨਹੀਂ ਕੀਤੀ ਕੜੱਤਣੇ ਲਈ। ਸਰੀਰ ਰੂਪੀ ਤੂੰਬੜੀ ਵੀ ਇਹਦੀ ਜਿਹੜੀ ਸੀ ਗਈ ਉੱਥੇ, ਅਤੇ ਮਿੱਠੀ ਹੈਗੀ ਵੀ ਨਹੀਂ ਹੋ ਕੇ ਆਈ, ਇਹ ਵੀ ਇੱਕ ਤੂੰਬੜੀ ਹੋਈ ਆ, ਜਾਂ ਸਰੀਰ ਜਿਹੜਾ ਪਵਿੱਤਰ ਹੋ ਕੇ ਇਹ ਵੀ ਨਹੀਂ ਆਇਆ, ਵਿਸ਼ੇ ਵਿਕਾਰਾਂ ਦੀ ਕੁੜੱਤਣ ਬਣੀ ਰਹੀ। ਚਲੋ ਜੀ,
ਪੱਥਰ ਨੀਰ ਪਕਾ ਲਈਏ, ਜਿੱਤ ਕਠੋਰ ਨਾ ਭੇਜੇ ਕਾਹੀ,
ਪੱਥਰ ਵਾਲੀ ਹਾਲਤ ਹੈ, ਪੱਥਰ ਨੂੰ ਨੀਰ ਪਖਾ ਲਈਏ, ਨੀਰ ਪਾਣੀ ਪਖਾ ਲਈਏ, ਧੋਈਏ ਪਾਣੀ 'ਚ ਰੱਖੀਏ, ਕਿੰਨਾ ਜਿੰਨਾ ਚਿਰ ਮਰਜ਼ੀ ਪੱਥਰ ਨੂੰ ਪਾਣੀ 'ਚ ਰੱਖ ਰੱਖੋ, ਅਤੇ ਜਦੋਂ ਕੱਢੋ ਕਠੋਰ ਦਾ ਕਠੋਰ, ਉਹ ਤਾਂ ਨਹੀਂ ਨਾ ਭੇਜਦਾ। ਇਉਂ ਸਾ ਜਿਹੜੇ ਨੇ ਤੀਰਥਾਂ 'ਤੇ ਜਾਣ ਵਾਲਾਂ ਦਾ ਵੀ ਉਹ ਹਾਲ ਆ, ਜਿਹੜਾ ਚਿੱਤ ਕਠੋਰ ਆ ਪੱਥਰ ਵਾਂਗੂ, ਉਹ ਜਿੰਨੇ ਮਰਜ਼ੀ ਤੀਰਥਾਂ 'ਤੇ ਨਹਾਈ ਜਾਂਦੇ ਨੇ ਭਿੱਜਦਾ ਹੀ ਨਹੀਂ। ਹਾਂ
ਮਨਮੁੱਖ ਪਰਮ ਨਾ ਉਤਰੇ,
ਹਾਂ
ਪੰਬਲ ਭੂਸੇ ਖਾਏ ਪੁਆਹੀ,
ਇਹੀ ਹਾਲ ਮਨਮੁੱਖ ਦਾ ਹੈ, ਮਨਮੁੱਖ ਦਾ ਭਰਮ ਨਹੀਂ ਭਾਈ ਤੀਰਥਾਂ 'ਤੇ ਨਹਾਉਣ ਦਾ ਉਤਰਦਾ, ਅੰਦਰ ਦੀ ਮੈਲ ਨਹੀਂ ਨਾ ਮਿਰਥ ਹੋਣੀ, ਅਤੇ ਪੰਬਲ ਭੂਸਿਆਂ ਵਿੱਚ ਜਿਹੜਾ ਹੈ ਖਾਂਦਾ, ਅਤੇ ਪਵਾਹੀ ਇਉਂ ਪਾਉਂਦੇ ਰਹਿੰਦੇ ਨੇ। ਪੰਬਲ ਭੂਸੇ ਕੀ ਹੁੰਦੇ ਨੇ, ਕੁੱਤੇ ਮੂਹਰੇ ਤੁਸੀਂ ਸ਼ੀਸ਼ਾ ਰੱਖ ਦਿਉ ਨਾ, ਕੁੱਤੇ ਮੂਹਰੇ ਸ਼ੀਸ਼ਾ ਕਰ ਦਿਓ, ਉਹਦਾ ਸ਼ੈਡੋ ਉਹਦੇ 'ਚ ਉਹਨੂੰ ਦੀਂਦਾ, ਉਹਨੂੰ ਦੇਖ ਕੇ ਭੌਂਕੀ ਜਾਂਦਾ ਅਤੇ ਉਹ ਭੂਸੇ ਨਾਲ ਭਰਮ 'ਚ ਪਿਆ ਹੋਇਆ ਵੀ ਇਹ ਮੇਰੇ ਨਾਲ ਕੋਈ ਹੋਰ ਮੂਹਰੇ ਕੁੱਤਾ ਬੈਠਾ ਕੋਈ। ਇਉਂ ਜੀਵ ਵੀ ਜਿਹੜਾ ਹੈ ਇਹ ਮਾਇਆ ਦੇ ਭਾਈ ਪੰਬਲ ਭੂਸਿਆਂ ਵਿੱਚ ਪਿਆ ਹੋਇਆ, ਮਨਮੁਖ ਦੇ ਭਰਮ ਨਹੀਂ ਉੱਤਰਦੇ।
ਹਾਂ, ਗੁਰ ਪੂਰੇ ਵਿਨ ਪਾਰ ਨਾ ਪਾਹੀ,
ਇਸ ਕਰਕੇ ਲੋੜ ਹੈ ਭਾਈ ਪੂਰੇ ਗੁਰੂ ਦੀ। ਗੁਰਪੂਰੇ ਤੋਂ ਬਿਨਾਂ ਇਹ ਸੰਸਾਰ ਦੀਆਂ ਘੁੰਮਣ ਘੇਰੀਆਂ ਵਿੱਚੋਂ, ਚੱਕਰਾਂ ਵਿੱਚੋਂ, ਸੰਸਾਰ ਦਿਆਂ ਵਿੱਚੋਂ ਪਾਰ ਨਹੀਂ ਹੋਇਆ ਜਾਣਾ। ਪੂਰੇ ਗੁਰੂ ਨੇ, ਪੂਰਾ ਗੁਰੂ ਐਸਾ ਮਿਲਾਇਆ ਨਾ, ਅਤੇ ਜਿਹੜਾ ਹੈ ਮਨ ਰੂਪੀ ਬਾਂਹ ਫੜ ਕੇ, ਬੁੱਧੀ ਰੂਪ ਮਨ ਰੂਪ ਅਤੇ ਬੁੱਧੀ ਰੂਪੀ ਬਾਹਾਂ ਫੜ ਕੇ ਪਾਰ ਕਰ ਦਿੰਦੇ ਨੇ, ਪੰਨੇ ਲਾ ਦਿੰਦੇ ਨੇ ਬੇੜਾ।
ਸਤਿਗੁਰ ਪਾਰਸ ਪਰ ਹਰੈ ਪੱਥਰ ਪਾਰਸ ਢੂੰਡਣ ਜਾਏ।
ਹਾਂ, ਇੱਕ ਪਾਰਸ ਮੰਨਿਆ ਵੀ ਅੱਠ ਤਾਤਾਂ ਨੂੰ ਛੁਆ ਦੀਏ ਅਤੇ ਸੋਨਾ ਬਣਾ ਦਿੰਦਾ, ਅਤੇ ਪਰ ਪਾਰਸ ਨਹੀਂ ਬਣਾ ਸਕਦਾ ਉਹ। ਤਾਤਾਂ ਨੂੰ ਸੋਨਾ ਤਾਂ ਬਣਾ ਦਿੰਦਾ, ਆਪਣੇ ਵਰਗਾ ਨਹੀਂ ਬਣਾ ਸਕਦਾ, ਪਾਰਸ ਨਹੀਂ ਬਣਾ ਸਕਦਾ। ਪਰ ਧੰਨ ਸਾਧੂ ਸੱਚੇ ਪਾਤਸ਼ਾਹ ਜੀ ਐਸੇ ਪਾਰਸ ਨੇ ਜਿਹੜੇ ਆਪਣੇ ਵਰਗਾ ਬਣਾ ਲੈਂਦੇ ਨੇ ਸਿੱਖ ਨੂੰ। ਉਸ ਪਾਰਸ ਸਤਿਗੁਰੂ ਰੂਪੀ ਪਾਰਸ ਨੂੰ ਪਰ ਹਰੈ, ਪਰ ਮੈਨੇ ਵਿਸ਼ੇਸ਼ ਕਰਕੇ, ਹਰੈ ਮੈਨੇ ਤਿਆਗਣਾ। ਸੋ ਜੋ ਸਤਿਗੁਰੂ ਪਾਰਸ ਨੇ ਉਹਦਾ ਵਿਸ਼ੇਸ਼ ਕਰਕੇ ਤਿਆਗ ਕਰ ਦਿੱਤਾ, ਉਸ ਪਾਰਸ ਨੂੰ ਨਹੀਂ ਲਿਆ, ਉਸ ਪਾਰਸ ਨੂੰ ਗ੍ਰਹਿਣ ਨਹੀਂ ਕੀਤਾ। ਜਿਹੜਾ ਪੱਥਰ ਹੈ ਉਸ ਪਾਰਸ ਨੂੰ ਢੂੰਡਦੇ ਫਿਰਦਿਆ ਜੰਗਲਾਂ ਜਾਂ ਪਹਾੜਾਂ 'ਚ। ਹਾਂਜੀ,
ਅਸ਼ਟ ਧਾਤ ਇੱਕ ਧਾਤ ਕਰ ਲੁਕਦਾ ਫਿਰੈ ਨਾ ਪ੍ਰਗਟੀ ਆਏ।
ਹਾਂ, ਅੱਠਾਂ ਧਾਤਾਂ ਨੂੰ ਤਾਂ ਬਈ ਇਹ ਜਿਹੜਾ ਸੋਨਾ ਬਣਾ ਦਿੰਦਾ ਹੈ, ਪਰ ਜਿਹੜਾ ਸੀ ਗੁਰਮੁਖ ਬਣਾਉਣ ਵਾਲਾ ਜਿਹਨੂੰ ਕਹਿ ਵੀ ਇਹਨੂੰ ਆਪਣੇ ਵਰਗਾ ਬਣਾ ਲੈ, ਉਦੋਂ ਫਿਰ ਛੁਪਦਾ ਫਿਰਦਾ ਨਹੀਂ, ਇਹ ਨਹੀਂ ਕੰਮ ਇੱਥੋਂ ਹੋ ਸਕਣਾ। ਹਾਂਜੀ, ਅਸ਼ਟ ਧਾਤ ਇੱਕ ਧਾਤ ਕਰ, ਇਹ ਨਹੀਂ ਪੰਗਤੀ। ਅੱਠਾਂ ਧਾਤਾਂ ਨੇ ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ ਹੋਵੇ, ਕਲੀ ਹੋਵੇ, ਲੋਹਾ ਹੋਵੇ, ਸਿੱਕਾ, ਇਹਨਾਂ ਨਾਲ ਪਾਰਸ ਸੁਆ ਦੀਏ ਅਤੇ ਸੋਨਾ ਬਣਾ ਦਿੰਦਾ ਅੱਠ ਧਾਤਾਂ ਨੂੰ। ਇਵੇਂ ਪੂਰਾ ਸਤਿਗੁਰ ਸੱਚੇ ਪਾਤਸ਼ਾਹ ਅਸਲੀ ਪਾਰਸ ਨੇ, ਇਹ ਵੀ ਅੱਠ ਧਾਤਾਂ ਨੂੰ ਸੋਨਾ ਬਣਾਉਂਦਾ। ਅੱਠ ਧਾਤਾਂ ਕਿਹੜੀਆਂ ਨੇ? ਚਾਰੇ ਵਰਨ, ਚਾਰੇ ਆਸ਼ਰਮ, ਅਤੇ ਉਹਨਾਂ ਨੂੰ ਅੱਠਾਂ ਨੂੰ ਜਿਹੜਾ ਗਿਆਨ ਰੂਪੀ ਸੋਨਾ ਬਣਾ ਦਿੰਦਾ। ਚਾਰ ਆਸ਼ਰਮ ਕਿਹੜੇ ਨੇ? ਹਾਂ, ਬ੍ਰਹਮਚਾਰਿਆ ਆਸ਼ਰਮ ਸਾਬਸ, ਦੂਜਾ ਗ੍ਰਿਹਸਥ ਆਸ਼ਰਮ ਹੁਣ ਬੋਲਣ ਲੱਗੇ ਨੇ, ਤੀਜਾ ਸੰਨਿਆਸ ਆਸ਼ਰਮ, ਚੌਥਾ ਵਾਣਪ੍ਰਸਥ। ਇਹ ਚਾਰ ਆਸ਼ਰਮ ਨੇ, ਚਾਰ ਜਿਹੜੇ ਨੇ ਬਣ ਨੇ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ, ਅੱਠ ਹੋ ਗਏ ਨਾ। ਜਿਵੇਂ ਉਹ ਪਾਰਸ ਅੱਠਾਂ ਧਾਤਾਂ ਨੂੰ ਸੋਨਾ ਬਣਾਉਂਦਾ ਹੈ, ਗੁਰੂ ਸਾਹਿਬ ਇਹਨਾਂ ਅੱਠੇ ਵਰਨਾਂ ਨੂੰ ਭਾਈ ਗਿਆਨ ਬਖਸ਼ ਕੇ ਸੋਨਾ ਬਣਾ ਦਿੰਦਾ, ਬਾਰਾਂ ਬੰਨੀ ਦਾ ਸ਼ੁੱਧ ਬਣਾ ਦਿੰਦਾ।
ਲੈ ਬਣਵਾਸ ਉਦਾਸ ਹੋਏ ਮਾਇਆ ਧਾਰੀ ਭਰਮ ਭੁਲਾਏ।
ਲੈ ਬਣਵਾਸ ਉਦਾਸ ਹੋਏ, ਸੋ ਉਹ ਬਣਾਂ ਵਿੱਚ ਲੱਭਦਾ ਫਿਰਦਾ ਪਾਰਸ ਨੂੰ, ਉਦਾਸ ਹੋਇਆ ਫਿਰਦਾ, ਲੱਭਦਾ ਹੈ ਨਹੀਂ, ਉਦਾਸੀਆਂ ਧਾਰ ਕੇ ਫਿਰਦਾ। ਇਉਂ ਮਾਇਆ ਧਾਰੀ ਭਰਮ ਭੁਲਾਏ, ਸੋ ਮਾਇਆ ਧਾਰੀ ਭਾਈ ਭਰਮ ਵਿੱਚ ਭੁੱਲੇ ਹੋਏ ਉਹ ਝੂਠੇ ਪਾਰਸ ਨੂੰ ਬਣਾਂ ਵਿੱਚ ਉਦਾਸ ਹੋ ਕੇ ਲੱਭਦੇ ਫਿਰਦੇ ਨੇ, ਪ੍ਰਾਪਤ ਵੀ ਨਹੀਂ ਹੋਇਆ। ਪਹਿਲਾਂ ਬਥੇਰੀ ਮਾਇਆ ਇਕੱਠੀ ਕਰ ਲਈ, ਕਹਿੰਦੇ ਥੋੜ੍ਹਾ ਹੁਣ ਪਾਰਸ ਲੱਭੀਏ ਕੋਈ ਹੋਰ ਇਕੱਠੀ ਕਰਨ ਵਾਸਤੇ, ਤਾਂ ਜੋ ਸੋਹਣਾ ਬਹੁਤਾ ਹੋ ਜਾਵੇ ਘਰ। ਹਾਂ, ਚਲੋ।
ਹੱਥੀਂ ਕਾਲਖ ਛੁੱਥਿਆ ਅੰਦਰ ਕਾਲਖ ਲੋਭ ਲੁਭਾਏ।
ਹਾਂ, ਮਾਇਆ ਦਾ ਹਾਲ ਵੇਖ ਲਓ ਕੈਸੀ ਕਰ ਦਿੰਦੀ ਹੈ। ਹੱਥਾਂ ਨਾਲ ਇਹਨੂੰ ਛੁੱਥਿਆ ਹੁੰਦਾ, ਸੁਹਾਉਂਦਿਆਂ ਨਾ ਮਾਇਆ ਨੂੰ, ਗਿਣਦਿਆਂ ਹੱਥਾਂ ਨਾਲ, ਸਿੱਕੇ ਗਿਣਦਿਆਂ ਨਾ ਮਾਇਆ ਦੇ ਹੱਥਾਂ ਨਾਲ, ਗਿਣਦਿਆਂ ਗਿਣਦੇ ਗਿਣਦਿਆਂ ਦੇ ਹੱਥ ਕਾਲੇ ਹੋ ਜਾਂਦੇ ਨੇ। ਸੋ ਇਹਨੇ ਹੱਥ ਵੀ ਕਾਲੇ ਕਰ ਦਿੱਤੇ ਅਤੇ ਮਨ ਕਾਲਾ ਕਿਉਂ ਨਹੀਂ ਕਰੂਗੀ? ਗਿਣਦਿਆਂ ਤੋਂ ਮਾਇਆ ਨੂੰ, ਹੱਥਾਂ ਨੂੰ ਕਾਲੇ ਕਰਤਾ। ਹੱਥੀਂ ਕਾਲਖ ਸੁੱਥਿਆ, ਹਾਂ, ਮਾਇਆ ਨੂੰ ਹੱਥ ਛੋਹਣ ਦੇ ਨਾਲ ਸੁੱਥਿਆ, ਮੈਨੂੰ ਹੱਥ ਟੱਚ ਕਰਨ ਨਾਲ, ਛੋਹਣ ਦੇ ਨਾਲ ਹੱਥੀਂ ਕਾਲੇ ਹੋ ਗਏ। ਫਿਰ ਅੰਦਰ ਕਾਲਖ ਲੋਭ ਲਵਾਏ,
ਅੰਦਰ ਕਾਲਖ ਲੋਭ ਲਵਾਏ,
ਜਿਹੜਾ ਦਾ ਲੋਭ ਵਿੱਚ ਲਵਾਏ ਮਨ ਹੋਇਆ ਉਹਦਾ ਅੰਦਰ ਵੀ ਕਾਲਾ ਕਰ ਦਿੰਦੀ ਹੈ।
ਰਾਜ ਡੰਡ ਤਿਸ ਪਕੜਿਆ, ਜੰਪੁਰ ਪੀ ਜੰਮ ਡੰਡ ਸੁਹਾਏ।
ਹਾਂ, ਅਤੇ ਜੇ ਹੋਰ ਜ਼ਿਆਦਾ ਲਾਲਚ ਵੱਧ ਗਿਆ, ਕਿਸੇ ਦੇ ਘਰ ਦੀ ਚੋਰੀ ਕਰ ਲਿਆ ਉਹਨੇ ਜੀ ਮਾਇਆ, ਅਤੇ ਚੋਰੀ ਕਰ ਲਿਆ ਅਤੇ ਉੱਥੇ ਫੜਿਆ ਗਿਆ, ਉੱਥੋਂ ਪਹਿਲਾਂ ਤਾਂ ਉੱਥੇ ਡੰਡਾ ਪਲੇਟ ਹੋਈ, ਉੱਥੇ ਪਾੜ 'ਚ ਫੜਿਆ ਜਾਵੇ ਚੋਰ ਕੀ ਹਾਲਤ ਹੁੰਦੀ ਹੈ ਉਹਦੀ, ਉੱਥੇ ਚੰਗਾ ਕਟਾਪਾ ਚਾੜਿਆ, ਮੁੜ ਕੇ ਜੰਪੁਰ ਨੂੰ ਗਿਆ, ਗਾਹ ਫਿਰ ਜੰਮਦੇ ਡੰਡਿਆਂ ਨਾਲ ਉੱਥੇ ਕਟਾਪਾ ਚੜਿਆ। ਸਿਉਂ ਰਾਜਦੰਡ ਵੀ ਜਦੋਂ ਮਰ ਕੇ ਜਾਂਦਾ ਉਦੋਂ ਸਹਾਰਦਾ, ਸਹਾਏ ਮੈਨੇ ਜਮਡੰਡ, ਜਮਾਦੰਡ ਸਹਾਏ ਸਹਾਰਦਾ।
ਮਨਮੁਖ ਜਨਮ ਆਕਾਰ ਥਾ, ਦੂਜੇ ਭਾਏ ਕੁਦਾਏ ਹਰਾਏ,
ਦਲਾਵਾਂ
ਦੂਜੇ ਭਾਏ ਕੁਦਾਏ ਹਰਾਏ।
ਠੀਕ, ਇਉਂ ਮਨਮੁੱਖ ਲੋਕਾਂ ਦਾ ਪਿਛਲੇ ਮਾਇਆ ਵਿੱਚ ਸਾਰਾ ਜੀਵਨ ਲਾ ਦਿੱਤਾ, ਉਹ ਜਨਮ ਇਹਨਾਂ ਦਾ ਆਕਾਰ ਥਾ ਵਿਅਰਥ ਹੈ, ਸਫਲਾ ਨਹੀਂ ਹੈਗਾ, ਸਕਾਰ ਥਾ ਨਹੀਂ, ਆਕਾਰ ਥਾ ਵਿਅਰਥ ਹੀ ਗਿਆ। ਦੂਜਾ ਭਾਏ ਦੁਆਇਤ ਭਾਅ ਵਿੱਚ ਲੱਗਣੇ ਕਰਕੇ ਕੁਦਾਏ ਹਰਾਏ, ਸੋ ਖੋਟੇ ਦਾ ਕੋ ਨਾਮ ਖੋਟੇ ਦਾ ਦਾਏ ਨਾਮ ਦਾ, ਖੋਟੇ ਦਾਵਾਂ ਵਿੱਚ ਜੀਵਨ ਉਹਨਾਂ ਨੇ ਹਾਰ ਹੀ ਦਿੱਤਾ। ਸੋ ਕੁਦਾਏ ਦਾ ਅਰਥ ਹੁੰਦਾ ਖੋਟਾ ਦਾ, ਹਾਰ ਗਏ ਇਹਦੇ 'ਚ।
ਗੁਰਪੂਰੇ ਬਿਨ ਭਰਮ ਨਾ ਜਾਏ,
ਬਿਨਤੇ ਵਿਸ਼ਰਾਮ ਕਰੋ,
ਗੁਰਪੂਰੇ ਬਿਨ ਭਰਮ ਨਾ ਜਾਏ।
ਇਉਂ ਪਾਈਏ ਮਾਇਆ ਵਾਲਾ ਭਰਮ, ਮਾਇਆ ਦੀਆਂ ਫਸੌਤੀਆਂ ਪੂਰੇ ਗੁਰੂ ਤੋਂ ਬਿਨਾਂ ਨਹੀਂ ਪਾਈ ਜਾਣੀਆਂ। ਸੋ ਅਤੇ ਹਰੇਕ ਪੌੜੀ ਗੁਰਪੂਰੇ ਦਾ ਨਿਰਣਾ ਭਾਈ ਸਾਹਿਬ ਜੀ ਕਰਾ ਰਹੇ ਨੇ, ਭਾਵ ਵੀ ਅਧੂਰੇ ਗੁਰੂ ਦੇ ਨਾਲ ਨਾ ਲੱਗ ਜਾਈਏ, ਜਿਵੇਂ ਹੁਣ ਕਿਤੇ ਨੇ ਅਧੂਰੇ ਤੁਰੇ ਫਿਰਦੇ ਆ, ਕਿਤੇ ਸਰਸੇ ਵਾਲਾ, ਕਿਤੇ ਭਨਿਆਰੇ ਵਾਲਾ, ਕਿਤੇ ਆਸ਼ੂਤੋਸ ਬਜਾ ਕੇ ਬੈਠਾ ਹੋਇਆ ਪੰਜਾਬ 'ਚ, ਉੱਥੇ ਹੀ ਜਾਈ ਜਾਂਦੇ ਨੇ। ਦੱਸੋ ਪੰਜਾਬ ਵਾਲੇ ਹਰਿਮੰਦਰ ਸਾਹਿਬ ਨੂੰ ਛੱਡ ਕੇ ਅਤੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਟੋਲਿਆਂ ਟੋਲੇ ਇੱਧਰ ਨੂੰ ਤੁਰੇ ਫਿਰਦੇ ਨੇ। ਇਸ ਕਰਕੇ ਭਾਈ ਇਹ ਭਰਮ ਪੂਰਿਆਂ ਗੁਰਾਂ ਬਿਨਾਂ ਨਹੀਂ ਜਾਣਾ ਹੈ ਜਿਹੜਾ ਪਿਆ ਹੋਇਆ।
ਪਾਰ ਜਾਤ ਗੁਰ ਛੱਡ ਕੇ,
ਛੱਡ ਕੇ ਦਲਾਵਾਂ
ਅੰਦਰੋਂ ਫਲ ਕੱਚੇ,
ਹਾਂ ਪਾਰ ਜਾਤ ਗੁਰ ਛੱਡ ਕੇ,
ਪਾਰ ਜਾਤ ਗੁਰ ਛੱਡ ਕੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਰੀ ਅਸਲੀ ਪਾਰ ਜਾਤ ਨੇ, ਉਹ ਤਾਂ ਜਿਹੜਾ ਮੰਨਿਆ ਨਾ ਦੇਵਤਿਆਂ ਵਾਲਾ ਸਵਰਗ ਵਿੱਚ ਮੰਨਿਆ, ਉਹ ਤਾਂ ਜਦੋਂ ਕਹਿ ਦਿਓ ਮਹਾਂਪਰਲ ਆਵੇਗੀ ਉਹ ਖਤਮ ਹੋ ਜਾਣਗੇ ਸਾਰੇ, ਉਹ ਤਾਂ ਨਾਸ਼ਵਾਨ ਚੀਜ਼ਾਂ ਨੇ, ਦ੍ਰਿਸ਼ਮਾਨ ਨੇ। ਪਰ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਤਾਂ ਅਵਿਨਾਸ਼ੀ ਸਰੂਪ ਨੇ, ਇਸ ਕਰਕੇ ਉਹ ਅਸਲੀ ਪਾਰ ਜਾਤ ਨੇ। ਪਾਰ ਜਾਤ ਜਿਹੜਾ ਟ੍ਰੀ ਹੈ ਨਾ, ਦਰਖਤ ਹੈ, ਮੰਨਿਆ ਦੇਵਤਿਆਂ ਦੇ ਵੀ ਉੱਥੇ ਬੈਠਾ ਹੈ, ਲੱਗਿਆ ਹੋਇਆ ਹੇਠਾਂ ਬੈਠੋ, ਇੱਛਾ ਪੂਰੀਆਂ ਕਰਦਾ ਹੈ। ਇੱਛਾ ਵੀ ਉਹ ਦੁਨਿਆਵੀ ਨੇ, ਦੁਨਿਆਵੀ ਪਦਾਰਥ ਦੇਣੇ ਨੇ। ਜੇ ਪਾਰ ਜਾਤ ਨੂੰ ਕਹੋ ਉੱਥੇ ਲਓ ਜੀ ਮੈਂ ਬ੍ਰਹਮ ਗਿਆਨ ਲੈਣਾ ਤੇਰੇ ਹੇਠਾਂ ਤਾਂ ਬੈਠਿਆ ਮੈਂ, ਉਹ ਤਾਂ ਨਹੀਂ ਨਾ ਉਹਨੇ ਦੇਣਾ, ਸੰਸਾਰੀ ਇੱਛਾ ਤਾਂ ਪੂਰੀਆਂ ਕਰਦਾ ਹੈਗਾ। ਪਰ ਜਿਹੜੀ ਬ੍ਰਹਮ ਗਿਆਨ ਵਾਲੀ ਗੱਲ ਹੈ ਉਹ ਤਾਂ ਪਾਰ ਜਾਤ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀਆਂ ਨੇ ਹੀ ਭਾਈ ਬਖਸ਼ਿਸ਼ ਕਰਨੀ ਹੈ। ਪਾਰ ਜਾਤ ਗੁਰ ਛੱਡ ਕੇ,
ਪਾਰ ਜਾਤ ਗੁਰ ਛੱਡ ਕੇ,
ਕਿਉਂ ਗੁਰੂ ਨਾਨਕ ਸਾਹਿਬ ਰੂਪੀ ਪਾਰ ਜਾਤ ਕਲਪ ਵਿਰਸ ਦਾ ਤਿਆਗ ਕਰਕੇ ਮੰਗਲ ਕਲਪ ਤਰੋਂ ਫਲ ਕੱਚੇ, ਕਿਉਂ ਜਿਹੜੇ ਉਹ ਕਲਪ ਤਰ ਵਿਰਸ ਨੇ ਉਹਨਾਂ ਦੇ ਫਲ ਵੀ ਕੱਚੇ ਨੇ, ਅਤੇ ਕੱਚੇ ਹੀ ਮੰਗਣ ਵਾਲੇ ਨੇ, ਮੰਗਾਂ ਵੀ ਕੱਚੀਆਂ, ਮੰਗਣ ਵਾਲੇ ਵੀ ਕੱਚੇ, ਫਲ ਵੀ ਕੱਚੇ ਨੇ। ਅਤੇ ਪੱਕਾ ਫਲ ਤਾਂ ਭਾਈ ਬ੍ਰਹਮ ਗਿਆਨ ਰੂਪੀ ਫਲ ਪੱਕਾ ਹੈ, ਕਲਪ ਤਰ ਜਿਹੜਾ ਵਿਰਸ ਹੈ ਜੀ, ਹਾਂ ਕਲਪ ਵਿਰਸ ਉਹਦੇ ਕੋਲੋਂ ਮੰਗਦੇ ਨੇ ਜਿਹਨੂੰ ਪਾਰ ਜਾਤਾ ਦੂਜਾ ਨਾਮ ਦਾ। ਹਾਂਜੀ
ਪਾਰ ਜਾਤ ਲੱਖ ਸੁਰਗ ਸਣ ਆਵਾਗਾਉਣੋ ਭਵਨ ਵਿੱਚ ਪੱਚੇ,
ਆ ਸਣ 'ਤੇ ਵਿਸ਼ਰਾਮ ਕਰੋ। ਪਾਰ ਜਾਤ ਲੱਖ ਸੁਰਗ ਸਣ,
ਪਾਰ ਜਾਤ ਲੱਖ ਸੁਰਗ ਸਣ
ਆਵਾਗਮਨ ਭਵਨ ਵਿੱਚ ਪੱਚੇ,
ਆਵਾਗਮਨ ਭਵਨ ਵਿੱਚ ਪੱਚੇ।
ਪਾ ਇੱਕ ਇੱਕ ਪਾਰ ਜਾਤ ਕੀ ਲੱਖਾਂ ਹੀ ਕਲਪ ਵਿਰਸ ਹੋਣ, ਸੁਰਗ ਸਣ ਸੁਰਗਾਂ ਦੇ ਸਮੇਤ, ਸਣ ਮੈਨੇ ਸਮੇਤ, ਸੁਰਗਾਂ ਸਮੇਤ ਲੱਖਾਂ ਹੀ ਪਾਰ ਜਾਤ ਕਿਉਂ ਨਾ ਹੋਣ, ਆਵਾਗਮਨ ਭਵਨ ਵਿੱਚ ਪੱਚੇ। ਇਹ ਆਵਾਗਮਨ ਨਹੀਂ ਭਾਈ ਮੇਟ ਸਕਦੇ ਭਾਵੇਂ ਲੱਖਾਂ ਪਾਰ ਜਾਤ ਹੋਣ, ਆਵਾਗਮਨ ਦੀ ਨਿਮਿਰਤੀ ਤਾਂ ਗੁਰੂ ਨਾਨਕ ਸਾਹਿਬ ਜੀ ਪਾਰ ਜਾਤ ਨੇ ਕਰਨੀ ਹੈ, ਉਹਦੇ ਵਿੱਚ ਪੱਚੇ ਦੁਖੀ ਹੁੰਦੇ ਨੇ ਪੈ ਕੇ ਆਵਾਗਮਨ ਵਿੱਚ ਮਰਦੇ,
ਮਰਦੇ ਕਰ ਕਰ ਕਾਮਨਾ ਤਿਤ ਭੁਗਤ ਵਿੱਚ ਰਚ ਵਿਰਚੇ,
ਵਿਰਚੇ ਮਰਦੇ ਕਰ ਕਰ ਕਾਮਨਾ, ਕਾਮਨਾ ਕਰਨ ਵਾਲੇ ਲੋਕ ਫਿਰ ਜਿਹੜੇ ਅਸੀਂ ਕਾਮਨਾ ਕਰੀ ਜਾਂਦੇ ਨੇ, ਕਿਹਨਾਂ ਦੀਆਂ ਕਾਮਨਾ, ਜਿਹੜੇ ਦਿੱਤ ਪਰਮੇਸ਼ਰ ਦੇ ਦਿੱਤੇ ਹੋਏ ਪਦਾਰਥ ਨੇ, ਕੁਝ ਦੇ ਤੇ ਉਹ ਲੈ ਲਏ ਹੋਰ ਕਾਮਨਾ ਕਰ ਲਈਆਂ, ਤ੍ਰਿਪਤੀ ਉਹ ਨਹੀਂ ਆਈ, ਕੁਝ ਦਿੱਤਿਆਂ ਦਾ ਸ਼ੁਕਰਾਨਾ ਨਹੀਂ ਕੀਤਾ, ਨਵੀਆਂ ਹੋਰ ਕਾਮਨਾਵਾਂ ਨੂੰ ਜਨਮ ਦੇ ਦਿੱਤਾ। ਸੋ ਦਿੱਤੇ ਹੋਏ ਜਿਹੜੇ ਪਦਾਰਥ ਸੀ ਮਹਾਰਾਜ ਜੀ ਦੇ, ਉਹਨਾਂ ਦੀਆਂ ਕਾਮਨਾ ਕਰਕੇ ਹੀ ਜਿਹੜੇ ਨੇ ਖਚ ਤੋ ਕਰਕੇ ਮਰੀ ਜਾ ਰਹੇ ਨੇ। ਸੋ ਵਿਰਚੇ ਆਪ ਵੀ ਫਸੇ ਨੇ ਅਤੇ ਦੂਜਿਆਂ ਨੂੰ ਵਿੱਚ ਭਾਈ ਪ੍ਰੇਰ ਕੇ ਫਸਾ ਲੈਂਦੇ ਨੇ ਕਾਮਨਾਵਾਂ ਕਰਨ ਵਿੱਚ। ਹਾਂ ਭੁਗਤਨਾਮ ਹੈ ਭੋਗਾਂ ਦਾ, ਪਦਾਰਥਾਂ ਦਾ। ਭੁਗਤ ਵਿੱਚ ਰਚ ਵਿਰਚੇ, ਇਹ ਪਦਾਰਥਾਂ ਦੇ ਵਿੱਚ ਰਚ ਕੇ ਆਪ ਰਚੇ ਨੇ, ਵਿਰਚੇ ਹੋਰਾਂ ਨੂੰ ਵੀ ਰਚਾ ਰਹੇ ਨੇ। ਹੋਏ
ਤਾਰੇ ਹੋਏ ਆਗਾਸ, ਚੜ ਓੜ ਕੋ ਟੁੱਟ ਟੁੱਟ ਥਾਨ ਹਲਚੇ।
ਆ ਨਹੀਂ, ਚਾ ਵਿਸ਼ਰਾਮ ਚੜ੍ਹਦੇ ਕਰੋ। ਤਾਰੇ ਹੋਏ ਆਗਾਸ ਚੜ,
ਤਾਰੇ ਹੋਏ ਆਗਾਸ ਚੜ,
ਓੜਕ ਟੁੱਟ ਟੁੱਟ ਥਾਨ ਹਲਚੇ,
ਓੜਕ ਟੁੱਟ ਟੁੱਟ ਥਾਨ ਹਲਚੇ।
ਆਪਾਂ ਜਦੋਂ ਬਾਹਰ ਕੋਠਿਆਂ 'ਤੇ ਪੈਂਦੇ ਹੁੰਦੇ ਸੀ ਨਾ, ਆਕਾਸ਼ ਵੱਲ ਵੇਖਦੇ, ਉਹ ਇੱਕ ਤਾਰਾ ਟੁੱਟ ਗਿਆ ਅਤੇ ਖੋ ਗਿਆ, ਤਾਰੇ ਟੁੱਟਦੇ, ਆਪਣਾ ਸਥਾਨ ਛੱਡ ਕੇ ਟੁੱਟ ਕੇ ਹੋਰ ਥਾਂ 'ਤੇ ਚੱਲ ਜਾਂਦੇ। ਬਜ਼ੁਰਗ ਮਾਤਾਵਾਂ ਜਾਂ ਬਜ਼ੁਰਗ ਦੱਸਦੇ, ਉਹ ਵੇਖੋ ਬੱਚੇ ਨੂੰ ਦਿਖਾਉਂਦੇ, ਤਾਰਾ ਟੁੱਟਿਆ ਜਾਂਦਾ, ਅਤੇ ਹੁਣ ਤਾਂ ਅੰਦਰੇ ਪੈਰ ਨੂੰ ਇੱਥੇ ਨੂੰ ਪਤਾ ਨਾ ਵੀ ਤਾਰਾ ਕਦੋਂ ਟੁੱਟਦਾ ਕਿਵੇਂ। ਹਾਂ, ਅਤੇ ਇਹ ਤਾਰੇ ਟੁੱਟਦਿਆਂ ਨੂੰ ਵੇਖਦੇ, ਤਾਰੇ ਟੁੱਟ ਕੇ ਆਪਣਾ ਥਾਂ ਸਥਾਨ ਛੱਡਦੇ, ਹਲਚੇ ਆਪਣੇ ਥਾਂ ਤੋਂ ਹਿੱਲਦੇ। ਸੇਸੇ ਲਈ ਜਿਹੜੇ ਭਾਈ ਤਾਰਿਆਂ ਵਾਂਗੂ ਵੱਡੇ ਉੱਚੇ ਆਕਾਸ਼ ਜਾ ਚੜ੍ਹੇ, ਚੰਗੇ ਪੁੰਨਾਂ ਦੇ ਫਲ ਕਰਕੇ ਨਾ ਸਵਰਗ 'ਚ ਜਾ ਬੈਠੇ, ਜਦੋਂ ਪੁੰਨਾਂ ਦਾ ਫਲ ਪੂਰਾ ਹੋਇਆ ਉਹਨਾਂ ਨੇ ਵੀ ਟੁੱਟਣਾ ਤਾਰੇ ਵਾਂਗੂ, ਜਦੋਂ ਪੁੰਨਾਂ ਦਾ ਫਲ ਪੂਰਾ ਹੋ ਗਿਆ ਸਵਰਗ 'ਚੋਂ ਡਿੱਗਣਾ ਪਵੇਗਾ, ਫਿਰ ਇੱਥੇ ਜੂਨਾ 'ਚ ਆਉਣਾ ਪਊਗਾ। ਉਹ ਭਾਵ ਕਹਿ ਰਹੇ ਨੇ ਟੁੱਟ ਟੁੱਟ ਥਾਨ ਹਲਚੇ, ਆ ਉਹ ਫਿਰ ਸੁਰਗ 'ਚ ਜਾ ਕੇ ਜਦੋਂ ਪੁੰਨਾਂ ਦਾ ਫਲ ਪੂਰਾ ਹੋ ਗਿਆ ਫਿਰ ਮਾਤ ਲੋਕ 'ਚ ਆ ਕੇ ਡਿੱਗਦੇ ਨੇ, ਫਿਰ ਜੂਨਾ 'ਚ ਪੈਂਦੇ ਨੇ। ਹਾਂਜੀ ਚਲੋ,
ਮਾਂ
ਪਰ ਮੁਕਤ ਤਾਂ ਨਾ ਹੋਏ। ਹਾਂਜੀ
ਮਾਂ,
ਇੱਕ ਮਿੰਟ ਜੀ ਰੁਕਿਓ। ਹਾਂਜੀ ਸਵਾਲ ਪੁੱਛਿਆ। ਹਾਂ ਆਹੋ, ਉਹ ਤਾਂ ਆਪ ਚਲੋ ਟੁੱਟਿਆ ਫਿਰਦਾ। ਬਸ ਉੱਤੇ ਜਿਹੜੇ ਨਾ ਹੋਰ ਥਾਂ 'ਤੇ ਸਮਾ ਜਾਂਦੇ ਨੇ, ਹੇਠਾਂ ਨਹੀਂ ਆਉਂਦੇ, ਉੱਪਰ ਬਥੇਰੀਆਂ ਧਰਤੀਆਂ ਨੇ ਉਹ। ਹਾਂ ਉਦਾਂ ਦੇ ਵੀ ਆਉਂਦੇ ਨੇ ਚੀਜ਼ਾਂ ਕਈ ਵਾਰੀ ਉਹ। ਹਾਂ ਕਹਿੰਦੇ ਵੀ ਇੱਦਾਂ ਆ ਰਹੀ ਆ ਉਹ ਚੀਜ਼ ਤਾਂ ਕੋਈ ਉੱਪਰਲੇ ਮੰਡਲ 'ਚੋਂ, ਕਿਤੇ ਸਮੁੰਦਰ ਜਾ ਕੇ ਖਤਮ ਕਰਦੇ ਆ ਉਹਨੂੰ, ਕਿਤੇ ਧਰਤੀ 'ਚ ਬਖਰਾ ਲਿਆ ਕੇ ਛੱਡਦੇ ਆ, ਐਸੇ ਹੋ ਰਹੇ ਨੇ ਚਾਂਸ। ਹਾਂ ਚਲੋ,
ਮਾਂ ਪਿਓ ਹੋਏ ਕੇਤੜੇ, ਕੇਤੜਿਆਂ ਦੇ ਹੋਏ ਬੱਚੇ।
ਜਦੋਂ ਸੁਰਗ 'ਚੋਂ ਡਿੱਗੇ ਮਾਤ ਲੋਕ 'ਤੇ ਆਏ, ਫਿਰ ਕਿੰਨਿਆਂ ਦੇ ਮਾਂ ਬਣੇ, ਕਿੰਨਿਆਂ ਦੇ ਪਿਓ ਬਣੇ, ਕਿੰਨਿਆਂ ਦੇ ਅੱਗੇ ਬੱਚੇ ਕਈ ਟੱਬਰ ਪਾਲੇ। ਗੁਰਬਾਣੀ ਵਿੱਚ ਵੀ ਆਉਂਦਾ ਨਾ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਹੂਏ, ਆਗਾ ਪਾਸਾ ਗਣਤ ਨਾ ਵੈ, ਕਿਆ ਜਾਤੀ ਕਿਆ ਹੁਣ ਹੋਏ। ਪਿੱਛੇ ਵੀ ਕਿੰਨੇ ਪਰਿਵਾਰ ਬਣਾ ਕੇ ਆਏ ਹਾਂ, ਕਈਆਂ ਦੇ ਬਾਪ ਬਣੇ ਅਤੇ ਕਈ ਧੀਆਂ ਪੁੱਤਰ ਬਣਾਏ, ਉਹ ਛੱਡ ਕੇ ਆ ਗਏ ਹਾਂ, ਨਵੇਂ ਹੁਣ ਇੱਥੇ ਬਣਾ ਲਏ ਨੇ। ਸੋ ਇਵੇਂ ਹੀ ਇਹ ਬੜਾ ਲੰਮਾ ਪਿੰਡਾ ਚੱਲਿਆ ਹੋਇਆ, ਫਿਰ ਕਿਆ ਜਾਤੀ, ਫਿਰ ਪਤਾ ਨਹੀਂ ਕਿਹੜੀ ਜਾਤੀ 'ਚ ਜਨਮ ਲੈਣਾ, ਕਿਹੜੀ ਜੂਨ 'ਚ ਮਿਲਣਾ, ਅਤੇ ਕਿਆ ਹੁਣ ਹੋਏ, ਅਤੇ ਅੱਛਾ ਹੁਣ ਕਿੰਨੇ ਚੇਲੇ ਹੋਏ ਹੋਏ ਨੇ, ਕੁਝ ਤਾਂ ਹੁਣ ਇੱਥੇ ਚੇਲੇ ਬਣਾਏ ਨੇ, ਕੋਈ ਪਿੱਛੇ ਬਣਾ ਕੇ ਆਇਆ, ਕੋਈ ਪਿੱਛੇ ਟੱਬਰ ਬਣਾ ਕੇ ਆਇਆ, ਕੁਛ ਇੱਥੇ ਬਣਾਏ ਨੇ। ਇਹ ਨਹੀਂ ਕਿ ਇਕੱਲੇ ਮਨੁੱਖ ਜਾਤੀ 'ਚ ਬਣਾਏ ਨੇ, ਦੂਜੀਆਂ ਜਾਤੀਆਂ ਵਿੱਚ ਵੀ ਜਾ ਕੇ ਆਪਾਂ ਨੇ ਟੱਬਰ ਬਣਾਏ ਨੇ, ਕਦੇ ਕੱਛੂ ਬਣ ਕੇ ਉੱਥੇ ਵੀ ਆਪਾਂ ਨੇ ਜਿਹੜੇ ਸੀ ਹੋਰ ਉੱਥੇ ਬੱਚੇ ਉੱਥੇ ਪਾਲੇ, ਕਦੇ ਖੋਤਿਆਂ ਦੀ ਜੂਨ ਵਿੱਚ ਥੇ ਉੱਥੇ ਵੀ ਹੋਰ ਕਦੇ ਬਥੇਰਾ ਪੈਦਾ ਕਰਕੇ ਆਇਆ। ਇੱਕੋ ਟੱਬਰ ਨਹੀਂ ਪੈਦਾ ਕੀਤਾ, ਉਹ ਇਹੋ ਜਿਹੇ ਟੱਬਰ ਵੀ ਬਹੁਤ ਪੈਦਾ ਕੀਤੇ ਨੇ। ਹਾਂ ਸ਼ਾਇਦ ਉਹ ਵੀ ਯਾਦ ਕਰਦੇ ਹੋਣਗੇ, ਇੱਦਾਂ ਦੇ ਕਈ ਟੱਬਰ ਬਣਾਏ ਨੇ। ਸੋ ਕਿੰਨਿਆਂ ਦੇ ਮਾਂ ਪਿਓ ਬਣਿਆ, ਕਿੰਨਿਆਂ ਦੇ ਪੁੱਤਰ ਬਣੇ ਬਣਾਏ, ਅਤੇ ਅੱਗੇ ਕਿੰਨੇ ਬੱਚੇ ਅੱਡ ਅੱਡ ਜੂਨਾਂ ਵਿੱਚ ਪੈਦਾ ਕੀਤੇ, ਇੱਕ ਜੂਨ 'ਚ ਨਹੀਂ ਕਰਕੇ ਆਏ। ਹਾਂਜੀ
ਪਾਪ ਪੁੰਨ ਬੀਓ ਬੀਜ ਦੇ।
ਹਾਂ ਪਾਪਾ ਪੁੰਨਾਂ ਦੇ ਬੀਜ ਕਰਕੇ, ਜਿਹਨਾਂ ਦਾ ਪੁੰਨਾਂ ਦਾ ਬੀਜ ਸੀ ਸਵਰਗ ਮਿਲ ਗਿਆ, ਸਵਰਗ ਤੋਂ ਫਿਰ ਡਿੱਗਿਆ, ਫਿਰ ਆ ਜੂਨਾਂ 'ਚ ਆਏ। ਪਾਪਾਂ ਦਾ ਫਲ ਫਿਰ ਨਰਕ ਸੀ, ਨਰਕ ਭੋਗਣ ਤੋਂ ਬਾਅਦ ਫਿਰ ਜਿਹੜੇ ਸੀ ਨਰਕ ਦੇ ਦੁੱਖ ਸਹਾਰੇ, ਅਤੇ ਉੱਥੇ ਜਿਹੜੇ ਸੀ ਸਵਰਗ ਦੇ ਕੋਈ ਸੁੱਖ ਸੁੱਖ ਜਿਹੜੇ ਸੀ ਸਹਾਰੇ, ਇਹਨਾਂ ਵਿੱਚ ਚਹਿ ਮੱਚੇ। ਹਾਂਜੀ
ਦੁੱਖ ਸੁੱਖ
ਚਹਿ ਮੱਚੇ, ਪਾਪ ਇਹਨਾਂ ਵਿੱਚ ਖੁਸ਼ ਹੁੰਦੇ ਰਹੇ,
ਚਹਿ ਮੱਚੇ।
ਹਾਂ ਹਾਂ ਪਹਿਲਾਂ ਚਹਿ ਮੱਚੇ ਹੋਣਾ ਨਾ।
ਹਾਂਜੀ ਹਾਂਜੀ
ਹਾਂ, ਹੁਣ ਅਗਲੀ ਲਾਈਨ ਪੜ੍ਹਾਂਗੇ।
ਹੋਰ ਪੂਰੇ ਬਿਨ ਹਰ ਨਾ ਪਰਚੇ,
ਪਰਚੇ ਪੜ੍ਹਦੇ
ਪਰਚੇ।
ਹਾਂ ਉਹ ਉਸੇ ਭਾਵ 'ਚ ਆ ਰਹੇ ਨੇ ਨਾ, ਗੁਰਪੂਰੇ ਬਿਨ
ਗੁਰਪੂਰੇ ਬਿਨ
ਹਰ ਨਾ ਪਰਚੇ
ਹਰ ਨਾ ਪਰਚੇ
ਪੂਰਿਆਂ ਗੁਰਾਂ ਤੋਂ ਮਿਲਣਾ ਹਰੀ ਖੁਸ਼ ਨਹੀਂ ਹੁੰਦਾ ਭਾਈ ਪਰਚੇ ਮੈਨੇ ਖੁਸ਼ ਹੋਣਾ ਰੱਬ ਨਹੀਂ ਖੁਸ਼ ਹੁੰਦਾ ਰੱਬ ਦੀ ਜੇ ਖੁਸ਼ੀ ਲੈਣੀ ਆ ਨਾ ਪਹਿਲਾਂ ਪੂਰੇ ਗੁਰੂ ਦੀ ਸ਼ਰਨ ਪਹਿਲਾਂ ਪੂਰਿਆਂ ਗੁਰਾਂ ਦੀ ਖੁਸ਼ੀ ਫਿਰ ਭਾਈ ਰੱਬ ਦੀ ਖੁਸ਼ੀ ਮਿਲ ਜਾਏਗੀ ਸੋ ਇਸ ਕਰਕੇ ਜਦੋਂ ਵੀ ਗੁਰੂ ਬਣਾਉਣਾ ਹੈ ਖਿਆਲ ਕਰਨਾ ਕਿ ਪੂਰੇ ਗੁਰੂ ਦੇ ਲੜ ਲੱਗੀਏ ਅਧੂਰਿਆਂ ਦੇ ਨਹੀਂ ਪੂਰੇ ਕਾ ਕੀ ਆ ਸਭ ਕੁਛ ਪੂਰਾ ਘੱਟ ਵੱਧ ਕਿਸੇ ਨਾ ਹੀ ਪੂਰੇ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹਾਂ
ਸੁੱਖ ਸਾਗਰ ਗੁਰ ਛੱਡ ਕੇ ਪਾਵਜਲ ਅੰਦਰ ਪੰਬਲ ਭੂਸੇ
ਹਾਂ ਸੁੱਖਾਂ ਦੇ ਸਾਗਰ ਸੁੱਖਾਂ ਦੇ ਸਾਗਰ ਕੌਣ ਨੇ ਭਾਈ ਸਤਿਗੁਰ ਸੱਚੇ ਪਾਤਸ਼ਾਹ ਸੁੱਖਾਂ ਦੇ ਸਮੁੰਦਰ ਨੇ ਕਿਉਂਕਿ ਇੱਥੋਂ ਹੀ ਸੁੱਖ ਪ੍ਰਾਪਤ ਹੋਣੇ ਨੇ ਸੁੱਖ ਨਾ ਹੀ ਬਹੁਤੇ ਤਨ ਖਾਟੇ ਬਹੁਤੇ ਧਨ ਦੀ ਪ੍ਰਾਪਤੀ ਵਿੱਚ ਵੀ ਸੁੱਖ ਨਹੀਂ ਕਿਤੇ ਪੁੱਛ ਕੇ ਦੇਖਿਓ ਵੱਡੇ ਵੱਡੇ ਅਮੀਰਾਂ ਦੀਆਂ ਬੈਂਕਾਂ ਭਰੀਆਂ ਪਈਆਂ ਨੇ ਪੁੱਛ ਕੇ ਦੇਖਿਓ ਜੀ ਸੁਖੀ ਹੋ ਉਹ ਫਿਰ ਦੱਸਣਗੇ ਵੀ ਕਿੰਨਾ ਕੁ ਦੁੱਖ ਹੈ ਸਾਨੂੰ ਕੋਈ ਕਹੇਗਾ ਮੇਰੀ ਔਲਾਦ ਨਹੀਂ ਜੀ ਹੋਈ ਮਾਇਆ ਤਾਂ ਹੈਗੀ ਹੈ ਉਹਦੇ ਕਰਕੇ ਦੁਖੀ ਹਾਂ ਕੁਝ ਔਲਾਦ ਹੋਈ ਹੈ ਅਤੇ ਮਾੜੀ ਹੋਈ ਹੈ ਔਲਾਦ ਨੇ ਸੱਤਿਆਨਾਸ਼ ਕਰਤਾ ਜੀ ਸਾਡਾ ਅਤੇ ਸੰਬੰਧੀ ਮਾੜੇ ਨੇ ਇਸ ਲਈ ਮਾਇਆ ਸੁਖ ਰੂਪ ਨਹੀਂ ਮਾਇਆ ਗੁਜਰਾਨ ਤਾਂ ਹੈ ਇਮਾਨ ਨਹੀਂ ਹੋ ਸਕਦੀ ਬੜੇ ਬੜੇ ਮੀਲਾਂ ਨੂੰ ਪੁੱਛ ਕੇ ਦੇਖੋ ਕਿਤੇ ਉਹਨਾਂ ਨੂੰ ਕਈ ਰੋਗਾਂ ਨੇ ਤੰਗ ਕੀਤਾ ਹੋਇਆ ਬਥੇਰੀ ਮਾਇਆ ਖਰਚੀ ਜਾ ਰਹੇ ਨੇ ਡਾਕਟਰ ਕਹਿ ਰਹੇ ਨੇ ਨਹੀਂ ਜੀ ਕੋਈ ਇਲਾਜ ਨਹੀਂ ਇਹਦਾ ਇਹਨੂੰ ਲੈ ਜਾਓ ਹੁਣ ਨਹੀਂ ਠੀਕ ਹੋ ਸਕਦਾ ਸੋ ਮਾਇਆ ਨੇ ਸੁੱਖ ਦਿੱਤਾ ਉੱਥੇ ਹਾਂ ਮਾਇਆ ਸੋਹਣਾ ਮਕਾਨ ਦੇ ਸਕਦੀ ਹੈ ਮਾਇਆ ਸੋਹਣਾ ਬਿਸਤਰਾ ਦੇ ਸਕਦੀ ਆ ਗੱਡੀਆਂ ਮੋਟਰਾਂ ਦੇ ਸਕਦੀ ਆ ਪਰ ਸੁੱਖ ਨਹੀਂ ਦੇ ਸਕਦੀ ਸੋ ਇਸ ਲਈ ਸੁੱਖ ਰੂਪ ਤਾਂ ਇਹ ਸੁੱਖ ਸਾਧਨ ਨਹੀਂ ਹੈ ਮਾਇਆ ਜਿਹੜਾ ਹੈ ਸੁੱਖ ਨਾ ਹੀ ਬਹੁਤੇ ਤਨ ਖਾਟੇ ਸੁੱਖ ਨਾ ਹੀ ਪੇਖੇ ਨਿਰਤ ਨਾਟੇ ਨਾਟਕ ਚੇਟਕ ਵੇਖਣ ਵਿੱਚ ਵੀ ਸੁੱਖ ਨਹੀਂ ਸੁੱਖ ਨਾ ਹੀ ਬਹੁਤ ਦੇਸ਼ ਕਮਾਏ ਇਹਨਾਂ ਦੇਸ਼ਾਂ 'ਚ ਕਮਾਈ ਕਰ ਰਹੇ ਹਾਂ ਆਪਣਾ ਛੱਡ ਕੇ ਕਿ ਹੁਣ ਇੱਥੇ ਕਿਤੇ ਦੁਖੀ ਹੈ ਨਹੀਂ ਇੱਥੇ ਵੀ ਦੁਖੀ ਨੇ ਅਮੈਰੀਕਾ 'ਚ ਵੀ ਦੁਖੀ ਨੇ ਅਤੇ ਇੰਗਲੈਂਡ 'ਚ ਦੁਖੀ ਨੇ ਸਾਰੇ ਥਾਂ ਬਾਹਰਲੇ ਜਿੱਥੇ ਮੁਲਕ ਨੇ ਦੁੱਖ ਤਾਂ ਉੱਥੇ ਵੀ ਹਨ ਇੱਥੇ ਨਾਲੇ ਆਏ ਨੇ ਜਿੱਥੇ ਨੇ ਦੇਸ਼ ਔਰ ਆਉਂਦਾ ਬਾਣੀ 'ਚ ਦੇਸ਼ ਔਰ ਪ੍ਰਦੇਸ਼ਾਂ 'ਚ ਆਇਆ ਪੰਚ 'ਚ ਨਾਲ ਨਾਲੇ ਲੈ ਆਇਆ ਉਹ ਤਾਂ ਨਾਲੇ ਤੁਲੇ ਫਿਰਦੇ ਨੇ ਸੁੱਖ ਕਿਵੇਂ ਫਿਰ ਅੱਗੇ ਫਿਰ ਸੁੱਖ ਨਾ ਹੀ ਬਹੁਤੇ ਤਨ ਖਾਟੇ ਸੁੱਖ ਨਾ ਹੀ ਪੇਖੇ ਨਿਰਤ ਨਾਟੇ ਸੁੱਖ ਨਾ ਹੀ ਬਹੁਤ ਦੇਸ਼ ਕਮਾਏ ਫਿਰ ਮਾਲਕ ਕਿੱਥੇ ਹੈ ਸੁੱਖ ਅੱਗੇ ਉੱਤਰ ਦੇ ਦਿੱਤਾ ਸਰਬ ਸੁੱਖਾ ਹਰ ਹਰ ਗੁਣ ਗਾਏ ਇੱਥੇ ਸੁੱਖ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਫਰਮਾਉਂਦੇ ਨੇ ਆਪਾਂ ਨੂੰ ਰੋਜ਼ ਇਹ ਆਪਣੇ ਸਲੋਕਾਂ ਵਿੱਚ ਬਖਸ਼ਾਂ ਕੀਤੀਆਂ ਨੇ ਜੋ ਸੁੱਖ ਉਚਾ ਹੈ ਸਦਾ ਸਨ ਰਾਮ ਕੀ ਲੇ ਇੱਥੇ ਸੁੱਖ ਹੈ ਸੋ ਇਉਂ ਭਾਈ ਸੁੱਖ ਸਾਗਰ ਗੁਰੂ ਦੇ ਸਤਿਗੁਰੂ ਸੱਚੇ ਪਾਤਸ਼ਾਹ ਸੁੱਖਾਂ ਦੇ ਸਮੁੰਦਰ ਨੇ ਸੁੱਖਾਂ ਦੇ ਸਾਗਰ ਨੇ ਅਤੇ ਉਹਨਾਂ ਨੂੰ ਛੱਡ ਕਰਕੇ ਜੀਵ ਕਿੱਡੀ ਦੇਖੋ ਗਾਫਲਤਾ ਹੀ ਹੈ ਜਿੱਥੇ ਸੁੱਖ ਹੈ ਉੱਥੇ ਸੁੱਖ ਪ੍ਰਾਪਤੀ ਦਾ ਚਾਹੁੰਦਾ ਹਰ ਕੋਈ ਵੀ ਮੈਨੂੰ ਸੁੱਖ ਮਿਲੇ ਪਰ ਸੁੱਖ ਪ੍ਰਾਪਤੀ ਦਾ ਸਾਧਨ ਜਿਹੜਾ ਸੀ ਜਿੱਥੇ ਹੈਗਾ ਉਸ ਪਾਸੇ ਨੂੰ ਗਿਆ ਹੀ ਨਹੀਂ ਅਤੇ ਸਾਰਾ ਜੀਵਨ ਜਿੱਥੋਂ ਦੁੱਖ ਹੀ ਮਿਲਣੇ ਨੇ ਉਸ ਪਾਸੇ ਲਾ ਦਿੱਤਾ ਤਦੇ ਸੀ ਪਵਜਲ ਅੰਦਰ ਪੰਬਲ ਪੂਸੇ ਇਉਂ ਪਵਜਲ ਸੰਸਾਰ ਸਮੁੰਦਰ ਦੇ ਵਿੱਚ ਭਾਈ ਜਿਹੜੇ ਅਸੀਂ ਡੱਕ ਡੋਲੇ ਖਾਂਦੇ ਫਿਰਦੇ ਨੇ ਭਟਕ ਹੀ ਰਹੇ ਨੇ ਪੰਬਲ ਪੂਸੇ ਭਟਕ ਰਹੇ ਨੇ ਉੱਥੇ ਹੋਰ ਜੀ
ਲਹਿਰੀ ਨਾਲ ਪਛਾੜੀ ਐਨੇ
ਠੀਕ
ਹਉਮੈ ਅੰਦਰ ਹਉਮੈ ਅਗਨੀ ਅੰਦਰ ਲੂਸੇ
ਹਾਂ ਅਗਨੀ ਪਾਠ ਹੈਗਾ ਨਾਲ ਹਉਮੈ ਅਗਨੀ ਅੰਦਰ ਲੂਸੇ
ਅਗਨੀ ਅੰਦਰ ਲੂਸੇ
ਹਾਂ ਸੁੱਖਾਂ ਦੇ ਸਾਗਰ ਦੇ ਪਾਸ ਗਏ ਨੇ ਫਿਰ ਜਿਹੜਾ ਸੰਸਾਰ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਸੀ ਨਾ ਕਾਹਦੀਆਂ ਲਹਿਰਾਂ ਮਾਇਆ ਦੀਆਂ ਲਹਿਰਾਂ ਮਾਇਆ ਦੀਆਂ ਲਹਿਰਾਂ ਨੇ ਜਿਹੜਾ ਅਸੀਂ ਪਛਾੜ ਛੱਟਿਆ ਅਤੇ ਹਉਮੈ ਅਗਨੀ ਅੰਦਰ ਲੂਸੇ ਜਿਵੇਂ ਸਮੁੰਦਰ ਵਿੱਚ ਵੀ ਅੱਗ ਹੈ ਇਉਂ ਪ੍ਰਤੱਖ ਸੰਸਾਰ ਸਮੁੰਦਰ ਜਿਹੜਾ ਹੈ ਇਹ ਵੀ ਭਾਈ ਇਹਨੂੰ ਅਗਨੀ ਸਾੜਦੀ ਹੈ ਕਾਹਦੀ ਹਉਮੈ ਦੀ ਹਉਮੈ ਦੀ ਅਗਨੀ ਅੰਦਰ ਲੂਹੇ ਗਏ ਨੇ ਸੜ ਰਹੇ ਨੇ ਲੂਸੇ ਮੈਨੇ ਲੂਹੇ ਗਏ ਸੜ ਗਏ ਲੂਹ ਦਿੱਤੇ ਹਉਮੈ ਦੀ ਅਗਨੀ ਨੇ
ਜਮਦਰ ਵੱਧੇ ਮਾਰੀਅਨ ਜਮਦੂਤਾਂ ਦੇ ਧੱਕੇ ਤੁਸੇ
ਠੀਕ ਫਿਰ ਫਲ ਕੀ ਆ ਬਾਈ ਜਿੱਥੇ ਇੱਥੇ ਹਉਮੈ ਦੀ ਅਗਨੀ ਵੀ ਸੜੇ ਨੇ ਮਾਇਆ ਦੀਆਂ ਲਹਿਰਾਂ ਨੇ ਇੱਥੇ ਪਛਾੜਨਾ ਕੀਤਾ ਜਦੋਂ ਮਰ ਕੇ ਗਏ ਫਿਰ ਜੰਪਰੀ ਨੂੰ ਜਾਂਦੇ ਬੰਨ ਕੇ ਲੈ ਕੇ ਜਾਂਦੇ ਨੇ, ਜੰਪਰ ਬੱਧੇ ਮਾਰੀਆਂ ਨੇ, ਜਮਦੂਤਾਂ ਦੇ ਧੱਕੇ ਤੁਸੇ, ਅਤੇ ਜਮਦੂਤਾਂ ਦੇ ਧੱਕਿਆਂ ਵਿੱਚ ਫਿਰ ਭਾਈ ਤੂੰ ਹੁੰਦੇ ਨੇ ਘੜੀਸੀਂਦੇ ਨੇ, ਉਹ ਐਸੇ ਰਸਤੇ ਲੈ ਕੇ ਜਾਂਦੇ ਨੇ, ਨੇਰ ਕੁੱਪੈ ਜੇ ਪੈਂਡ ਮੈਂ ਅੰਧ ਗੁਬਾਰਾ, ਉੱਥੇ ਚਾਨਣ ਥੋੜ੍ਹਾ ਇੱਥੇ ਵਗੀਆਂ, ਲਾਈਟਾਂ ਥੋੜ੍ਹਾ ਉੱਥੇ ਲੱਗੀਆਂ ਨੇ, ਉੱਥੋਂ ਦੀ ਲੈ ਕੇ ਜਾਂਦੇ ਨੇ। ਫਿਰ ਉੱਥੇ ਬੜੀ ਗਰਮੀ ਬੜੀ ਹੈ, ਤਪਸ਼ ਬਹੁਤ ਪੈਂਦੀ ਹੈ, ਅਤੇ ਉੱਥੇ ਤਾਂ ਫਿਰ ਹਰਕਾ ਨਾਮ ਜਿਹੜਾ ਹੈ, ਹਰਕਾ ਨਾਮ ਤਾਂ ਸੰਗੂ ਜੀ ਯਾਰਾ, ਜਿੱਥੇ ਹਨੇਰਾ ਹੈ ਹਰੀ ਪਰਮੇਸ਼ਰ ਦੇ ਨਾਮ ਨੇ ਚਾਨਣਾ ਕਰਨਾ। ਜੈ ਪੈਂਡ ਮੈਂ ਤਪਤ ਬਹੁ ਕਹਾਮ, ਬੜੀ ਗਰਮੀ ਹੈ, ਤਾਂ ਹਰ ਕੇ ਨਾਮ ਕੀ ਤੂੰ ਉੱਪਰ ਛਾਂ, ਜੇ ਨਾਮ ਜਪਿਆ ਫਿਰ ਤਾਂ ਛਾਂ ਕਰਦਾ ਉੱਥੇ, ਜੇ ਜਪਿਆ ਹੀ ਕੋਈ ਨਹੀਂ ਫਿਰ ਉੱਥੇ ਤਾਂ ਭਾਈ ਉਹ ਧੁੱਪ ਵੀ ਛਾੜਦੀ ਹੈ। ਫਿਰ ਜਿਹੜੀ ਹੈ ਜਿਹੜਾ ਪੁਰਸਲਾਤ ਕਾ ਪੰਥ ਦਹੇਲਾ, ਇੱਕ ਅਜਿਹਾ ਪੁਲ ਵਿੱਚ ਦੀ ਲੰਘਾਉਂਦੇ ਨੇ, ਬੜਾ ਨੈਰੋ ਬ੍ਰਿਜ ਹੈ, ਉਹਦੇ ਵਿੱਚ ਧੂ ਕੇ ਖਿੱਚ ਕੇ ਕੱਢ ਲੈਂਦੇ ਨੇ, ਉਹ ਵੀ ਪਾਰ ਕਰਨਾ ਪੈਂਦਾ। ਫਿਰ ਨਦੀ ਆ ਜਿਹੜੀ ਕਹਿੰਦੇ ਨੇ ਕਿ ਪਸ ਦੀ ਉਹ ਵਗਦੀ ਹੈ, ਰਾਤ ਦੀ ਵਗਦੀ ਹੈ, ਫਿਰ ਉਹਦੇ 'ਚ ਇਸ਼ਨਾਨ ਹੁੰਦਾ। ਅਤੇ ਇਸੇ ਤਰ੍ਹਾਂ ਉਹ ਹਾਲਤ ਅੱਗੇ ਜਮ ਮਾਰਗ ਦਾ ਰਸਤਾ ਇੱਦਾਂ ਹੁੰਦਾ, ਇੱਕ ਸਾਲ ਲੱਗ ਜਾਂਦਾ ਕਹਿੰਦੇ ਜਿਹੜਾ ਪਾਪੀ ਆਦਮੀ ਹੈ ਇਹ ਰਸਤੇ 'ਚ ਜਾਂਦਿਆਂ ਨੂੰ। ਅਤੇ 86,000 ਜੋ ਜਾਂ ਲੰਬਾ ਪਿੰਡ ਹੈ, ਤਦੇ ਗੁਰਬਾਣੀ ਵਿੱਚ ਕਿਹਾ ਜੇ ਮਾਰ ਕੇ ਗਲੇ ਜਾਹੇ ਨਾ ਕੋਸਾ, ਉਹਦੇ ਕੋ ਗਿਣੇ ਨਹੀਂ ਜਾਂਦੇ, ਐਡਾ ਲੰਬਾ ਮਾਰਗ ਹੈ। ਤਾਂ ਹਰ ਕਾ ਨਾਮ ਜਿਹੜਾ ਜਪਿਆ ਉਹਾਂ ਸੰਗ ਤੋਸਾ, ਫਿਰ ਉਹ ਰਾਹ ਦਾ ਖਰਚ ਉੱਥੇ ਉਹੀ ਮਿਲਣਾ ਜੇ ਜਪਿਆ ਹੋਵੇਗਾ। ਸੋ ਇਸੇ ਕਰਕੇ ਜਮ ਦਰ ਬੱਧੇ ਮਾਰੀਆਂ, ਬੱਧੇ ਹੋਏ ਜਮਾਂ ਦੇ ਉਹ ਰਸਤੇ 'ਚ ਲੈ ਕੇ ਜਾਂਦੇ ਨੇ, ਜਮਦੂਤਾਂ ਦੇ ਧੱਕੇ ਧੂਸਦੇ ਘੜੀਸਦੇ ਉਹ ਰਸਤੇ 'ਚ ਲੈ ਕੇ ਜਾਂਦੇ ਨੇ।
ਗੋਇਲ ਵਾਸਾ ਚਾਰ ਦਿਨ ਨਾਉ ਤਰਾਇਣ ਈਸੇ ਮੂਸੇ,
ਠੀਕ। ਗੋਇਲ ਵਾਸਾ ਚਾਰ ਦਿਨ, ਗੋਇਲ ਹੁੰਦਾ ਜਿਹੜੇ ਗੁੱਜਰ ਨਹੀਂ ਆ ਜਾਂਦੇ ਚੁਮਾਸੇ ਦੇ ਦਿਨਾਂ ਵਿੱਚ ਜੰਗਲਾਂ ਵਿੱਚ ਪਸ਼ੂ ਲੈ ਕੇ, ਮੀਂਹ ਪੈਂਦੇ ਨੇ ਚਰਾਂ ਦੇ ਵਿੱਚ ਲੈ ਆਉਂਦੇ ਨੇ ਆਪਣੇ ਪਸ਼ੂਆਂ ਨੂੰ ਮਾਲ ਨੂੰ, ਸਾਡੇ ਲਾਗੇ ਬੀੜ ਆ ਉੱਥੇ, ਉੱਥੇ ਆਉਂਦੇ ਰਹੇ ਨੇ ਲੋਕ, ਜਦੋਂ ਸੇਮ ਆ ਜਾਂਦੀ ਸੀ ਨਾ ਸਾਰੇ ਪਿੰਡਾਂ ਦੇ ਲੋਕ ਛੱਡ ਕੇ ਉੱਥੇ ਆ ਜਾਂਦੇ, ਉਹ ਟੈਂਪਰੇਰੀ ਤੌਰ 'ਤੇ ਉੱਥੇ ਛੱਪੜੀਆਂ ਬੰਨ ਲੈਣੀਆਂ, ਅਤੇ ਛੱਪੜੀਆਂ ਮੁੜ ਕੇ ਜਦੋਂ ਚਮਾਸਾ ਖਤਮ ਹੋਣਾ ਛੱਪੜੀਆਂ ਢਾ ਕੇ ਛੱਡ ਕੇ ਵਾਪਸ ਆ ਜਾਂਦੇ ਨੇ। ਉੱਥੇ ਪਰਮਾਨੈਂਟ ਤਾਂ ਨਹੀਂ ਨਾ ਰਹੇ, ਕੁਛ ਸਮੇਂ ਲਈ, ਕੁਛ ਸਮਾਂ ਬਤੀਤ ਕਰਨ ਲਈ ਆਇਆ ਗੋਇਲ ਜਿਹੜਾ ਹੈ। ਇਉਂ ਆਪਾਂ ਵੀ ਇੱਥੇ ਗੋਇਲ ਦੀ ਨਿਆਈ ਹਾਂ, ਕੁਛ ਸਮੇਂ ਲਈ ਆਏ ਹੋਏ ਹਾਂ, ਪੱਕੇ ਤਾਂ ਨਹੀਂ ਨਾ ਇੱਥੇ ਰਹਾਂਗੇ, ਗੋਇਲ ਹਾਂ, ਗੋਇਲ ਆਇਆ ਗੋਇਲ ਹੀ ਕਿਆ ਇੱਥੇ ਡੰਪ ਪਸਾਰ ਬਾਣੀ 'ਚ ਆਉਂਦਾ। ਸੋ ਇਉਂ ਗੋਇਲਿਆਂ ਵਾਲਾ ਵਾਸਾ ਆਪਣਾ ਵੀ, ਚਾਰ ਦਿਨ ਦਾ ਇੱਥੇ ਰਹਿਣਾ ਵਾ, ਅਤੇ ਨੌ ਪਤਾ ਕਿੱਡੇ ਕਿੱਡੇ ਧਰਾਏ ਨੇ, ਕੋਈ ਕੁਛ ਨੇ ਈਸਾ ਨੌ ਧਰਾਇਆ ਆਪਣਾ ਆਪਣਾ, ਕਿਸੇ ਨੇ ਮੂਸਾ ਨੌ ਰਖਾਇਆ, ਐਡੇ ਐਡੇ ਵੱਡੇ ਵੱਡੇ ਨਾਂ ਰਖਾਏ ਹੋਏ ਨੇ, ਕਿਸੇ ਨੇ ਵਾਹਿਗੁਰੂ ਸਿੰਘ ਲਿਖਾਇਆ, ਕਿਸੇ ਨੇ ਸਤਨਾਮ ਸਿੰਘ ਲਿਖ, ਵੱਡੇ ਵੱਡੇ ਨਾਂ, ਕਿਸੇ ਨੇ ਧਰਤੀ ਧਕੇਲ ਸਿੰਘ ਲਿਖਾ ਲਿਆ, ਨੌਵਾਂ ਵਿੱਚ ਕੋਈ ਕਸਰ ਨਹੀਂ ਛੱਡੀ। ਚਲੋ ਅੱਗੇ ਜੀ,
ਸਾਇਰ ਦੇ ਮਰਜੀਵ ਡੇ,
ਹਾਂਜੀ ਰੱਖੇ ਨੇ, ਰੱਖੇ ਨੇ, ਆਹੋ ਜਾਓ, ਅਤੇ ਰੁਸਤਮੇ ਹਿੰਦਰ ਖਾ ਲਿਆ ਕਈਆਂ ਨੇ। ਚਲੋ,
ਸਾਇਰ ਦੇ ਮਰਜੀਵੜੇ ਕਰਨ ਮਜ਼ੂਰੀ ਖੇਚਲ ਖੁਸੇ,
ਹਾਂ ਘੱਟ ਨਾ ਕੋਈ ਅਖਾਏਂਦਾ,
ਘੱਟ ਨਾ ਕੋਈ ਅਖਾਏਂਦਾ,
ਇਹ ਪੰਕਤ ਨਹੀਂ ਹੈਗੀ?
ਨਹੀਂ ਜੀ, ਮੇਰੇ ਕੋਲ ਹੈ ਨਹੀਂ।
ਹਾਂਜੀ, ਹਾਂ ਉੱਥੇ ਲਿਖੋ ਕਿ ਇੱਥੇ ਮਿਸ ਹੈ ਕਈਆਂ ਕੋਲ, ਘੱਟ ਨਾ ਕੋਈ ਅਖਾਏਂਦਾ,
ਘੱਟ ਨਾ ਕੋਈ ਅਖਾਏਂਦਾ,
ਇਹ ਪ੍ਰੈਸ ਵਿੱਚ ਰਹਿ ਗਈ ਹੋਣੀ, ਉੱਥੇ ਪੋਥੀਆਂ ਜਿਹੜੀਆਂ ਛਪੀਆਂ ਨੇ ਨਾ, ਨਵੀਆਂ 'ਚ ਰਹੀ ਆ, ਪੁਰਾਣੀਆਂ 'ਚ, ਹਾਂ ਪੁਰਾਣੀਆਂ 'ਚ ਹੈਗੀ, ਕਹਿੰਦੇ ਨਵੀਆਂ 'ਚ ਹੈ ਨਹੀਂ। ਘੱਟ ਨਾ ਕੋਈ ਅਖਾਏਂਦਾ,
ਕੋਈ ਅਖਾਏਂਦਾ,
ਅਰਥ ਤਾਂ ਕੀਤੇ ਹੋਣਗੇ ਹੇਠਾਂ, ਘੱਟ ਨਹੀਂ ਕੋਈ ਕਹਾਉਂਦਾ, ਆਹ ਦੇਖੋ ਨਾ ਫਿਰ ਪੰਗਤੀ ਹੈਗੀ ਆ, ਉੱਥੇ ਲਿਖ ਲਿਓ।
ਹਾਂਜੀ, ਅਰਥ ਹੈਗੇ,
ਤੇਰਵੀਂ ਪੌੜੀ 'ਚ
ਅਰਥ ਹੈਗੇ ਜੀ,
ਅਰਥ ਹੋਣਗੇ ਦੇਖੋ ਨਾ,
ਹੈਗੇ
ਇਹਦਾ ਮਤਲਬ ਅਰਥ ਹੈਗੇ ਨੇ, ਪੰਗਤੀ ਹੈਗੀ ਆ, ਹਾਂ ਇਸ ਲਈ ਪੰਗਤੀ ਲਿਖ ਲਓ ਉੱਥੇ, ਘੱਟ ਨਾ ਦੂਜਿਆਂ ਕੋਲ ਦੇਖ ਕੇ ਲਿਖ ਲਿਓ, ਮਿਸ ਹੈ ਪੰਗਤੀ, ਘੱਟ ਨਾ ਕੋਈ ਅਖਾਏਂਦਾ,
ਘੱਟ ਨਾ ਕੋਈ ਅਖਾਏਂਦਾ,
ਆਪੋ ਤਾਪੀ ਹੈਰਤ ਹੁਸੇ, ਫਿਰ ਨੌ ਜਿੱਥੇ ਵੱਡੇ ਰਖਾਏ ਨੇ ਘੱਟ ਥੋੜ੍ਹਾ ਖਾਇਆ ਆਪਣੇ ਆਪ ਨੂੰ। ਬਾਣੀ 'ਚ ਵੀ ਆਉਂਦਾ ਘੱਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ, ਸਾਰੇ ਕਹਿੰਦੇ ਪਾ ਲਿਆ ਜੀ ਰੱਬ ਨੂੰ ਅਸੀਂ, ਸਾਨੂੰ ਤਾਂ ਰੋਜ਼ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਨੇ, ਅਸੀਂ ਤਾਂ ਰੋਜ਼ ਜਿਹੜੇ ਹੈ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ, ਘੱਟ ਨਹੀਂ ਕਹਾਉਣਾ ਕਿਸੇ ਨੇ, ਹੁੰਦੇ ਹੁੰਦੇ ਕੋਈ ਹੈ ਨਹੀਂ, ਸਨ ਟੋਪੀ ਸਨ ਕੱਪੜੀ ਜੁੱਤੇ ਸਣੇ ਖੁਦਾ, ਹਾਂ ਇਵੇਂ ਬਣ ਕੇ ਬਹਿੰਦੇ ਆ ਅਖਾਏ ਦਾ। ਹਾਂ ਆਪੋ ਤਾਪੀ, ਆਪੋ ਤਾਪੀ ਪਈ ਹੋਈ ਆ, ਹੈਰਤ ਹੁੱਸੇ, ਹਾਂ ਹੈਰਾਨਗੀ ਆਪੋ ਤਾਪੀ ਵਿੱਚ ਹੋਣ ਕਰਕੇ ਨਾ ਆਪਣੀ ਹੈਰਤ ਨਾਲੇ ਹਟ ਗਏ ਨੇ, ਹੁੱਸੇ ਤਾਂ ਥੱਕ ਹੀ ਗਏ ਨੇ। ਹਾਂਜੀ
ਸ਼ਾਇਰ ਦੇ
ਹੈਰਾਨ ਹੋ ਰਹੇ ਨੇ, ਹੈਰਾਨਗੀ ਵਿੱਚ ਥੱਕੇ ਪਏ ਨੇ, ਹੁੱਸੇ ਮੈਨੇ ਥੱਕ ਗਏ, ਹੈਰਤ ਨਾਮ ਹੈਰਾਨਗੀ, ਹੈਰਾਨਗੀ ਨੂੰ ਕਹਿੰਦੇ ਨੇ ਹੈਰਤ, ਅਚਰਜਤਾ ਕਹਿ ਲਓ, ਗੁਰਬਾਣੀ ਵਿੱਚ ਵੀ ਆਇਆ ਇਹ ਸ਼ਬਦ ਹੈਰਤ, ਤੀਨ ਦੇਵ ਅਰ ਕੋਟ ਅਤੇ ਤੀਸਾ ਤਿੰਨ ਕੀ ਹੈਰਤ ਕਛ ਨਾ ਰਹੀ, ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ ਗੁਜਰੀ ਰਾਗ ਵਿੱਚ, ਆਪਾਂ ਪੜ੍ਹ ਕੇ ਆਇਆ, ਤੀਨ ਦੇਵ ਅਰ ਕੋਟ ਅਤੇ ਤੀਸਾ ਤਿੰਨ ਕੀ ਹੈਰਤ ਕਛ ਨਾ ਰਹੀ, ਉਹਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੀ 33 ਕਰੋੜ ਦੇਵਤਿਆਂ ਦੀ ਵੀ, ਸੋ ਇੱਥੇ ਵੀ ਉਹੀ ਅਰਥ ਹੈ ਹੈਰਤ ਹੈਰਾਨਗੀ। ਹਾਂ ਅੱਗੇ
ਸਾਇਰ ਦੇ ਮਰਜੀਵੜੇ ਕਰਨੇ ਮਜੂਰੀ ਖੇਚਲ ਖੁੱਸੇ,
ਹਾਂ ਜਿਹੜੇ ਸਾਇਰ ਨਾਮ ਸਮੁੰਦਰ ਦਾ, ਮਰਜੀਵੜੇ ਹੁੰਦੇ ਨੇ ਜਿਹੜੇ ਗੋਤਾ ਲਾਉਂਦੇ ਨੇ ਸਮੁੰਦਰ ਵਿੱਚ, ਗੋਤਾ ਲਾ ਕੇ ਤੋਂ ਚੀਜ਼ਾਂ ਕੱਢ ਲਿਆਉਂਦੇ ਆ ਗੋਤੇ ਖੋਰਨੇ, ਉਹਨਾਂ ਨੂੰ ਮਰਜੀਵੜੇ ਕਹਿੰਦੇ ਨੇ, ਸਮੁੰਦਰ ਦੀ ਤਹਿ ਵਿੱਚ ਜਦੋਂ ਰਤਨ ਲੱਭ ਲਿਆਉਂਦੇ ਨੇ ਜਿਹੜੇ ਉਹ ਮਰਜੀਵੜੇ, ਸੈਰ ਸਮੁੰਦਰ ਮਰਜੀਵੜੇ ਗੋਤਾ ਲਾ ਕੇ ਰਤਨ ਲੱਭਣ ਵਾਲੇ, ਐਸੇ ਜਿਹੜੇ ਉਹ ਮਰਜੀਵੜੇ ਨੇ ਕਿੰਨੀ ਖੇਚਲ ਕਰਦੇ, ਸਾਡਾ ਕੰਮ ਵੀ ਜਿਹੜਾ ਹੈ ਉੱਦਾਂ ਦੇ ਮਰਜੀਵੜੇ ਆ, ਦਿਨੇ ਵੀ ਜੋਬਾਂ ਰਾਤ ਨੂੰ ਵੀ ਜੋਬਾਂ, ਸੋ ਬੜੀ ਮਜ਼ੂਰੀ ਹੋ ਰਹੀ ਹੈ, ਮਜ਼ੂਰੀ ਹੋ ਰਹੀ ਹੈ ਨਾ, ਖੇਚਲ ਖੁਸ਼ੇ ਇਉਂ ਖੇਚਲ ਵਿੱਚ ਖੁਸਦੇ ਰਹਿੰਦੇ ਨੇ, ਦੁਖੀ ਹੁੰਦੇ ਨੇ, ਹਾਂ ਥੱਕੇ ਹਾਰੇ ਆਉਂਦੇ ਵਿਚਾਰੇ ਜਦੋਂ ਜੋਬਾਂ 'ਤੇ ਆਉਂਦੇ ਆ, ਸਾਰੇ ਇਹੋ ਜਿਹਾ ਜਾਲ ਵਿਛਾਇਆ ਹੋਇਆ, ਅਤੇ ਆਉਂਦਿਆਂ ਨੂੰ ਨਿਆਣੇ ਵੀ ਸੁੱਤੇ ਪਿਆਂ ਨੂੰ ਛੱਡ ਜਾਂਦੇ, ਇਉਂ ਇਹ ਖੇਚਲੇ ਖੇਚਲ ਹੈ।
ਗੁਰਪੂਰੇ ਬਿਨ ਡਾਂਗ ਡੰਗੂਸੇ,
ਹਾਂ ਫਿਰ ਗੁਰਪੂਰੇ ਦੀ ਪ੍ਰਾਪਤੀ ਆ ਨਹੀਂ, ਥੱਕੇ ਹਾਰੇ ਆਉਂਦੇ ਨੇ, ਗੁੱਸਾ ਬਹੁਤ ਚੜਿਆ ਹੁੰਦਾ ਹੈ, ਫਿਰ ਡਾਂਗ ਸੋਟਾ ਵੀ ਹੁੰਦਾ ਰਹਿੰਦਾ ਕਰਦਿਆਂ ਨਾਲ, ਡਾਂਗ ਡੰਗੂਸੇ ਡਾਂਗ ਸੋਟਾ ਵੀ ਹੁੰਦਾ ਰਹਿੰਦਾ, ਇੱਥੇ ਵੀ ਹੁੰਦਾ ਫਿਰ ਗਾਂ ਜਾ ਕੇ ਵੀ ਹੋਣਾ ਅੱਗੇ, ਉੱਥੇ ਵੀ
ਚਿੰਤਾ ਮਨ ਗੁਰ ਛੱਡ ਕੇ, ਚਿੰਤਾ ਮਨ
ਇਕੱਠਾ ਹੀ ਪੜ੍ਹਨਾ, ਚਿੰਤਾ ਮਨ ਅੱਡ ਅੱਡ ਨਹੀਂ ਕਰਨੀ, ਚਿੰਤਾ ਮਨ ਇਕੱਠਾ ਹੀ ਪਾਠ, ਚਿੰਤਾ ਮਨ ਗੁਰ ਛੱਡ ਕੇ,
ਚਿੰਤਾ ਮਨ ਗੁਰ ਛੱਡ ਕੇ,
ਚਿੰਤਾ ਮਨ ਚਿੰਤਾ ਨਾ ਗਵਾਏ, ਹਾਂ ਜਿਵੇਂ ਬਨ ਮੰਨਿਆ ਕਹਿੰਦੇ ਪਾਰ ਜਾਤ ਉੱਥੇ ਹੁੰਦਾ ਸਵਰਗ ਵਿੱਚ, ਚਿੰਤਾਮਣੀ ਵੀ ਪੱਥਰ ਹੈ, ਇਹ ਵੀ ਸਵਰਗ ਦੀ ਵਸਤੂ ਹੈ, ਜਿਹਦੇ ਕੋਲੋਂ ਕਹਿੰਦੇ ਸਾਰੀਆਂ ਚਿੰਤਾ ਦੂਰ ਕਰ ਦਿੰਦੀ ਹੈ, ਅਤੇ ਨਾਲ ਚਿੰਤਾ ਵਧਾਉਂਦੀ ਵੀ ਹੈ, ਉਹ ਹੁੰਦੀ ਹੈ ਵੀ ਕੋਈ ਚੱਕੇ ਨਾ ਲੈ ਜਾਏ, ਚਿੰਤਾ ਕਿੱਥੋਂ ਦੂਰ ਹੋਈ, ਸੋ ਇਸ ਲਈ ਉਹ ਚਿੰਤਾ ਦੀ ਮਣੀ ਹੈ ਸਗੋਂ, ਪਰ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅਸਲੀ ਚਿੰਤਾਮਣੀ ਨੇ, ਉਸ ਗੁਰੂ ਨੂੰ ਛੱਡ ਕੇ ਜਿਹੜਾ ਸਾਰੀਆਂ ਚਿੰਤਾ ਨੂੰ ਮਿਟਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ, ਚਿੰਤਾ ਨੂੰ ਮਿਟਾ ਕਰਕੇ ਚੇਤਨ ਨਾਲ ਜੋੜਨ ਵਾਲੇ ਨੇ, ਸੋ ਉਹਨਾਂ ਦਾ ਤਿਆਗ ਕਰ ਦਿੱਤਾ, ਦੇਖੋ ਅਸਲੀ ਚਿੰਤਾਮਣੀ ਤਾਂ ਗੁਰੂ ਹੈ, ਚਿੰਤਾ ਮਨ ਚਿੰਤਾ ਨਾ ਗਵਾਏ,
ਚਿੰਤਾ ਮਨ ਚਿੰਤਾ ਨਾ ਗਵਾਏ,
ਹਾਂ ਇਹ ਜਿਹੜੀ ਚਿੰਤਾਮਣੀ ਹੈ ਚਿੱਤ ਦੀ ਚਿੰਤਾ ਨਹੀਂ ਹਟਾਉਂਦੀ, ਸਤਿਗੁਰੂ ਨੇ ਐਸੀ ਚਿੰਤਾਮਣੀ ਨਹੀਂ ਹਟਾਉਂਦੇ ਨੇ, ਚਿੰਤਾ ਨਹੀਂ ਰਹਿਣ ਦਿੰਦੇ,
ਚਿਤ ਬਣੀਆਂ ਲੱਖ ਰਾਤ ਦੇਹ ਤ੍ਰਾਸਨ ਤ੍ਰਿਸ਼ਨਾ ਅਗਨ ਬੁਝਾਏ,
ਹਾਂ ਚਿਤ ਬਣੀਆਂ ਲੱਖ ਰਾਤ ਦੇਹ, ਸਗੋਂ ਚਿਤਮਣੀ ਤਾਂ ਜਿਹੜੀ ਆ ਨਾ ਦਿਨੇ ਰਾਤ ਹੋਰ ਚਿਤਮਣੀਆਂ ਲਾ ਦਿੰਦੀ ਆ, ਹੋਰ ਸੋਚਾਂ ਫੁਰਦੀਆਂ ਨੇ, ਪੈ ਉੱਠਦੇ ਨੇ ਚੋਰਾਂ ਆਦਕਾਂ ਦੇ, ਸੋ ਵੱਧ ਗਈਆਂ ਸਗੋਂ ਚਿੰਤਾ, ਚਿੰਤਾਮਣੀ ਤਾਂ ਵਧਾ ਤੀਆਂ। ਅੱਗੇ ਜੀ ਤ੍ਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ, ਹਾਂ ਜਿਹੜੀ ਸੀ ਤ੍ਰਿਸ਼ਨਾ ਦੀ ਅੱਗ, ਉਹਦੇ ਉਹਨੂੰ ਡਰ ਨੂੰ ਬੁਝਾਉਂਦੀ ਨਹੀਂ ਹੈ ਇਹ, ਹਾਂ ਚਿੰਤਾਮਣੀ ਪਦਾਰਥ ਤਾਂ ਕੋਈ ਦੇ ਸਕਦੀ ਹੈ, ਪਰ ਜਿਹੜੇ ਤ੍ਰਿਸ਼ਨਾ ਦਾ ਡਰ ਹੈ ਨਾ, ਤ੍ਰਿਸ਼ਨਾ ਅਤੇ ਡਰ ਜਿਹੜੇ ਹੋਰ ਨੇ ਸੱਤ ਪ੍ਰਕਾਰ ਦੇ, ਉਹ ਨਹੀਂ ਹਟਾ ਸਕਦੀ, ਹੈ ਕੋਈ ਡਰ ਦਾ ਸੱਤ ਪ੍ਰਕਾਰ ਦਾ ਭੈ ਲਿਖਾਇਆ ਸੀ, ਇੱਕ ਤਾਂ ਮੌਤ ਦਾ ਡਰ ਤਾਂ ਯਾਰ, ਹੋਰ ਹਾਂਜੀ ਸੌਣ ਦਾ ਡਰ, ਇੱਕ ਇੱਕ ਇਹ ਡਰ ਹੋ ਗਿਆ ਆਹ ਨਾ ਹੋ ਜਾ ਉਹ ਨਾ ਹੋ ਜਾ, ਬਸ ਠੀਕ ਹੈ। ਹੋਰ ਮਹਾਰਾਜ ਜੀ ਦੋਵੇਂ ਹੋ ਜਾਂਦੇ ਵਾਲੇ ਸੱਤ ਤਰ੍ਹਾਂ ਦਾ, ਜੈ ਪੈ ਪਰਲੋਕ ਪੈ ਮਰਨ ਵੇਦਨਾ ਜਾਤ ਅਨ ਰੱਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਥ, ਇਹ ਸੱਤ ਪ੍ਰਕਾਰ ਦਾ ਪੈ, ਜੈ ਪੈ ਐ ਲੋਕ ਦਾ ਪੈ, ਜੈ ਪੈ ਇੱਥੇ ਪਤਾ ਨਹੀਂ ਇਹ ਲੋਕ ਵਿੱਚ ਕਿੱਦਾਂ ਦਾ ਵਰਤਾਰਾ ਸਾਡੇ ਨਾਲ ਕੋਈ ਵਰਤੂਗਾ, ਪਰਲੋਕ ਪੈ ਪਰਲੋਕ 'ਚ ਜਾ ਕੇ ਪਤਾ ਨਹੀਂ ਕੀ ਸਾਡੇ ਨਾਲ ਹਾਲ ਹੋਵੇਗਾ, ਨਰਕ 'ਚ ਲੈ ਕੇ ਜਾਣਗੇ ਪਤਾ ਨਹੀਂ ਕਿ ਜਿਹੜਾ ਜੰਮ ਦੂਤਾਂ ਨੇ ਕੀ ਡੰਡ ਦੇਣਾ ਉੱਥੇ, ਪੈ ਜੈ ਪੈ ਪਰਲੋਕ ਪੈ ਮਰਨ ਵੇਦਨਾ ਮਰਨ ਦੀ ਪੀੜਾ, ਪਤਾ ਨਹੀਂ ਕਿੱਦਾਂ ਮਰਨਾ, ਕਿਆ ਜਾਣਾ ਕਿ ਮਰਹੇਂਗੇ, ਕੈਸਾ ਮਰਨਾ ਹੋਵੇ, ਐਕਸੀਡੈਂਟ ਨਾਲ ਮਰਨਾ ਹੈ, ਸ਼ੂਗਰ ਨਾਲ ਮਰਨਾ ਹੈ, ਜਾਂ ਕਿਸੇ ਨੇ ਕਤਲੇ ਕਰ ਦੇਣਾ ਸਾਡਾ, ਜਾਂ ਪਤਾ ਨਹੀਂ ਕੋਈ ਕੈਂਸਰ ਨਾਲ ਮਰਨਾ, ਪਤਾ ਨਹੀਂ ਕਿਵੇਂ ਮਰਨਾ, ਡਰ ਹੈ ਅਤੇ ਜੰਮਣ ਦਾ ਵੀ ਡਰ ਹੈ, ਅਤੇ ਉਹ ਵੀ ਪੈ ਬਣਿਆ ਕਿਵੇਂ ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਜੁੰਮਾਂ ਜੋਨਾਂ 'ਚ ਪੈਣਾ, ਅੰਨ ਰੱਖਿਆ ਪਤਾ ਨਹੀਂ ਸਾਡੇ ਕੋਈ ਦੂਜਾ ਰੱਖਿਆ ਕਰੂਗਾ ਕਿ ਨਹੀਂ, ਜਦੋਂ ਬੁੱਢੇ ਹੋ ਗਏ ਘਰ ਦੇ ਸਾਂਭਣਗੇ ਖਾਨੀ ਨਹੀਂ ਸਾਂਭਣਗੇ, ਪਰਾਏ ਬਸ ਹੋਵਾਂਗੇ ਪਤਾ ਨਹੀਂ ਕੋਈ ਰੱਖਿਆ ਹੋਵੇਗੀ, ਅੰਨ ਰੱਖਿਆ ਔਰ ਗੁਪਤ ਪੈ ਇਹ ਪਾਇਆ ਕੁਝ ਪਾਪ ਕਰ ਲੈਣੇ, ਕੋਈ ਗੁਨਾਹ ਕਰੇ ਨੇ, ਦੋਸ਼ ਕਰ ਲੈਣੇ ਬੜੇ ਬੜੇ, ਕਿਤੇ ਪ੍ਰਗਟ ਤਾਂ ਨਹੀਂ ਹੋ ਜਾਣਗੇ ਸਾਡੇ ਕੀਤੇ ਹੋਏ ਪਾਪ, ਪਾਪ ਕਰ ਦੇਣ ਫਿਰ ਕਹਿੰਦੇ ਪਾਪ ਛੁਪ ਪ੍ਰਗਟ ਤਾਂ ਨਹੀਂ ਹੋਊਗਾ ਛੁਪਾਉਣਾ ਮੈਂ, ਇਹ ਪਾਇਆ ਹਾਂ ਗੁਪਤ ਪੈ ਅਕਸ਼ ਮਾਤਰ ਪੈ ਸਾਥ, ਅਕਸ਼ ਮਾਤਰ ਹੀ ਕੋਈ ਪਾਇਆ ਬਣਦਾ ਹਾਂਜੀ ਆਪ ਤੋਂ ਹਾਂਜੀ ਸੋਤੇ ਹੀ ਕੋਈ ਪਾਇਆ ਬਣਨੇ, ਅਕਸ ਮਾਤਰ ਸੋਤੇ ਸਿੱਧ ਹੀ ਪਾਇਆ ਜਾਂ ਪਤਾ ਨਹੀਂ ਕੀ ਕੋਈ ਡਰ ਆ ਬਣਨਾ, ਸੋ ਇਉਂ ਇਸ ਮਹਾਰਾਜ ਕਹਿ ਰਹੇ ਨੇ ਇੱਥੇ ਤ੍ਰਾਸਨਾ ਤ੍ਰਿਸ਼ਨਾ ਅਗਨ ਬੁਝਾਏ, ਇਹ ਜਿਹੜਾ ਬਾਈ ਇਹ ਡਰ ਹੈ ਨਾ, ਇਹ ਜਿਹੜੀ ਚਿੰਤਾਮਣੀ ਹੈ ਸੰਸਾਰ ਵਾਲੀ, ਇਹ ਤ੍ਰਿਸ਼ਨਾ ਦੀ ਅੱਗ ਦਾ ਡਰ ਨੂੰ ਨਹੀਂ ਬੁਝਾਉਂਦੀ, ਇਹ ਤਾਂ ਡਰ ਡਰ ਅੰਨ ਰੱਖਿਆ ਔਰ ਗੁਪਤ ਪੈ ਸੱਤ ਹੋਈ ਨਹੀਂ,
ਸੋਨਾ ਰੂਪਾ ਅਗਲਾ ਮਾਨਕ ਮੋਤੀ ਅੰਗ ਹੰਡਾਏ,
ਹਾਂ ਫਿਰ ਦੇਖੋ ਕਿੱਡੀ ਤ੍ਰਿਸ਼ਨਾ ਦੀ ਹੈ, ਇਹ ਤ੍ਰਿਸ਼ਨਾ ਜਿਹੜੀ ਹੈ ਨਾ ਇਹ ਮੰਨ ਲਓ ਵੀ ਮੁੱਧਾ ਭਾਂਡਾ ਹੈ, ਤ੍ਰਿਸ਼ਨਾ ਮੁੱਧਾ ਭਾਂਡਾ, ਮੁੱਧਾ ਭਾਂਡਾ ਕਦੇ ਭਰਿਆ ਕਦੇ, ਇਸੇ ਕਰਕੇ ਤ੍ਰਿਸ਼ਨਾ ਵੀ ਇੱਕ ਮੁੱਧਾ ਭਾਂਡਾ ਭੰਨ ਵਾਲੇ ਨੇ, ਤਦੇ ਬਾਣੀ 'ਚ ਕਿਹਾ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰਿਆ ਪਰਿਆ ਹੀ ਕੁੱਲੂ ਜੀ, ਲੱਖਾਂ ਪਤੀ ਹੋ ਗਿਆ ਕਹਿੰਦਾ ਕਰੋੜਪਤੀ ਤਾਂ ਹੋਈਏ, ਚਲੋ ਉਹ ਵੀ ਹੋ ਗਿਆ, ਫਿਰ ਕਹਿੰਦਾ ਜੀ ਹੁਣ ਕਰੋੜ ਨਾਲ ਨਹੀਂ ਸਰਨਾ ਅਰਬਾਂ ਪਤੀ ਹੋਈਏ, ਫਿਰ ਵੀ ਨਿਪਤ ਬੁਝੀ ਫਿਰ ਖਰਬਾਂ ਪਤੀ, ਅੱਗੇ ਦੀ ਅੱਗੇ ਗਈ ਆ, ਸੋ ਇਹ ਨਹੀਂ ਬੁਝਣ ਵਾਲੀ, ਤਦੇ ਕਿਹਾ ਮੁੱਧਾ ਭਾਂਡਾ ਬਾਈ, ਸੋ ਫਿਰ ਤਿਸ਼ਨਾ ਕਰਕੇ ਦੇਖੋ ਸੋਨਾ, ਸੋ ਹੁਣ ਪੈਸਾ ਕਹਿੰਦਾ ਬਥੇਰਾ ਆ ਗਿਆ, ਚਲੋ ਇੱਕ ਤਾਂ ਕਰੰਸੀ ਨਾ ਬਦਲ ਜਾ ਸੋਨਾ ਖਰੀਦ ਲਈਏ ਦਾ, ਆਹ ਹੁਣ ਐਵੇਂ ਨਹੀਂ ਮਹਿੰਗਾ ਹੋਇਆ, ਹੁਣ ਜਿਹੜੇ ਨੇ ਨਾ ਬੈਂਕਾਂ 'ਚ ਛੱਡ ਕੇ ਸੋਨਾ ਖਰੀਦਣ ਲੱਗ ਪਏ, ਤਦੇ ਇੰਨਾ ਮਹਿੰਗਾ ਹੋ ਗਿਆ, ਅਤੇ ਗੌਰਮੈਂਟ ਦਾ ਘਰ ਪਿਆ ਉਹਨਾਂ ਦਾ ਉਵੇਂ ਵੱਧ ਗਿਆ, ਉੱਥੇ ਕੀਮਤ ਵੱਧ ਗਈ, ਜਿਹੜੀ ਬੈਂਕ ਰਿਜ਼ਰਵ ਬੈਂਕ ਹੈ ਉਹ 'ਚ ਪਿਆ ਹੋਇਆ ਸੋਨਾ ਦੀ ਨਾਲ ਕੀਮਤ ਉਹਨਾਂ ਦੀ ਬਹੁਤ ਵੱਧ ਗਈ ਮੈਂ ਇਸ ਮਹਿੰਗਾਈ ਕਰਕੇ, ਦੋ ਹੀ ਕਾਰਨ ਨੇ ਕਿ ਲੋਕ ਬੈਂਕਾਂ 'ਚੋਂ ਪੈਸਾ ਕੱਢ ਕੇ ਸੋਨੇ ਵਾਲੇ ਪਾਸੇ ਲਾਉਣ ਲੱਗ ਗਏ, ਜ਼ਮੀਨਾਂ ਮਹਿੰਗੀਆਂ ਹੋ ਗਈ ਉਹਨੂੰ ਲਾਤੇ, ਇਹ ਕਾਰਨ ਹੈ, ਸੋ ਇਸ ਕਰਕੇ ਤ੍ਰਿਸ਼ਨਾ ਹੁਣ ਜਿਹੜੀ ਸੀ ਹੁਣ ਕਹਿੰਦੇ ਸੋਨਾ ਖਰੀਦੀਏ, ਸੋਨਾ ਰੁਪਾ ਚਾਂਦੀ ਕੋਈ ਚਾਂਦੀ ਖਰੀਦ ਲਈਏ, ਅਗਲਾ ਥੋੜ੍ਹਾ ਨਹੀਂ ਬਹੁਤਾ ਹੀ ਬਹੁਤੀ ਇੱਛਾ ਹੁਣ ਇਸ ਪਾਸੇ ਦੀ, ਫਿਰ ਇਹ ਖਰੀਦੇ ਗਏ ਚਲੋ ਹੁਣ ਫਿਰ ਕਹਿੰਦੇ ਮਾਣਕਾਂ ਵਾਲੇ ਪਾਸੇ ਨੂੰ ਹੋ ਜਾਂਦੇ ਹਾਂ, ਜੂਲਾਂ ਕੋਲ ਆ ਕੇ ਮਾਣਕ ਖਰੀਦ ਲਏ ਮੋਤੀ ਖਰੀਦ ਕੇ, ਫਿਰ ਕਹਿੰਦੇ ਕੁਛ ਖਰੀਦਿਆ ਕੋਈ ਪਾ ਕੇ ਤਾਂ ਵੇਖ ਲਈਏ ਮੋਤੀਆਂ ਦਾ ਹਾਰ ਬਣਾਈਏ, ਅੰਗ ਹੰਢਾਏ ਅੰਗਾਂ 'ਚ ਪਾ ਕੇ ਫਿਰ ਦਿਖਾਇਆ ਵਧੇਰੇ ਖੀਰੇ ਪਾ ਕੇ ਆਇਆ, ਹਾਂਜੀ ਹੀਰਿਆਂ ਦਾ ਹਾਰਾ ਗਲ 'ਚ ਪਾਇਆ, ਐਸੀ ਹੈ ਤ੍ਰਿਸ਼ਨਾ ਕਿੱਥੇ ਬੁਝਦੀ ਆ,
ਪਾਠ ਪਟੰਬਰ ਪਹਿਨ ਕੇ,
ਫਿਰ ਪਹਿਨਣ ਵਾਲੇ ਤ੍ਰਿਸ਼ਨਾ ਵੱਧ ਗਈ। ਕਿੱਥੇ ਤਾਂ ਚਲੋ ਕੁੜਤਾ ਜਿਹੜਾ ਸਾਦੇ ਲਿਬਾਸ ਨਾਲ ਵੀ ਸਰ ਸਕਦਾ, ਨਲੰਗੀ ਢੱਕਣਾ ਹੁੰਦਾ, ਪਰ ਉਹਦੇ ਨਾਲ ਤ੍ਰਿਸ਼ਨਾ ਹੋਰ ਵਧੀਆ। ਨਹੀਂ ਨਹੀਂ ਪਾਠ ਸੂਤੀਆਂ ਤੋਂ ਫਿਰ ਗਿਆ ਪਟੰਬਰ ਰੇਸ਼ਮੀ ਕੱਪੜਿਆਂ ਤੱਕ, ਸਿਲਕ ਦਾ ਲੈ ਕੇ ਆਊਂਗੀ ਜਦੋਂ ਗਈ ਇੰਡੀਆ। ਅਤੇ ਉੱਥੇ ਕੱਢ ਕੱਢ ਕੇ ਮੋਰੇ ਥਾਣੇ ਥਾਣੇ ਢੇਰ ਲਾ ਦਿੰਦੇ ਨੇ। ਇਉਂ ਪਟੰਬਰ ਸਿਲਕ ਦੇ ਰੇਸ਼ਮੀ ਕੱਪੜੇ, ਪੱਟ ਦੇ ਅੰਬਰ, ਅੰਬਰ ਹੋ ਗਏ ਬਸਤਰ, ਪੱਟ ਰੇਸ਼ਮੀ। ਫਿਰ ਲਿਆ ਕੇ ਪਹਿਨੇ, ਦਿਖਾ ਲਿਆ ਕੇ ਦਿਖਾਏ, ਪਹਿਲੇ ਦਿਨ ਗੁਰਦੁਆਰਾ ਸਾਹਿਬ ਹੀ ਪਾ ਕੇ ਆਏ। ਪਤਾ ਤਾਂ ਲੱਗੇ ਵੀ ਕਿੱਥੋਂ ਆ ਪਾ ਕੇ ਲਿਆਂਦਾ ਬਾਈ, ਇਹ ਪਹਿਨੇ। ਫਿਰ ਉਹਨਾਂ ਦੇ ਉੱਤੇ ਚੋਹਾ ਚੰਦਨ ਪਰਫਿਊਮ ਛਿੜਕਿਆ ਚੰਗੀ ਤਰ੍ਹਾਂ, ਪਤਾ ਲੱਗਾ ਵੀ ਅੱਧੇ ਦੇ ਕਿਲੋਮੀਟਰ ਤੱਕ ਵਾਸਨਾ ਜੇ ਨਜ਼ਰ ਜਾਵੇ ਨਾ, ਸੀਸੀ ਮੁਕਾ ਕੇ ਫਿਰ ਚੱਲਣਾ ਘਰੋਂ। ਇਉਂ ਮਹਿਕਾਇਆ ਆਪਣੇ ਆਪ ਨੂੰ ਜਾ। ਹਾਂਜੀ, ਚੋਹਾ ਚੰਦਨ ਜਿਹੜਾ ਸੀ ਸੜ ਜਾਣਾ ਕਿਸੇ ਦਿਨ। ਕਹਿੰਦੇ ਦੇਖੋ ਮਨੁੱਖ ਦੀ ਬੋਡੀ ਇਹ ਚੀਜ਼ਾਂ ਸੁਗੰਧੀ ਵਾਲੀਆਂ ਨੇ, ਮਨੁੱਖ ਕਿੱਡਾ ਗੰਦਗੀ ਦਾ ਭਰਿਆ ਨਾ। ਮਹਾਰਾਜ ਨੇ ਕਿਹਾ ਬਾਣੀ ਵਿੱਚ, ਕਰਪੂਰ ਪੁਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰਗ। ਕਰਪੂਰ ਤਾਂ ਸੁਗੰਧੀ ਵਾਲਾ ਹੈ ਨਾ, ਜਦੋਂ ਮਨੁੱਖ ਦੀ ਬੋਡੀ ਨੂੰ ਸਪਰਸ਼ ਕਰਦਾ ਨਾ, ਉਹ ਸੁਗੰਧੀ ਵਾਲਾ ਵੀ ਗੰਦਗੀ ਵਾਲਾ ਬਣ ਜਾਂਦਾ, ਉਹਦਾ ਸੰਗਤ ਕਰਕੇ ਪਰਫਿਊਮ ਵੀ ਗੰਦਾ ਹੋ ਜਾਂਦਾ, ਆਤਰ ਵੀ ਗੰਦੇ ਹੋ ਜਾਂਦੇ ਨੇ, ਐਸਾ ਇਹ ਗੰਦਾ ਸਰੀਰ ਹੈ। ਕਰਪੂਰ ਪੁਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰਗ, ਉਹ ਵੀ ਮਲੀਨ ਹੋ ਜਾਂਦਾ, ਗੰਦਾ ਹੀ ਹੋ ਜਾਂਦਾ ਹੈ। ਸੋ ਬੜਾ ਚੋਹਾ ਚੰਦ ਤੇ ਲਾਇਆ। ਹਾਂ ਅੱਗੇ ਜੀ, ਤ੍ਰਿਸ਼ਨਾ ਦੇਖੋ ਕਿੱਥੇ ਵਧੀ ਅੱਗੇ ਹੋਰ ਗਈ। ਪਹਿਨਣ ਤੋਂ ਬਾਅਦ ਅੱਗੇ ਹੁਣ ਸਵਾਰੀਆਂ ਵਾਲੇ ਪਾਸੇ ਆਈ, ਛੋਟੀ ਮਰੂਤੀ ਨਾਲ ਵੀ ਸਰਦਾ ਸੀ, ਅੱਗੇ ਸਾਈਕਲ ਨਾਲੇ ਸਰੀ ਜਾਂਦਾ ਸੀ, ਹੁਣ ਫਿਰ ਹੁਣ ਮਰੂਤੀ ਤੋਂ ਹੋਰ ਵੱਡੀ, ਵੱਡੀ ਤੋਂ ਵੱਡੀ, ਵੱਡੀ ਤੋਂ ਵੱਡੀ, ਹੈਲੀਕਾਪਟਰ ਤੱਕ ਜਾਣਗੇ। ਚਲੋ ਪਿਛਲੇ ਮੁਤਾਬਕ ਕੀ ਸੀ? ਹਾਥੀ,
ਹਾਥੀ ਘੋੜੇ ਪਾਖਰੇ,
ਹਾਂ
ਮਹਿਲ ਬਗੀਚੇ ਸੁਫਲ ਫਲਾਏ।
ਹਾਂ ਇਹ ਤ੍ਰਿਸ਼ਨਾ ਦਾ ਜਿਹੜਾ, ਇਹ ਤ੍ਰਿਸ਼ਨਾ ਦੇ ਦਰਸ਼ਨ ਕਰਾ ਰਹੇ ਨੇ ਭਾਈ ਸਾਹਿਬ ਜੀ। ਹਾਂਜੀ, ਤ੍ਰਿਸ਼ਨਾ ਦੇ ਦਰਸ਼ਨ ਕਰਨੇ ਆਹ ਚੀਜ਼ ਹੈ ਤ੍ਰਿਸ਼ਨਾ। ਹਾਥੀ, ਮੇਰੇ ਕੋਲ ਹਾਥੀ ਹੋਣ, ਫਿਰ ਇੱਕ ਅੱਧਾ ਨਹੀਂ ਤਬੇਲਾ ਭਰਿਆ ਹੋਵੇ, ਫਿਰ ਘੋੜੇ ਵੀ ਨਾਲ ਨਾਲ ਹੋਣ, ਪਾਖਰੇ ਕਾਠੀਆਂ ਸਮੇਤ ਹੋਣ, ਪਾਖਰੇ ਨਾਮ ਕਾਠੀਆਂ, ਹਾਥੀਆਂ ਦੀਆਂ ਪੱਕ ਜਿਹੜੀਆਂ ਅੰਬਾਰੀਆਂ ਵਾਲੇ ਹਾਥੀ, ਘੋੜੇ ਕਾਠੀਆਂ ਵਾਲੇ, ਫਿਰ ਨਾਲ ਨਾਲ ਮਹਿਲ ਵੀ ਹੋਣ ਚੰਗੇ ਵਧੀਆ। ਅਤੇ ਇੱਕ ਮਕਾਨ ਤਾਂ ਚਲੋ ਮਾਰੇ ਬਖਸ਼ ਹੋ ਗਈ, ਦੇ ਹੀ ਦਿੱਤਾ। ਕੁੱਲੀ ਗੁੱਲੀ ਜੁੱਲੀ ਇਹ ਚੀਜ਼ਾਂ ਮਹਾਰੇ ਦੇ ਹੀ ਦੇਣੀਆਂ ਹੁੰਦੀਆਂ ਨੇ। ਕੁੱਲੀ ਹੈ ਰਹਿਣ ਵਾਸਤੇ ਘਰ, ਗੁੱਲੀ ਹੋ ਗਈ ਰੋਟੀ, ਅਤੇ ਜੁੱਲੀ ਉੱਪਰ ਨੂੰ ਕੱਪੜਾ। ਪਰ ਤਿੰਨਾਂ ਤੋਂ ਨਹੀਂ ਠਹਿਰਿਆ, ਅੱਗੇ ਵਧਿਆ ਹੋਰ। ਹਾਂਜੀ, ਮਹਿਲ ਵੀ ਬਣਾ ਲਏ। ਫਿਰ ਟਹਿਲਣ ਵਾਸਤੇ ਬਗੀਚੇ ਬਾਗ ਲਾਏ, ਅਤੇ ਆਪ ਵੀ ਟਹਿਲਦਾ ਵੀ ਉਹਨਾਂ ਵਿੱਚ, ਸੁਫਲ ਫਲਾਏ, ਸੋਹਣੇ ਫਲਾਂ ਵਾਲੇ ਲਾ ਲਏ ਭਾਈ। ਹਾਂ ਚਲੋ,
ਸੁੰਦਰ ਨਾਰੀ ਸੇਜ ਸੁੱਖ, ਮਾਇਆ ਮੋਹ ਧੋਹ ਲਪਟਾਏ।
ਮੋਹੇ ਪੜ੍ਹਨਾ ਸੀ, ਮੋਹੇ
ਮੋਹੇ
ਧੋਹੇ
ਧੋਹੇ
ਮੋਹੇ ਧੋਹੇ ਵੀ ਨਹੀਂ ਕਰਨਾ, ਲਾਵਾਂ ਲੱਗਣਗੀਆਂ। ਸਿਹਾਰੀ ਦਾ ਉਚਾਰਨ ਹਾਂ, ਪਹਿਲੀ ਮਾਤਰਾ ਨੂੰ ਥੋੜ੍ਹੀ ਲੰਮੀ ਕਰ ਦਾਂਗੇ ਅਤੇ ਬੋਲ ਜਾਂਦੀ ਹੈ, ਮੰਮੇ ਦੇ ਹੋੜੇ ਨੂੰ ਲੰਮਾ ਕਰਕੇ ਮੋਹੇ
ਮੋਹੇ
ਅਤੇ ਧੋਹੇ
ਧੋਹੇ।
ਹਾਂ ਜੇ ਮੋਹ ਪੜਾਂਗੇ ਸਿਹਾਰੀ ਰਹਿ ਗਈ, ਮੋਹੇ ਪੜਾਂਗੇ ਲਾਣ ਲੱਗ ਗਈ। ਸਿਹਾਰੀ ਦਾ ਉਚਾਰਨ ਮੋਹੇ
ਮੋਹੇ
ਧੋਹੇ
ਧੋਹੇ,
ਇਵੇਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਨੇ ਨੇ। ਫਿਰ ਜੀ ਤ੍ਰਿਸ਼ਨਾ ਦੇਖੋ ਅੱਗੇ ਕਿੱਥੇ ਤੱਕ ਗਈ, ਸੁੰਦਰ ਨਾਰੀ ਅਤੇ ਸੇਜ ਸੁੱਖ, ਸੋ ਸੋਹਣੀਆਂ ਸੇਜਾਂ। ਅੱਗੇ ਦੇਖੋ ਆਪਾਂ ਪਿੰਡਾਂ 'ਚੋਂ ਆਏ ਸੀ ਨਾ, ਦੌਣ ਵਾਲੇ ਮੰਜੇ ਹੁੰਦੇ, ਅਤੇ ਹੁਣ ਵੇਖ ਲਓ ਵੀ ਮੇਰੇ ਵਰਗ ਨੂੰ ਤਾਂ ਪੌੜੀ ਲਾ ਕੇ ਚੜ੍ਹਨਾ ਪੈਂਦਾ, ਐਡੇ ਡੁੱਬ ਚੁੱਪ ਚੁੱਪ। ਸੋ ਉਹ ਸੋਹਣੀਆਂ ਸੇਜਾਂ ਬਣਾ ਲਈਆਂ, ਅਤੇ ਮਹਾਰਾਜ ਕਹਿੰਦੇ ਸੇ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇਹ ਨਰਕ ਘੋਰ ਦਾ ਹੀ ਦੁਆਰਾ ਹੈ। ਉਹ ਕਹਿੰਦੇ ਬਾਂਦੀ ਦੀ ਸਾਖੀ ਆਉਂਦੀ ਹੈ, ਬਾਦਸ਼ਾਹ ਦੀ ਸੇਜ ਉਹਨੇ ਸਜਾਉਣੀ ਹੁੰਦੀ ਸੀ, ਫੁੱਲ ਉਹਨਾਂ 'ਤੇ ਲਾਉਣੇ ਸੇਜਾਂ 'ਤੇ, ਸਾਰੀ ਸੇਜ ਫੁੱਲਾਂ ਦੀ ਬਿਸਤਰੇ ਉੱਤੇ ਚੰਗਤ ਸਜਾ ਕੇ ਉੱਥੇ ਫਿਰ ਫੁੱਲਾਂ ਦੀ ਸੇਜਾ ਅਤੇ ਬਾਦਸ਼ਾਹ ਵਾਸਤੇ ਤਿਆਰ ਕਰਨੀ। ਤਾਂ ਅੱਜ ਕੀ ਹੋਇਆ, ਸੇਜ ਤਿਆਰ ਕੀਤੀ, ਕਹਿਣ ਲੱਗੀ ਮੈਂ ਵੀ ਪੈ ਕੇ ਵੇਖਾਂ ਇਹਦੇ 'ਤੇ। ਬਾਦਸ਼ਾਹ ਰੋਜ਼ ਪੈਂਦਾ ਅਤੇ ਸੇਜ ਤਿਆਰ ਕਰਕੇ ਪੈ ਗਈ ਆ। ਇਹਨਾਂ ਨੂੰ ਬਾਦਸ਼ਾਹ ਆ ਗਿਆ, ਬਾਦਸ਼ਾਹ ਨੇ ਚੱਕਿਆ ਕੋਲੜਾ, ਪੰਜ ਸੱਤ ਪਿੱਠ 'ਤੇ ਮਾਰੇ। ਕਹਿਣ ਲੱਗੇ ਤੂੰ ਇਹ ਗੁਸਤਾਖੀ ਕੀਤੀ ਕਿਵੇਂ ਇਹ ਸੇਜਾ 'ਤੇ ਪੈਣ ਦੀ। ਰੋਈ ਫਿਰ ਹੱਸ ਵੀ ਪਈ। ਬਾਦਸ਼ਾਹ ਪੁੱਛਿਆ ਕੀ ਗੱਲ, ਮੈਂ ਮੰਨ ਲਿਆ ਵੀ ਤੈਨੂੰ ਕੋਲੜੇ ਮਾਰੇ ਨੇ, ਰੋਈ ਤਾਂ ਇਸ ਕਰਕੇ ਹੈ, ਤੇਰੇ ਹੱਸਣ ਦਾ ਕੀ ਕਾਰਨ? ਕਹਿੰਦੀ ਮਾਸੀ ਤਾਂ ਇਸ ਕਰਕੇ ਹਾਂ, ਮੈਂ ਚੰਦ ਕੁ ਮਿੰਟ ਪਈ ਹਾਂ ਇਹਨਾਂ 'ਤੇ, ਇਸ ਏਜ 'ਤੇ, ਜੇ ਤਾਂ ਮੈਨੂੰ ਕੋਲੜੇ ਵੱਜੇ ਨੇ, ਅਤੇ ਜਿਹੜਾ ਜੋ ਰੋਜ਼ ਇੰਨੇ ਟਾਈਮ ਪੈਂਦਾ ਹੈ ਉਹਦੀ ਹਾਲਤ ਕੀ ਹੋਵੇਗੀ? ਬਾਦਸ਼ਾਹ ਦੀ ਸੁਰਤ ਟਿਕਾਣੇ ਆ ਗਈ। ਕਹਿਣ ਲੱਗਾ ਬਾਂਦੀ ਤੂੰ ਮੇਰੇ ਲਈ ਇੱਕ ਉਪਦੇਸ਼ਤਾਰੂ ਵਿੱਚ ਸਿੱਧ ਹੋਈ ਹੈ, ਅਤੇ ਇੱਥੋਂ ਮੈਨੂੰ ਬਹੁਤ ਵੱਡਾ ਉਪਦੇਸ਼ ਮਿਲਿਆ, ਵਿਰਾਗਵਾਨ ਹੋਇਆ, ਭਗਤੀ ਵਾਲੇ ਪਾਸੇ ਨੂੰ ਤੁਰ ਗਿਆ। ਇਸ ਲਈ ਭਾਈ ਇਹ ਸਾਰਾ ਕੁਛ ਸੇ ਸੋਹਣੀ ਚੰਦਨ ਚੋਆ ਨਰਕ ਘੋਰਕਾ ਦੁਆਰਾ। ਭਾਈ ਸਾਹਿਬ ਕਹਿੰਦੇ ਨੇ ਤ੍ਰਿਸ਼ਨਾ ਵੇਖੋ ਕੀ ਕੁਛ ਕਰਾ ਰਹੀ ਹੈ। ਹਾਂ, ਸੋਹਣੀਆਂ ਸੇਜਾਂ ਫਿਰ ਉਹਦੇ ਮਾਇਆ ਦੇ ਮੋਹ ਵਿੱਚ ਲਪਾਏਮਾਨ ਹੋ ਗਏ ਨੇ।
ਬਲ ਦੀ ਅੰਦਰ
ਫਿਰ ਉਹੋ ਜਿਹੀਆਂ ਸੇਜਾਂ 'ਤੇ ਫਿਰ ਕਹਿੰਦੇ ਅੰਮ੍ਰਿਤ ਵੇਲੇ ਤਾਂ ਉੱਠਿਆ ਨਹੀਂ ਜਾਂਦਾ ਜੀ, ਅਤੇ ਸੇਜਾਂ ਨੂੰ ਉੱਠਣ ਥੋੜ੍ਹੋ ਦੇਣਾ ਉੱਦਾਂ ਦੀ ਨੇ, ਚੰਗੇ ਘਰੋੜੇ ਪਿਆ ਹੋਵੇ। ਚਲੋ ਜੀ।
ਬਲ ਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਏ।
ਤ੍ਰਿਸ਼ਨਾ ਤਾਂ ਇੰਨੀ ਵਧੀਆ, ਕਹਿੰਦੇ ਜਿਵੇਂ ਬਲ ਦੀ ਉੱਤੇ ਤੇਲ ਪਾ ਦਈਏ ਨਾ, ਉਹਦੇ ਭਾਂਬੜ ਕਿੱਡੇ ਉੱਠਦੇ ਨੇ। ਐਸੇ ਹੀ ਇਹ ਤ੍ਰਿਸ਼ਨਾ ਦੇ ਭਾਂਬੜ ਜਿਹੜੇ ਨੇ ਬਲ ਰਹੇ ਨੇ, ਕਦੇ ਆਸਾ ਦੇ ਕਦੇ ਮਨਸਾ ਦੇ, ਇਹ ਤ੍ਰਿਸ਼ਨਾ ਦੇ ਹਿੱਸੇ ਨੇ। ਦੁੱਖ ਵਿਹਾਏ, ਬੀਤ ਦੀਆਂ ਦੁੱਖਾਂ ਵਿੱਚ ਜ਼ਿੰਦਗੀ। ਹਾਂਜੀ, ਤ੍ਰਿਸ਼ਨਾਲੂ ਕਦੇ ਸੁਖੀ ਨਹੀਂ ਹੋ ਸਕਦਾ।
ਗੁਰ ਪੂਰੇ ਵਿਣ ਜੰਮਪੁਰ ਜਾਏ,
ਵਿਣ ਤੇ ਵਿਸਰਾਮ।
ਗੁਰ ਪੂਰੇ ਵਿਣ ਜੰਮਪੁਰ ਜਾਏ,
ਇਹ ਹੈ ਤ੍ਰਿਸ਼ਨਾਲੂ ਪੁਰਸ਼ ਜਿਹੜਾ ਹੈ ਸੱਚਖੰਡ ਵਾਸੀ ਨਹੀਂ ਹੋ ਸਕਦਾ। ਤ੍ਰਿਸ਼ਨਾਲੂ ਪੁਰਸ਼ ਇਹ ਬੁਝਦੀ ਪੂਰੇ ਗੁਣਾਂ ਬਿਨਾਂ ਹੈ ਨਹੀਂ, ਪੂਰੇ ਗੁਰੂ ਨੇ ਬੁਝਾਉਣੀ ਹੈ ਤ੍ਰਿਸ਼ਨਾ। ਤ੍ਰਿਸ਼ਨਾ ਤੋਂ ਅਪੋਜਿਟ ਕੀ ਆ? ਸੰਤੋਖ। ਇਹ ਪੂਰੇ ਗੁਰੂ ਨਾਲ ਨਹੀਂ ਆ ਸਕਦਾ। ਸਹਿਸ ਖੱਟੇ ਲੱਖ ਉੜਤਾਵੈ, ਤ੍ਰਿਪਤਨਾ ਆਵੈ ਮਾਇਆ ਪਾਛਾ ਪਾਵੈ। ਬਿਨਾਂ ਸੰਤੋਖ ਨਹੀਂ ਕੋਈ ਰਾਜੈ, ਸੰਤੋਖ ਹੀ ਇੱਕ ਰੱਜਣ ਦਾ ਸਾਧਨ ਹੈ। ਉਹ ਪੂਰੇ ਗੁਰੂਆਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ, ਜਿਸ ਕਰਕੇ ਤ੍ਰਿਸ਼ਨਾਲੂ ਪੁਰਸ਼ ਨੂੰ ਜੰਮਪੁਰ ਜਾਏ। ਉਹਦੇ ਲਈ ਜੰਮਪੁਰੀ ਹੀ ਪਈ ਹੈ, ਉੱਥੇ ਹੀ ਜਾਏਗਾ।
ਲੱਖ ਤੀਰਥ ਲੱਖ ਦੇਵਤੇ ਪਾਰਸ ਲੱਖ ਰਸਾਇਣ ਜਾਣੈ।
ਹੁਣ ਤੀਰਥਾਂ ਦੀ ਗੱਲ ਕਰਦੇ ਨੇ, ਲੱਖਾਂ ਹੀ ਤੀਰਥ, ਲੱਖਾਂ ਹੀ ਦੇਵਤੇ ਨੇ ਅਤੇ ਲੱਖਾਂ ਹੀ ਪਾਰਸ ਨੇ, ਲੱਖਾਂ ਹੀ ਰਸਾਇਣੀ ਲੋਕ ਨੇ, ਜਿਹੜੇ ਕਹਿੰਦੇ ਅਸੀਂ ਰਸਾਇਣ ਇੱਕ ਬੂਟੀ ਹੁੰਦੀ ਹੈ, ਉਹ ਬੂਟੀ ਦੁਆਰਾ ਕਲੀ 'ਚ ਪਾ ਕੇ ਤੁਹਾਨੂੰ ਸੋਨਾ ਬਣਾ ਕੇ ਦੇ ਦਾਂਗੇ। ਇਹੋ ਜਿਹੇ ਰਸਾਇਣੀ ਵੀ ਜਿਹੜੇ ਨੇ, ਰਸਾਇਣ ਦੀ ਰਸਾਇਣਿਕ ਵਿੱਦਿਆ ਜਾਣਦੇ ਹੋਣ, ਹੁਣ ਮੁਤਾਬਕ ਕੈਮਿਸਟਰੀ ਲਾ ਲਓ। ਹਾਂ, ਚਲੋ।
ਲੱਖ ਚਿੰਤਾਮਨ ਪਾਰ ਜਾ,
ਲੱਖਾਂ ਹੀ ਚਿੰਤਾਮਣੀਆਂ ਇੱਕ ਅੱਧੀ ਨਾ ਹੋਵੇ ਕੋਲ, ਲੱਖਾਂ ਇਕੱਠੀਆਂ ਕਰੀਆਂ ਹੋਣ, ਲੱਖਾਂ ਹੀ ਪਾਰ ਜਾਤ ਕਲਪ ਵਿਰਸ਼ ਹੋਣ। ਕਾਮ ਧੇਨ
ਲੱਖ ਅੰਮ੍ਰਿਤ ਆਉਣਾ,
ਠੀਕ ਹੈ, ਲੱਖਾਂ ਹੀ ਕਾਮ ਧੇਨ ਗਊਆਤਕਾਂ ਦੀ ਪ੍ਰਾਪਤੀ ਕੀਤੀ ਹੋਵੇ, ਜਿਹੜੇ ਸੰਸਾਰਕ ਅੰਮ੍ਰਿਤ ਨੇ ਉਹ ਵੀ ਕਹਿੰਦੇ ਲੈ ਆਉਂਦੇ ਹੋਣ, ਆਉਣਾ ਲਿਆਉਂਦੇ ਹੋਣ, ਅੰਮ੍ਰਿਤ ਪਾਸ ਹੋਣ ਉੱਦਾਂ ਦੇ।
ਰਤਨਾ ਸਨ ਸਾਇਰ ਘਨੇ, ਰਿੱਧ ਸਿੱਧ ਸੋਭਾ ਸੁਲਤਾਨ ਹੈ।
ਨਿਧਰ ਹੈਗੀ, ਨਿਧ ਨਹੀਂ ਹੈਗਾ
ਸਿੱਧ ਹੈ,
ਹਾਂਜੀ
ਰਿੱਧ ਸਿੱਧ,
ਨਿਧ ਵੀ ਲਿਖ ਲਓ ਨਾ। ਰਤਨਾ ਸਨ ਸਾਇਰ ਘਣੇ,
ਰਤਨਾ ਸਨ, ਹਾਂ,
ਰਿੱਧ ਸਿੱਧ ਨਿਧ ਸੋਭਾ ਸੁਲਤਾਨ ਹੈ। ਹਾਂ, ਸਨ ਹੁੰਦਾ ਸਮੇਤ, ਰਤਨਾਂ ਦੇ ਸਮੇਤ ਬਹੁਤੇ ਸਮੁੰਦਰ ਘਣੇ ਮਨੇ ਬਹੁਤੇ ਸਮੁੰਦਰ ਹੋਣ, ਫਿਰ ਰਿਧੀਆਂ ਸਿੱਧੀਆਂ ਅੱਗੇ ਨਿਧੀਆਂ, ਇਹ ਵੀ ਸਾਰੀਆਂ ਸੋਭਾ ਵਾਲੇ ਹੋਣ ਚੰਗੀ ਤਰ੍ਹਾਂ। ਚੱਕਰਵਰਤੀ ਪਾਤਸ਼ਾਹ ਸੁਲਤਾਨਾ ਮਨੇ ਬਾਦਸ਼ਾਹ, ਇੱਦਾਂ ਦੇ ਬਾਦਸ਼ਾਹ ਹੋ ਗਏ ਹੋਣ। ਹੋਰ
ਲੱਖ ਪਦਾਰਥ ਲੱਖ ਫਲ ਲੱਖ ਨਿਧਾਨ ਅੰਦਰ ਫਰਮਾਉਣਾ,
ਠੀਕ ਹੈ, ਲੱਖ ਪਦਾਰਥ, ਲੱਖਾਂ ਉਹਨਾਂ ਦੇ ਕੋਲ ਇੱਦਾਂ ਦੇ ਪਦਾਰਥ ਹੋਣ ਜੋ ਗਿਣਤੇ ਨੇ, ਲੱਖਾਂ ਉਹਨਾਂ ਦੇ ਫਲ ਜਾਂ ਭਾਂਤ ਭਾਂਤ ਦੇ ਲੱਖਾਂ ਫਲ ਹੋਣ ਅਤੇ ਲੱਖਾਂ ਨਿਧਾਨ ਨਾਮ ਖਜ਼ਾਨੇ, ਲੱਖਾਂ ਖਜ਼ਾਨਿਆਂ ਦੇ ਮਾਲਕ ਹੋਣ, ਉਹਨਾਂ ਦੇ ਅੰਦਰ ਫਰਮਾਣਾ, ਫਿਰ ਫਰਮਾਨ ਹੁਕਮ ਕਰਦੇ ਹੋਣ ਖਜ਼ਾਨਿਆਂ ਦੇ ਮਾਲਕ ਹੋ ਕੇ, ਹੁਕਮ ਚੱਲਦਾ ਹੋਵੇ। ਹਾਂਜੀ,
ਲੱਖ ਸਾਹ ਪਾਤਸ਼ਾਹ ਲੱਖ ਲੱਖ ਨਾਥ ਅਵਤਾਰ ਸੁਹਾਣੇ।
ਹਾਂ, ਲੱਖਾਂ ਜੀ ਇੱਦਾਂ ਦੇ ਬਾਦਸ਼ਾਹ, ਇੱਦਾਂ ਲੱਖਾਂ ਦੇ ਸ਼ਾਹ ਸੇਠ, ਲੱਖਾਂ ਜਿਹੜੇ ਅੱਗੇ ਨਾਥ ਕਹਾਉਣ ਵਾਲੇ, ਸਵਾਮੀ ਕਹਾਉਣ ਵਾਲੇ ਆਪਣੇ ਆਪ ਨੂੰ, ਲੱਖਾਂ ਹੀ ਅਵਤਾਰ ਜਿਹੜੇ ਸੁੰਦਰ ਰੂਪ ਵਾਲੇ। ਹਾਂ, ਹੋਰ
ਧਨ ਕੀਮਤ ਨਾ ਪਵੈ।
ਹਾਂ, ਧੰਨ ਮਹਾਰਾਜ ਸੱਚੇ ਪਾਤਸ਼ਾਹ ਦੀ ਕੁਦਰਤ ਇੱਦਾਂ ਚੀਜ਼ਾਂ, ਜਿਹਨਾਂ ਲੱਖਾਂ ਬਣਾਤੀਆਂ ਨਾ ਮਹਾਰਾਜ ਨੇ, ਇਹ ਉਹਦੀਆਂ ਦਾਤਾਂ ਨੇ, ਇਹ ਉਹਦੀਆਂ ਦਾਤਾਂ ਦੀ ਕੀਮਤ ਨਹੀਂ ਪਾਈ ਪੈ ਰਹੀ, ਲੱਖਾਂ ਲੱਖਾਂ ਦੇ ਕੁਝ ਚੀਜ਼ਾਂ ਗਿਣਤੀਆਂ ਨੇ। ਸੋ ਬਾਣੀ 'ਚ ਵੀ ਆਉਂਦਾ, ਤੇਰਾ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਲ ਸੁਮਾਰ। ਸੋ ਅਤੇ ਇੱਥੇ ਦਾਨਾ ਉਹਦੀ ਦਨਾਈ ਦੀ, ਉਹਦੀਆਂ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ, ਫਿਰ ਦਾਤੇ ਦੀ ਕੀਮਤ ਕੌਣ ਪਾਊਗਾ? ਦਾਤਿਆਂ ਦਾ ਵੀ ਕੀਮਤ ਨਹੀਂ ਪੈ ਰਹੀ। ਦੇਖੋ ਉਹਦੀਆਂ ਦਾਤਾਂ, ਅੱਖਾਂ ਦੇਤੀਆਂ, ਲਿਆ ਕੇ ਦਿਖਾਓ ਕਿਸੇ ਦੁਕਾਨ ਤੋਂ ਮੁੱਲ ਜਿਹੜੀ ਆ ਮਿਲ ਜਾਵੇ ਕਿਤੇ, ਕਿਸੇ ਦੀਆਂ ਕੱਢੀਆਂ ਹੋਈਆਂ ਡਾਕਟਰਾਂ ਕੋਲ ਮਿਲ ਸਕਦੀਆਂ ਨੇ, ਉਹ ਪਰਮੇਸ਼ਰ ਨੇ ਦਿੱਤੀਆਂ ਹੋਈਆਂ ਸੀ। ਹਾਂ, ਸੋ ਇਸੇ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਨੇ ਜੀਭਾ ਦਿੱਤੀ ਬੋਲਣ ਲਈ, ਕੰਨ ਦਿੱਤੇ, ਕਿੰਨਾ ਕੁਛ, ਪੂਰੇ ਅੰਗ ਪ੍ਰਤੰਗ ਦਿੱਤੇ, ਇਹ ਦਾਤਾਂ ਨੇ ਉਹਦੀਆਂ। ਹਾਂ, ਹਵਾ ਦਿੱਤੀ, ਦੇਖੋ ਕੋਈ ਕਦੇ ਕਿਹਾ ਵੀ ਮੈਨੂੰ ਬਿੱਲ ਦੇ ਕੇ ਜਾਓ ਹਵਾ ਦਾ? ਠੰਡੀ ਹਵਾ ਦੇ ਦਿੱਤੀ। ਪਾਣੀ ਦਾ ਕਦੇ ਬਿੱਲ ਮੰਗਿਆ? ਇੱਥੇ ਵਾਲ ਤਾਂ ਮੰਗਦਿਆ ਦਿਓ ਜੀ ਬਿੱਲ ਆ ਜਾਂਦਾ ਮਹੀਨੇ ਬਾਅਦ, ਹਵਾ ਦਾ ਵੀ ਆ ਜਾਂਦਾ ਬਿੱਲ, ਪਾਣੀ ਦਾ ਵੀ ਆ ਜਾਂਦਾ, ਪਰ ਰੱਬ ਨੇ ਦਿੱਤਾ ਹੋਇਆ, ਉਹਨੇ ਕਦੇ ਨਹੀਂ ਮੰਗਿਆ। ਉਹਦੀਆਂ ਦਾਤਾਂ ਨੇ ਕੈਸੀਆਂ, ਕੀਮਤ ਪਏ ਨਹੀਂ ਸਕਦੀ ਉਹਨਾਂ ਦੀ। ਹਾਂ,
ਦਾਤੇ ਕੌਣ ਸਮਾਰ ਵਖਾਣੇ,
ਦਾਤੇ ਦੀ ਕੌਣ ਕੀਮਤ ਪਾਵੇਗਾ, ਸਮਾਰ ਕੌਣ ਗਿਣਤੀ ਕਰੇਗਾ? ਕਾਦਰ
ਕੁਦਰਤ ਕਾਦਰ ਨੂੰ ਕੁਰਬਾਣੇ।
ਹਾਂ, ਬਲਿਹਾਰੇ ਜਾਈਏ ਕਾਦਰ ਤੋਂ ਵੀ, ਬਲਿਹਾਰੇ ਜਾਈਏ ਉਹਦੀ ਕੁਦਰਤ ਤੋਂ ਵੀ, ਜਿਹਨੇ ਕੁਦਰਤ ਬਣਾਈ ਆ, ਕੁਦਰਤ ਨੂੰ ਦੇਖ ਕੇ ਕਾਦਰ ਦੀਆਂ ਵਡਿਆਈਆਂ ਕਰੀਏ ਸੱਚੇ ਪਾਤਸ਼ਾਹ, ਧੰਨ ਹੈ ਤੂੰ। ਹਾਂਜੀ,
ਰਤਨਾ ਦੇਖੇ ਸਭ ਕੋ ਰਤਨ ਪਾਰਖ ਬਿਰਲਾ ਕੋਈ।
ਹਾਂ, ਰਤਨਾ ਨੂੰ ਦੇਖਦਾ ਤਾਂ ਸਾਰਾ ਕੋਈ ਹੈ, ਦੇਖਣ 'ਤੇ ਤਾਂ ਬਹੁਤੇ ਲੋਕਾਂ ਨੇ, ਪਰਖ ਹਰੇਕ ਨੂੰ ਨਾ ਹੁੰਦੀ। ਹਾਂ, ਦੁਕਾਨ 'ਤੇ ਜਾ ਕੇ ਰਤਨਾ ਜੀ ਤਾਂ ਦੇਖ ਲਉਂਗੇ ਸਾਰੇ, ਪਰਖ ਤਾਂ ਜੂਲਰ ਨੂੰ ਹੀ ਹੈ, ਪਾਰਖ ਨੂੰ ਹੀ ਹੈ। ਹਾਂ, ਇਉਂ ਸਤਿਗੁਰ ਸੱਚੇ ਪਾਤਸ਼ਾਹ ਭਾਈ ਰਤਨਾ ਮੰਗੂ, ਮਹਾਰਾਜ ਸੱਚੇ ਪਾਤਸ਼ਾਹ ਰਤਨ ਰੂਪ ਨੇ, ਪਰਖ ਕਿਸੇ ਕਿਸੇ ਨੂੰ ਹੈ, ਕਿਸੇ ਵਿਰਲੇ ਜਗਿਆਸੀ ਨੂੰ ਪਰਖ ਹੈ।
ਰਾਗ ਨਾਲ ਸਭ ਕੋ ਸੁਣੇ ਸ਼ਬਦ ਸੁਰਤ ਸਮਝ ਹੈ ਬਰਲੋਈ।
ਹਾਂ, ਰਾਗ ਅਤੇ ਨਾਦ ਸਭ ਕੁਝ ਸੁਣਦਾ ਹੈ, ਪਰ ਸੁਣਨ ਵਿੱਚ ਸ਼ਬਦ ਦੇ ਜਿਹੜਾ ਰਾਗ ਵਿੱਚ ਸ਼ਬਦ ਉਚਾਰਿਆ ਨਾ, ਉਹਦੇ ਸ਼ਬਦ ਸੁਰਤੀ ਤਾਂ ਕਿਸੇ ਵਿਰਲੇ ਵਿਰਲੇ ਦੀ ਲੱਗਦੀ ਹੈ ਨਾ, ਗਾਉਣ ਵਾਲੇ ਦੀ ਵੀ ਵਿਰਲੇ ਦੀ ਉਹ ਲੱਗਦੀ ਹੈ ਅਤੇ ਸਰੋਤੇ ਦੀ ਵੀ ਵਿਰਲੇ ਦੀ ਲੱਗਦੀ ਹੈ। ਗਾਈ ਤਾਂ ਬਹੁਤ ਜਾਂਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪਹੰਤਕਾਰ, ਨਹੀਂ ਹਰ ਹਰ ਪੀਜਾ ਹੈ ਰਾਮ ਰਾਜੇ। ਗਾਵਿਆ ਸੁਣਿਆ ਤਿਣਕਾ ਹਰ ਥਾਂ ਪਾਵੈ, ਜੇ ਸਤਿਗੁਰ ਕੀ ਆਗਿਆ ਸਤ ਸਤਕਰਮਾਨੀ, ਉਹ ਵਿਰਲੇ ਨੇ। ਅੱਗੇ
ਗੁਰਸਿੱਖ ਰਤਨ ਪਦਾਰਥਾਂ ਸਾਧ ਸੰਗਤ ਮਿਲ ਮਾਲ ਪਰੋਈ।
ਹਾਂ, ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਰਤਨ ਬਣਾ ਦਿੱਤਾ, ਜਦੋਂ ਕੋਈ ਚੰਗੇ ਪੰਥ ਦੇ ਵੱਡੇ ਵੱਡੇ ਕਾਰਜ ਕਰ ਜਾਂਦੇ ਨੇ ਨਾ ਸਿੱਖ, ਜਿਵੇਂ ਭਾਈ ਵੀਰ ਸਿੰਘ ਵਾਲੇ ਨੂੰ ਪੰਥ ਰਤਨ ਦੀ ਉਪਾਧੀ ਦਿੱਤੀ, ਸੰਤ ਗੁਰਬਚਨ ਸਿੰਘ ਜੀ ਪਿੰਡਾਂ ਵਾਲਿਆਂ ਨੂੰ ਪੰਥ ਰਤਨ ਦੀਆਂ ਪਦ ਬਿਲੀਆਂ ਪੰਥ ਰਤਨ, ਇਉਂ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਇਹ ਰਤਨ ਬਣਾਇਆ। ਬਣੇ ਕਿਵੇਂ? ਸਾਧ ਸੰਗਤ ਮਿਲ ਮਾਲ ਪਰੋਈ,
ਸਾਧ ਸੰਗਤ ਮਿਲ ਮਾਲ ਪਰੋਈ,
ਇਹ ਰਤਨਾਂ ਦੀ ਮਾਲਾ ਪਰੋਈ ਬਈ, ਕਿੰਨੇ ਗੁਰਸਿੱਖ ਰਤਨਾਂ ਦੀ ਮਾਲਾ ਵਿੱਚ ਪਰੋਏ ਹੋਏ ਨੇ, ਸਾਧ ਸੰਗਤ ਦੀ ਕਿਰਪਾ ਸਦਕਾ, ਪੂਰੇ ਗੁਰੂ ਦੀ ਕਿਰਪਾ ਕਰਕੇ ਰਤਨ ਬਣੇ ਨੇ।
ਹੀਰੇ ਹੀਰਾ ਵੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ।
ਹਾਂ, ਜਿਵੇਂ ਹੀਰਾ ਹੀਰੇ ਨੂੰ ਬਿੰਨ ਸਕਦਾ ਹੈ, ਇਵੇਂ ਹੀ ਹੀਰਾ ਗੁਰੂ ਸੱਚੇ ਪਾਤਸ਼ਾਹ ਜੀ ਅਤੇ ਬਿੰਨਣਾ ਕਿਹੜੇ ਹੀਰੇ ਨੂੰ ਹੈ? ਸਿੱਖ ਰੂਪੀ ਹੀਰੇ ਨੂੰ, ਸਿੱਖ ਰੂਪੀ ਹੀਰਾ ਗੁਰੂ ਰੂਪੀ ਹੀਰੇ ਨਾਲ ਮਿਲ ਕੇ ਭਾਈ ਬੰਨਿਆ ਗਿਆ, ਬਿੰਨਿਆ ਗਿਆ। ਹਾਂ, ਉਹਨਾਂ ਨੇ ਫਿਰ ਸ਼ਬਦ ਵਿਖੇ ਆਪਣੀ ਸੁਰਤ ਨੂੰ ਮਿਲਾ ਕੇ ਪਰਚਾ ਹੋਈ, ਉਸ ਪਰਚੇ ਵਿੱਚ ਪਰਚ ਗਏ ਜਾਂ ਪੂਰੀ ਤਸੱਲੀ ਹੋ ਗਈ। ਹਾਂਜੀ,
ਪਾਰ ਬ੍ਰਹਮ ਪੂਰਨ ਬ੍ਰਹਮ ਗੁਰ
ਨੇ, ਬ੍ਰਹਮ ਅਤੇ ਵਿਸ਼ਰਾਮ,
ਪਾਰ ਬ੍ਰਹਮ ਪੂਰਨ ਬ੍ਰਹਮ,
ਠੀਕ ਹੈ,
ਗੁਰ ਗੋਬਿੰਦ ਸਿਆਣੈ ਸੋਈ,
ਠੀਕ ਹੈ। ਪਾਰ ਬ੍ਰਹਮ ਜੋ ਨਿਰਗੁਣ ਰੂਪ ਪਰਮੇਸ਼ਰ ਹੈ, ਉਹ ਪਾਰ ਬ੍ਰਹਮ ਹੈ, ਪੂਰਨ ਬ੍ਰਹਮ ਜੋ ਸਰਗਣ ਰੂਪ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਤੇ ਗੁਰੂ ਗੋਬਿੰਦ ਸਿੰਘਾਂ ਨੇ ਸੋਈ ਗੁਰੂ ਨੂੰ ਅਤੇ ਗੋਬਿੰਦ ਨੂੰ ਪਰਮੇਸ਼ਰ ਨੂੰ ਉਸ ਨੇ ਭਾਈ ਸਿਆਣਿਆ ਵਾ ਉਹ ਰੂਪ ਜਾਣ ਕੇ ਵੀ ਗੁਰੂ ਪਰਮੇਸ਼ਰ ਰੂਪ ਨੇ ਗੋਬਿੰਦ ਰੂਪ ਨੇ ਹਾਂ
ਗੁਰਮੁਖ ਸੁਖ ਫਲ ਸਹਿਜ ਘਰ
ਇੱਕ ਮਿੰਟ ਰੁਕੋ ਹੋੜੇ ਨਾਲ ਸਾਡੇ ਕੋਲ ਤੁਹਾਡੇ ਕੋਲ ਅੰਕਲ ਨਾਲ ਹੋੜੇ ਨਾਲ ਹੀ ਪਾਰ ਬ੍ਰਹਮ ਪੂਰਨ ਬ੍ਰਹਮ
ਪਾਰ ਬ੍ਰਹਮ ਪੂਰਨ ਬ੍ਰਹਮ
ਗੁਰੂ ਗੋਬਿੰਦ ਸਿਆਣਿਆ ਸੋਈ
ਗੁਰੂ ਗੋਬਿੰਦ ਸਿਆਣਿਆ ਸੋਈ
ਸੋਈ ਹਾਂ ਗੁਰ ਅਤੇ ਗੋਬਿੰਦ ਵਾਹਿਗੁਰੂ ਨੂੰ ਫਿਰ ਉਹੀ ਰੂਪ ਪਹਿਚਾਣਦਾ ਉਹ ਗੁਰਮੁਖ
ਗੁਰਮੁਖ ਸੁਖ ਫਲ ਸਹਿਜ ਘਰ
ਹਾਂ
ਪਿਰਮ ਪਿਆਲਾ ਜਾਣ ਜਨੋਈ
ਉਹ ਗੁਰਮੁਖ ਨੂੰ ਫਿਰ ਪਾਈ ਸੁਖ ਫਲ ਦੀ ਪ੍ਰਾਪਤੀ ਹੋਈ ਸਹਿਜ ਘਰ ਦਾ ਵਾਸੀ ਬਣਿਆ ਪਿਰਮ ਪਿਆਲਾ ਪਿਆਰ ਦਾ ਪਿਆਲਾ ਪ੍ਰੇਮ ਪ੍ਰੇਮ ਦਾ ਪਿਆਲਾ ਪੀ ਕੇ ਜਾਣ ਜਨੋਈ ਆਪ ਜਾਣ ਲਿਆ ਸੁੱਖ ਫਲ ਨੂੰ ਸਹਿਜ ਘਰ ਦਾ ਵਾਸੀ ਬਣ ਗਿਆ ਅਤੇ ਜਨੋਈ ਹੋਰਾਂ ਨੂੰ ਵੀ ਜਣਾ ਦਿੱਤਾ ਲੈ ਵੀ ਤੂੰ ਵੀ ਪੀ ਕੇ ਦੇਖ ਜਿਵੇਂ ਸ਼ਰਾਬੀ ਨਹੀਂ ਕਹਿੰਦਾ ਲਾ ਕੇ ਦੇਖ ਯਾਰ ਇੱਕ ਪੇਗ ਤੂੰ ਵੀ ਪਿਆ ਦਿੰਦਾ ਹੈ ਇਉਂ ਪ੍ਰੇਮ ਦੇ ਪਿਆਲੇ ਵਾਲਿਆਂ ਨੇ ਭਾਈ ਹੋਰਾਂ ਨੂੰ ਵੀ ਉਹ ਮਸਤੀ ਚੜ੍ਹਾ ਦਿੱਤੀ ਹਾਂ
ਗੁਰ ਚੇਲਾ ਚੇਲਾ ਗੁਰ ਹੋਈ
ਗੁਰ ਚੇਲਾ
ਗੁਰ ਚੇਲਾ
ਇੱਥੇ ਵਿਸ਼ਰਾਮ ਚੇਲਾ ਗੁਰ ਹੋਈ
ਚੇਲਾ ਗੁਰ
ਉਹੀ ਗੁਰੂ ਹੋ ਕੇ ਚੇਲਾ ਹੈ ਉਹੀ ਚੇਲਾ ਹੋ ਕੇ ਫਿਰ ਗੁਰੂ ਹੈ ਭਾਈ ਨਾਂ ਤਾਂ ਦੋ ਨੇ ਪਰ ਫਰਕ ਨਹੀਂ ਕੋਈ ਜਿਵੇਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਨਾਂ ਦੋ ਨੇ ਨਾ ਪਰ ਫਰਕ ਤਾਂ ਨਹੀਂ ਨਾ ਕੋਈ ਜੋਤ ਉਹਾ ਜੁਗਤ ਸਾਏ ਸਾਏ ਕਾਇਆ ਫਿਰ ਪਲਟੀ ਹੈ ਹਾਂ ਫਰਕ ਨਹੀਂ ਕੋਈ ਚੇਲਾ ਗੁਰੂ
ਹਾਂਜੀ ਮਾਨਸ ਜਨਮ ਅਮੋਲ ਹੈ ਹੋਏ ਅਮੋਲ ਸਾਧ ਸੰਗ ਪਾਏ
ਮਾਨਸ ਜਨਮ ਮੰਨਿਆ ਨਾ ਵੀ 84 ਲੱਖ ਜੂਨਾਂ ਤੋਂ ਦਾ ਸਰਦਾਰ ਬਣਾਇਆ ਤਾਂ ਮਾੜੇ ਭਾਈ ਸਾਹਿਬ ਕਹਿੰਦੇ ਤਾਂ ਅਮੋਲ ਕਹਿ ਭਾਈ ਮਾਨਸ ਜਨਮ ਸਾਧ ਸੰਗ ਪਾਏ ਜੇ ਸਾਧ ਸੰਗਤ ਪਾਈ ਹੈ ਤਾਂ ਮੋਲਕ ਬਣਦਾ ਸਾਧ ਸੰਗਤ ਇਹਨੂੰ ਮੋਲਕ ਬਣਾਉਂਦੀ ਹੈ ਕੁਸੰਗਤ ਚੱਲ ਜਾਓ ਮੋਲਕ ਰਹੂਗਾ ਇਹ ਜੁਆਰੀਆਂ ਕੋਲ ਚੱਲ ਜਾਓ ਜੂਆ ਖੇਡਣ ਲੱਗ ਗਿਆ ਚੋਰਾਂ ਕੋਲ ਬਹਿ ਜਾ ਚੋਰ ਬਣ ਗਿਆ ਇਵੇਂ ਉਹ ਫਿਰ ਕਿਵੇਂ ਕਹਾਂਗੇ ਮੋਲਕ ਹੈ ਉਹ ਸਾਧ ਸੰਗਤ ਮੋਲਕ ਬਣਾਉਂਦੀ ਹੈ ਹਾਂਜੀ
ਅੱਖੀ ਦੋਏ ਨਿਰਮੋਲਕਾ
ਅੱਖਾਂ ਦੋਏ ਹਨ ਤਾਂ ਬਹੁਤ ਕੀਮਤੀ ਬੇਕੀਮਤੀਆਂ ਨੇ ਪਰ ਕਿਵੇਂ ਬੇਕੀਮਤੀਆਂ ਬਣਦੀਆਂ ਨੇ
ਸਤਿਗੁਰ ਦਰਸ ਧਿਆਨ ਲਿਵਲਾਏ
ਹਾਂ ਜੇ ਕਿਤੇ ਅੱਖਾਂ ਸਤਿਗੁਰ ਦੇ ਦਰਸ਼ਨਾਂ ਵਿੱਚ ਭਾਈ ਧਿਆਨ ਲੱਗ ਜਾਵੇ ਇਹਨਾਂ ਨੇਤਰਾਂ ਦਾ ਤਾਂ ਕੀਮਤੀ ਬਣਦੀਆਂ ਨੇ ਇਹ
ਮਸਤਕ ਸੀਸ ਅਮੋਲ ਹੈ
ਹਾਂ
ਚਰਨ ਸਰਨ ਗੁਰ ਧੂੜ ਸਹਾਏ
ਹਾਂ ਮੱਥਾ ਤਾਂ ਮੋਲਕ ਹੈ ਸਿਰ ਤਾਂ ਮੋਲਕ ਹੈ ਕਿਤੇ ਗੁਰੂ ਦੀ ਸ਼ਰਨ ਚਾ ਕੇ ਉਹਨਾਂ ਦੇ ਚਰਨਾਂ ਦੀ ਧੂੜੀ ਮੱਥੇ ਨੂੰ ਲੱਗ ਜਾਏ ਨਾ ਤਾਂ ਮੋਲਕ ਬਣਦਾ ਸਿਰ ਕਿਤੇ ਚਰਨਾਂ 'ਤੇ ਟਿਕ ਜਾਏ ਆ ਕੇ
ਹਾਂਜੀ
ਸਿਰ ਟਿਕਦਾ ਹੀ ਨਹੀਂ ਕਿ ਤਾਂ ਮਸਾਂ ਹੀ ਜਿਹੜੇ ਨੇ ਵਸਤਰੇ ਇੱਦਾਂ ਦੇ ਪਾਏ ਹੁੰਦੇ ਕੋਡਾ ਜਿਹਾ ਹੋ ਕੇ ਬਸ ਝੁਕਣੇ ਨਹੀਂ ਦਿੰਦੇ ਮੱਥਾ ਲੱਗਦਾ ਹੀ ਨਹੀਂ ਧਰਤੀ ਨੂੰ
ਜੇ ਹਾਂਜੀ ਜਿਹਬਾ ਸ਼੍ਰਵਣ ਅਮੋਲਕਾ
ਹਾਂ
ਸ਼ਬਦ ਸੁਰਤ ਸੁਣ ਸਮਝ ਸੁਣਾਏ
ਹਾਂ ਜੀਵਾ ਜਿਹੜੀ ਆ ਤਾਂ ਮੋਲਕ ਹੈ ਕੰਨ ਤਾਂ ਮੋਲਕ ਨੇ ਜੀਵਾ ਤਾਂ ਮੋਲਕ ਹੈ ਜੇ ਸ਼ਬਦ ਦਾ ਉਚਾਰਨ ਕਰਦੀ ਹੈ ਸ਼੍ਰਵਣ ਕੰਨ ਤਾਂ ਮੋਲਕ ਨੇ ਜੇ ਉਹ ਸ਼ਬਦ ਨੂੰ ਭਾਈ ਸੁਣਦੇ ਨੇ ਹਾਂ
ਹਸਤ ਚਰਨ ਨਿਰਮੋਲਕਾ ਗੁਰਮੁਖ ਮਾਰਗ ਸੇਵ ਕੁਮਾਏ
ਹੱਥ ਹਸਤ ਮੈਨੇ ਹੱਥ ਹਸਤ ਨਾਮ ਹਾਥੀ ਦਾ ਵੀ ਹੁੰਦਾ ਹਸਤ ਨਾਮ ਹੱਸਣ ਦਾ ਵੀ ਹੁੰਦਾ ਅਤੇ ਇੱਥੇ ਹੱਥਾਂ ਦੇ ਅਰਥ ਵਿੱਚ ਹੈ ਹਸਤ ਚਰਨ ਨਿਰਮੋਲਕਾ
ਹਸਤ ਚਰਨ ਨਿਰਮੋਲਕਾ
ਹੱਥ ਤਾਂ ਨਿਰਮੋਲਕ ਨੇ ਜੇ ਭਾਈ ਸੇਵਾ ਕਰਦੇ ਨੇ ਸੇਵ ਕਮਾਏ ਚਰਨ ਤਾਂ ਅਮੋਲਕ ਨੇ ਜੇ ਗੁਰਮੁਖ ਮਾਰਗ 'ਤੇ ਤੁਰਦੇ ਨੇ ਕੋਈ ਸੰਗਤ ਵਾਲੇ ਪਾਸੇ ਨੂੰ ਨਹੀਂ ਤੁਰਦੇ ਹਾਂ ਤਾਂ ਚਰਨ ਸਫਲੇ ਨੇ
ਗੁਰਮੁਖ ਹਿਰਦਾ ਅਮੋਲ ਹੈ
ਕੀ ਨਹੀਂ ਹੈਗਾ ਗੁਰਮੁਖ ਮਾਰਗ ਲਿਖ ਲਓ ਗੁਰਮੁਖ ਮਾਰਗ ਸੇਵ ਕਮਾਏ ਆ ਕਈਆਂ ਕੋਲ ਭਾਈ ਮਾਰਗ ਸਾਧ ਮਿਸ ਹੈ ਗੁਰਮੁਖ ਸੇਵ ਕਮਾਏ ਲਾਇਆ ਹੈ ਗੁਰਮੁਖ ਮਾਰਗ ਸੇਵ ਕਮਾਏ ਪਾਠ ਹੈ ਹਾਂਜੀ ਉਹ ਛਰਨ ਦੀ ਬਜਾਏ ਚਰਨ ਕਰ ਲਿਓ ਕਈਆਂ ਦੇ ਛਰਨ ਬਣਿਆ ਹੋਇਆ ਪਾਠ ਹਸਤ ਛਰਨ ਉਹ ਚਰਨ ਕਰੋ ਉੱਥੇ ਚੱਚਾ ਰਾਣਾ ਨਾਣਾ ਚਰਨ ਨਾਣਾ ਚਰਨ ਅੱਗੇ ਜੀ
ਗੁਰਮੁਖ ਹਿਰਦਾ ਅਮੋਲ ਹੈ,
ਗੁਰਮੁਖਾਂ ਦਾ ਹਿਰਦਾ ਤਾਂ ਅਮੋਲਕ ਹੈ,
ਅੰਦਰ ਗੁਰ ਉਪਦੇਸ਼ ਵਸਾਏ,
ਉਸ ਹਿਰਦੇ ਦੇ ਅੰਦਰ ਗੁਰੂ ਦਾ ਉਪਦੇਸ਼ ਵਸ ਜਾਵੇ ਕਿਤੇ। ਹਾਂਜੀ ਪਤ ਪ੍ਰਵਾਨ,
ਪਤ ਪ੍ਰਵਾਨ ਤੋਲ ਤੁਲਾਏ,
ਇਉਂ ਪਤ ਪ੍ਰਵਾਨ ਹੈ, ਪਤ ਦੇ ਵੱਟੇ ਬਰਾਬਰ ਤੋਲ ਵਿਖੇ ਤੁਲ ਜਾਵੇ ਨਾ, ਤਾਂ ਜਾ ਕੇ ਜਿਹੜਾ ਪ੍ਰਮਾਣਿਕ ਹੁੰਦਾ ਹੈ, ਜਿਵੇਂ ਆਉਂਦਾ ਹੈ ਪਾਣੀ ਜਿਵੇਂ ਆਉਂਦਾ, ਪਤ ਪ੍ਰਵਾਨਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਪ ਹੈ। ਜਿਨ੍ਹਾਂ ਦੀ ਦਰਗਾਹ ਵਿੱਚ ਜਿੱਤ ਰਹੀ ਹੈ ਨਾ, ਉਹਨਾਂ ਦਾ ਸਭ ਕੁਝ ਰਹਿ ਗਿਆ, ਭਾਵ ਪਤ ਰਹਿ ਗਈ। ਹਾਂਜੀ
ਰਕਤ ਬਿੰਦ ਕਰ ਨੀਮਿਆ, ਚਿੱਤਰ ਚਲਿੱਤਰ ਵਿਚਿੱਤਰ ਬਣਾਇਆ,
ਦੇਖੋ ਰੱਬ ਨੇ ਕਿੰਨਾ ਵਿਚਿੱਤਰ ਬਣਾਇਆ ਸਾਨੂੰ। ਮਾਤਾ ਦੀ ਰਕਤ, ਪਿਤਾ ਦਾ ਬਿੰਦ, ਉਹ ਦੋ ਤੁਪਕਿਆਂ ਤੋਂ ਨਿਮਿਆ, ਮਾਂ ਦੇ ਗਰਭ 'ਚ ਇਹਨੂੰ ਜਿਹੜਾ ਸੀ ਪੁਤਲਾ ਬਣਨਾ ਸ਼ੁਰੂ ਹੋਇਆ, ਨਿਮਿਆ ਉਹਦੇ ਪੁਤਲਾ ਬਣਿਆ ਮਾਂ ਦੇ ਗਰਭ ਵਿੱਚ। ਫਿਰ ਕਿੱਦਾਂ ਦਾ ਸੋਹਣਾ ਚਿੱਤਰ ਚਲਿੱਤਰ ਵਿਚਿੱਤਰ ਬਣਾਇਆ, ਚਿੱਤਰੇ ਦਾ ਆਕਾਰ ਜਿਹੜਾ ਸੀ ਨਾ ਬੜਾ ਵਿਚਿੱਤਰ ਜਿਹੜਾ ਸੀ, ਚਲਿੱਤਰ ਰੂਪ ਬਣਾਇਆ ਹੈ ਵਾਹਿਗੁਰੂ ਨੇ। ਕਿਵੇਂ ਕਿਵੇਂ ਅੰਗ ਬਣਨ ਲੱਗੇ ਅੰਦਰ ਦੇਖੋ, ਦੋ ਬੂੰਦਾਂ ਤੋਂ ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲੱਭ ਦੇਹ ਸਵਾਰ ਧਰੀ, ਸਵਈਆਂ ਵਿੱਚ ਵੀ ਆਉਂਦਾ। ਹਾਂਜੀ ਅੱਗੇ ਜੀ
ਗਰਭ ਕੁੰਡ ਵਿੱਚ ਰੱਖਿਆ,
ਮਾਂ ਦੇ ਗਰਭ ਦੇ ਕੁੰਡ ਕੁੰਡਲਾਕਾਰ ਗੋਲਾਕਾਰ ਜਿਹੜਾ ਮਾਂ ਦਾ ਗਰਭ ਹੈ ਨਾ, ਉਹ ਗਰਭ ਕੁੰਡ ਵਿੱਚ ਰੱਖਿਆ।
ਜੀਓ ਪਾਏ ਤਿੰਨ ਸਾਜ ਸੁਹਾਇਆ,
ਹਾਂ ਛੇ ਮਹੀਨਿਆਂ ਬਾਅਦ ਫਿਰ ਜੀ ਆਤਮਾ ਪਾਤੀ ਅੰਦਰ, ਅੰਦਰ ਜੀ ਆਤਮਾ ਪਾਉਣ ਨਾਲ ਸਾਰੇ ਅੰਗ ਹਰਕਤ 'ਚ ਆ ਗਏ। ਹਾਂਜੀ ਫਿਰ ਇਹ ਤੁਹਾਨੂੰ ਸੋਹਣਾ ਸਜਾਇਆ ਮਹਾਰਾਜ ਪਾਤਸ਼ਾਹ ਜੀ ਨੇ,
ਮੂੰਹ ਅੱਖੀ ਦੇ ਨੱਕ ਕੰਨ,
ਆਹ ਚੀਜ਼ਾਂ ਲਾਈਆਂ, ਮੂੰਹ ਅੱਖਾਂ ਬਣਾਤੀਆਂ, ਨੱਕ ਬਣਾਤੇ, ਕੰਨ ਬਣਾਏ ਅੰਦਰੇ, ਮਾਂ ਦੇ ਗਰਭ ਵਿੱਚ ਪੁਤਲਾ ਕਿਵੇਂ ਬਣਾਇਆ,
ਹੱਥ ਪੈਰ ਦੰਦ ਵਾਲ ਗਿਣਾਇਆ,
ਹੱਥ ਲਾ ਦਿੱਤੇ, ਪੈਰ ਵੀ ਲਾਏ, ਫਿਰ ਦੰਦ ਵੀ ਬਾਹਰ ਆ ਗਏ ਅਤੇ ਦੰਦ ਵੀ ਆ ਗਏ ਨੇ, ਅਤੇ ਕਈ ਵਾਰ ਜੰਮਦਿਆਂ ਦੇ ਕਈਆਂ ਦੇ 32 ਦੰਦ ਹੁੰਦੇ ਨੇ, ਕੁ ਸ਼ਗਨ ਮਨਾ ਲੈਂਦੇ ਨੇ, ਕਬੀਰ ਸਾਹਿਬ ਦੇ ਜੰਮਦਿਆਂ ਦੇ ਸੀ ਬਾਹਰ ਛਿੱਟਿਆ, ਕਹਿੰਦੇ ਮਾੜਾ ਸ਼ਗਨ ਹੈ, ਅਤੇ ਕਿੱਡੇ ਵੱਡੇ ਭਗਤ ਹੋਏ ਇਉਂ। ਇਹ ਦੰਦ ਵੀ ਤਾਂ ਫਿਰ ਉਹਨੇ ਭਾਵੇਂ ਬਾਹਰ ਵੀ ਆਇਆ, ਅਤੇ ਦੰਦ ਉਹਦੀ ਉਦਾਤ ਹੈ ਨਾ, ਅਤੇ ਵਾਲ ਸੋਹਣੇ ਬਣਾਏ, ਸਿੰਗਾ ਸੁੰਦਰਤਾ ਦੀ ਨਿਸ਼ਾਨੀ ਆ ਜਿਹੜੇ ਕੇਸ ਨੇ, ਇਹ ਬਣਾਏ ਮਹਾਰਾਜ ਸੇ ਪਾਤਸ਼ਾਹ ਜੀ ਨੇ, ਪਰ ਸੁੰਦਰਤਾ ਉਹ ਹਟਾ ਕੇ ਆਪਣੀ ਨਵੀਂ ਸੁੰਦਰਤਾ ਬਣਾ ਲੈਂਦੇ ਨੇ, ਚੰਗੀ ਤਰ੍ਹਾਂ ਰਗੜ ਕੇ ਘੜ ਕੇ ਮਨਾਇਆ ਹੁੰਦਾ ਹੈ, ਫਿਰ ਬੜੀ ਸੋਹਣੀ ਸੁੰਦਰਤਾ ਹੈ ਭਾਈ, ਕਿੰਨਾ ਕੁ ਸੋਹਣਾ ਲੱਗਦਾ ਹੋਊਗਾ। ਚਲੋ
ਦੇਸ਼ਟ ਸ਼ਬਦ ਗਤ ਸੁਰਤ ਲਿਵੈ,
ਲਿਵ ਲਿਵੈ
ਲਿਵੈ
ਦਲਾਮਨ,
ਹਾਂਜੀ
ਲਿਵ ਪਾਠ, ਚਲੋ ਦੋਏ ਪਾਠ ਮੰਨ ਲਓ, ਦੇਸ਼ਟ ਸ਼ਬਦ ਗਤ ਸੁਰਤ ਲਿਵੈ,
ਦੇਸ਼ਟ ਸ਼ਬਦ ਗਤ ਸੁਰਤ ਲਿਵੈ,
ਦੂਜਾ ਵੀ ਪੜ੍ਹ ਲਓ,
ਰਾਗ ਰੰਗ ਰਸ ਪਰਸ ਲੁਭਾਇਆ,
ਹਾਂਜੀ ਸੋ ਦੇਸ਼ਟ ਦੇਖੋ ਅੱਖਾਂ, ਅੱਖਾਂ 'ਚ ਦ੍ਰਿਸ਼ਟਾ ਰੂਪ ਹੋ ਕੇ ਬੈਠਾ ਫਿਰ ਆਪ, ਸ਼ਬਦ ਅਤੇ ਕੰਨਾਂ ਵਿੱਚ ਸ਼ਬਦ ਰੂਪ ਹੋ ਕੇ ਉਹਦੀ ਸ਼ਕਤੀ ਜਿਹੜੀ ਹੈ ਨਾ, ਅੱਖਾਂ ਵਿੱਚ ਉਹਦੀ ਸ਼ਕਤੀ ਜਿਹੜੀ ਹੈ, ਅੱਖਾਂ ਵਿੱਚ ਦ੍ਰਿਸ਼ਟੀ ਹੈ, ਕੰਨਾਂ ਵਿੱਚ ਭਾਈ ਜਿਹੜੀ ਹੈ ਸ਼ਬਦ ਸੁਣਨ ਦੀ ਸ਼ਕਤੀ ਹੋ ਕੇ ਬੈਠਾ ਹੈ, ਸੁਰਤ ਜਿਹੜੀ ਆ ਗਿਆਨ ਸ਼ਕਤੀ ਹੈ, ਅਤੇ ਅੱਗੇ ਲਿਵ ਜੁੜਨ ਦੀ ਸ਼ਕਤੀ ਹੈ, ਅਤੇ ਇਉਂ ਰਾਗ ਰੰਗ ਰਸ ਪਰਸ ਲੁਭਾਇਆ, ਰਾਗ ਕਾਹਦੇ ਨਾਲ ਸੁਣਦਾ ਕੰਨਾਂ ਨਾਲ, ਅਤੇ ਰੰਗ ਜਿਹੜਾ ਸੀ ਰਸ ਰੰਗ ਰਾ ਨਾਮ ਦਾ ਰੂਪ ਦਾ ਰੂਪ ਕਾਹਦੇ ਨਾਲ ਵੇਖਦਾ ਅੱਖਾਂ ਨਾਲ, ਅਤੇ ਰਸ ਕਾਹਦੇ ਨਾਲ ਲੈਂਦਾ ਜੀਭ, ਸੋ ਇਉਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਸੀ ਲੁਭਾਇਮਾਨ ਪ੍ਰਭਾਵਿਤ ਕਰਨ ਲਈ ਭਾਵ ਰਾਗ ਅਤੇ ਰੰਗ ਜਾਂ ਰਸ ਆਦਿ ਸਪਰਸ਼ ਆਦਿ ਬਣਾ ਲਏ ਨੇ। ਹਾਂਜੀ ਇਹਨਾਂ 'ਚ ਲੁਭਾਇਮਾਨ ਹੋ ਗਿਆ, ਦਿੱਤੀਆਂ ਦਾ ਦਾਤਾ ਉਹਨੇ ਨੇ ਨਾ। ਚਲੋ ਅੱਖਾਂ 'ਚ ਦ੍ਰਿਸ਼ਟਾ ਰੂਪ ਹੋ ਕੇ ਬੈਠਾ ਹੈ, ਕੰਨਾਂ 'ਚ ਸੁਰਤਾ ਰੂਪ ਹੋ ਕੇ ਬੈਠਾ ਹੈ, ਇਉਂ ਆਪ ਹੀ ਉਹ ਸਾਰੀਆਂ ਸ਼ਕਤੀਆਂ ਉਹਦੀਆਂ ਕੰਮ ਕਰ ਰਹੀਆਂ ਨੇ ਅੰਦਰ ਅੰਦਰ। ਹਾਂਜੀ
ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ,
ਹਾਂ ਉਚਾਰਨ ਠੀਕ ਨੇ, ਵਿਸ਼ਾਮ ਗਲਤ ਹੋ ਗਿਆ, ਵਿਸ਼ਾਮ ਠੀਕ ਕਰ ਲਓ, ਉੱਤਮ ਕੁੱਲ ਉੱਤਮ ਜਨਮ,
ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ,
ਹੁਣ ਠੀਕ ਹੈ। ਉੱਤਮ ਕੁੱਲ ਕੀ ਹੈ ਜੀ, ਮਨੁੱਖਾ ਜਨਮ
ਬਣਾਇਆ ਜੀ ਇੱਥੇ ਸਾਡੇ,
ਹਾਂ ਬਣਾਇਆ ਉਹ ਤਾਂ ਠੀਕ,
ਹਾਂਜੀ
ਬਣਾਇਆ ਬਣਾਇਆ ਠੀਕ ਹੈ,
ਹਾਂਜੀ
ਹਾਂ ਬਣਾਇਆ। ਚੱਲ ਬਲੈਕਟ 'ਚ ਲਿਖ ਲਓ ਬਸ ਸ਼ਾਇਰ 'ਤੇ ਕੱਟਿਓ ਨਾ। ਉੱਤਮ ਕੁਲ ਦਿੱਤੀ ਆ, ਉੱਤਮ ਕੁਲ ਕੀ ਆ, ਮਨੁੱਖਾ ਜਨਮ ਹੈ ਉੱਤਮ ਕੁਲ ਹੈ, ਅਤੇ ਜਨਮ ਵੀ ਉੱਤਮ ਹੀ ਹੈ। ਫਿਰ ਜਿਹੜੀਆਂ ਦਾਤਾਂ ਉੱਪਰ ਕਹੀਆਂ ਨੇ ਨਾ, ਜੇ ਉਹਨਾਂ ਗਣੀਏ ਨਾ, ਰੋਮ ਰੋਮ ਗਣ ਅੰਗ ਬਣਾਇਆ, ਰੋਮ ਗਿਣ ਲਾਂਗੇ ਅਣਗਿਣਤ ਨੇ, ਇਵੇਂ ਦਾਤਾਂ ਵੀ ਉਹਦੀਆਂ ਭਾਈ ਰੋਮ ਰੋਮ ਦੀ ਤਰ੍ਹਾਂ ਅਣਗਿਣਤ ਹੀ ਸੱਚੇ ਪਾਤਸ਼ਾਹ ਨੇ ਸਾਨੂੰ ਦਾਤਾਂ ਦਿੱਤੀਆਂ ਅਤੇ ਨਾਲ ਗਣ ਗੁਣ ਬਣਾ ਦਿੱਤੇ ਸਾਡੇ, ਜਿਹਨੇ ਰੋਮ ਰੋਮ ਨੇ ਨਾ ਰੋਮਾਂ ਜੈਡ ਗੁਣ ਦੇ ਦਿੱਤੇ ਅੰਦਰ, ਹਾਂ ਇੰਨੇ ਗੁਣਾਂ ਵਾਲਾ ਬਣਾਤਾ ਸਾਨੂੰ, ਬੋਲਣ ਦਾ ਗੁਣ, ਸੁਣਨ ਦਾ ਗੁਣ, ਵੇਖਣ ਦਾ ਗੁਣ, ਚੱਲਣ ਦਾ ਗੁਣ, ਕਿੰਨੇ ਗੁਣ ਨੇ।
ਬਾਲ ਮੋਹ ਦੁੱਧ ਦੇ ਘਰ ਮਲ ਮੂਤਰ ਸੂਤਰ ਵਿੱਚ ਆਇਆ।
ਹਾਂ ਪੜ੍ਹ ਲਓ ਸਾਰੇ, ਬਾਲ ਬੁੱਧ ਮੋਹ ਦੁੱਧ ਦੇ ਘਰ,
ਮਲ ਬੁੱਧ ਮੋਹ ਦੁੱਧ ਦੇ ਘਰ,
ਇੱਥੇ ਰੁਕਣਾ ਹੈ, ਮਲ ਮੂਤਰ ਸੂਤਰ ਵਿੱਚ ਆਇਆ,
ਮਲ ਮੂਤਰ ਸੂਤਰ ਵਿੱਚ ਆਇਆ।
ਜਦੋਂ ਬਾਲ ਅਵਸਥਾ ਵਿੱਚ ਸੀ ਕਿੰਨਾ ਗੁਣ ਦਿੱਤਾ, ਮਾਂ ਦੀ ਡਿਊਟੀ ਲਾਈ ਬਾਲ ਅਵਸਥਾ ਵੇਲੇ, ਮਲ ਮੂਤਰ ਅਤੇ ਸੂਤਰ ਜਿਹੜਾ ਸੀ, ਜਿੱਥੋਂ ਮੈਲ ਡਿੱਗਣੀ ਆ ਜਿਹੜੇ ਅੰਦਰ 'ਚੋਂ, ਜਿੱਥੋਂ ਪਿਸ਼ਾਬ ਦੀ ਕਿਰਿਆ ਹੋਣੀ ਆ, ਬੱਚੇ ਨੂੰ ਨਹੀਂ ਨਾ ਪਤਾ, ਉਹ ਮਾਂ ਸਮਝ ਲੈਂਦੀ ਹੈ, ਤਾਂ ਇਹਦੀ ਉਹ ਸੇਵਾ ਕਰਨ ਵਿੱਚ ਮਾਂ ਉੱਠ ਕੇ ਜਿਹੜੀ ਆ ਟਹਿਲ ਸੇਵਾ ਕਰਦੀ ਆ ਬਚਪਨ ਵੇਲੇ, ਸੰਭਾਲਦੀ ਆ ਉਹਨੂੰ ਸ਼ਰਤਾਂ ਨਾਲ, ਮਲ ਮੂਤਰ ਦੀ ਕਿਰਿਆ ਆਪ ਕਰਾਉਂਦੀ ਆ। ਅੱਗੇ
ਹੋਏ ਹੋਏ ਸਿਆਣਾ ਸਮਝਿਆ,
ਪਰ ਜਦੋਂ ਵੱਡਾ ਹੋ ਗਿਆ, ਸਮਝ ਵਾਲਾ ਹੋ ਗਿਆ, ਫਿਰ ਮਾਂ ਨੂੰ ਵੀ ਭੁੱਲ ਗਿਆ, ਰੱਬ ਨੂੰ ਵੀ ਭੁੱਲ ਗਿਆ।
ਕਰਤਾ ਛੱਡ ਕੀਤੇ ਲਪਟਾਇਆ,
ਹਾਂ ਕਰਤੇ ਨੂੰ ਛੱਡ ਕੇ ਜਿਹਨੇ ਅਜੇ ਸੋਹਣਾ ਬਣਾਇਆ ਸੀ, ਇਹ ਪੁਤਲਾ ਬਣਾਇਆ ਸੀ ਜਿਹਨੇ ਇੰਨਾ ਸੋਹਣਾ, ਉਸ ਕਰਤੇ ਨੂੰ ਛੱਡ ਗਿਆ, ਕੀਤੇ ਲਪਟਾਇਆ, ਜਿਹੜਾ ਕੀਤਾ ਹੋਇਆ ਸੀ ਸੰਸਾਰ ਉਹਦੇ ਨਾਲ ਲੱਗ ਗਿਆ, ਕੀਤੀ ਹੋਈ ਸੀ ਮਾਇਆ ਉਹਦੇ ਨਾਲ ਲੱਗ ਗਿਆ, ਕਿਰਤ ਨਾਲ ਲੱਗ ਗਿਆ, ਕਰਤੇ ਨੂੰ ਛੱਡਤਾ।
ਗੁਰ ਪੂਰੇ ਵਿਣ ਮੋਹਿਆ ਮਾਇਆ,
ਹਾਂ ਇਉਂ ਭਾਈ ਪੂਰੇ ਗੁਰੂ ਤੋਂ ਬਿਨਾਂ ਮਾਇਆ ਵਿੱਚ ਇਹ ਮੋਹਿਆ ਗਿਆ। ਇੱਥੇ ਤੱਕ ਸੀ, ਇਹ ਪਾਲੋ ਪੌੜੀ ਸਾਰੇ। ਕੁੰਡ ਵਿੱਚ ਰੱਖਿਆ ਜੀਉ ਪਾਏ ਤਨ ਸਾਜ ਸੁਹਾਇਆ, ਮੋਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ, ਦਿਸ਼ਟ ਸ਼ਬਦ ਗਤ ਸੁਰਤ ਲਿਵ ਰਾਗ ਰੰਗ ਰਸ ਪਰ ਸੁਲਭਾਇਆ, ਉੱਤਮ ਕੁਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ, ਬਾਲ ਬੁੱਧ ਮੋਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿੱਚ ਆਇਆ, ਹੋਏ ਸਿਆਣਾ ਸਮਝਿਆ ਕਰਤਾ ਛੱਡ ਕੀਤੇ ਲਪਟਾਇਆ, ਗੁਰਪੂਰੇ ਬਿਣ ਮੋਹਿਆ ਮਾਇਆ, ਗੁਰਪੂਰੇ ਬਿਣ ਮੋਹਿਆ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।